ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਠੀਕ ਠਾਕ ਹੋ ਆਸਟ੍ਰੇਲੀਆ ਵਸਦੇ ਸਾਰੇ ਹੀ ਸਰੋਤਿਆਂ ਨੂੰ ਗੁੱਡ ਮਾਰਨਿੰਗ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਕਿਉਂਕਿ ਆਸਟ੍ਰੇਲੀਆ ਦੇ ਵਿਚ ਇਸ ਵੇਲੇ ਸਮਾਂ ਸ਼ਨਿਚਰਵਾਰ ਦਾ ਦਿਨ ਸ਼ੁਰੂ ਹੋ ਚੁੱਕਾ ਹੈ 7 ਅਪ੍ਰੈਲ ਤੇ ਸਵੇਰ ਨੂੰ 9:02 ਹੋਏ ਨੇ ਈਸਟ ਕੋਸਟ ਦੇ ਉੱਤੇ ਔਰ ਐਡਲੇਡ ਦੇ ਵਿਚ 8:32 ਤੇ 7:02 ਹੋਏ ਨੇ ਪਰਥ ਦੇ ਵਿਚ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਇੰਡੀਆ ਵਿਚ ਵੀ ਹੈ ਕਿਉਂਕਿ ਉਥੇ 4:32 ਹੋਏ ਨੇ ਸੋ ਉਥੇ ਵੀ ਤੜਕਾ ਹੈ ਤੇ ਗੁੱਡ ਮਿਡ ਨਾਈਟ ਹੋ ਚੁੱਕਾ ਹੈ ਜੀ ਇੰਗਲੈਂਡ ਦੇ ਵਿਚ ਉਥੇ 12:02 ਹੋ ਗਏ ਨੇ ਵੀਕਐਂਡ ਅਫੀਸ਼ਲੀ ਅੱਜ ਸ਼ੁਰੂ ਹੋ ਚੁੱਕਾ ਪਰ ਗੁੱਡ ਆਫਟਰਨੂਨ ਤੇ ਗੁੱਡ ਈਵਨਿੰਗ ਸ਼ੁੱਕਰਵਾਰ ਦਾ ਚੱਲ ਰਿਹਾ ਅਮਰੀਕਾ ਮਹਾਂਦੀਪਾਂ ਦੇ ਵਿਚ ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅਰਦਾਸ ਕਰਦੇ ਆ ਦਿਲ ਦੀਆਂ ਗਹਿਰਾਈਆਂ ਤੋਂ ਕਿ ਤੁਸੀਂ ਤੰਦਰੁਸਤ ਹੋਵੋ ਖੁਸ਼ ਹੋਵੋ ਚੜ੍ਹਦੀ ਕਲਾ ਦੇ ਵਿਚ ਹੋਵੋ ਅਗਰ ਕੋਈ ਦੁੱਖ ਸੁੱਖ ਵੀ ਹੈ ਤਾਂ ਵੀ ਆਪਣੇ ਆਪ ਨੂੰ ਬੁਲੰਦ ਰੱਖੋ ਚੜ੍ਹਦੀ ਕਲਾ ਦੇ ਵਿਚ ਰੱਖੋ ਤੇ ਆਓ ਫਿਰ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਜੁੜ ਰਹੇ ਨੇ ਥੋੜੀ ਦੇਰ ਬਾਅਦ ਸਿਡਨੀ ਸਟੂਡੀਓ ਤੋਂ ਔਰ ਬਹੁਤ ਸਾਰੀਆਂ ਆਪਾਂ ਗੱਲਾਂ ਬਾਤਾਂ ਮਸਲੇ ਤੁਹਾਡੇ ਨਾਲ ਸਾਂਝੇ ਕਰਾਂਗੇ ਕਈ ਮਸਲੇ ਪੈਂਡਿੰਗ ਪਏ ਨੇ ਪਿਛਲੇ ਹਫ਼ਤੇ ਦੇ ਉਹ ਆਪਾਂ ਜਾਰੀ ਰੱਖਣੇ ਨੇ ਨਾਲ ਦੀ ਨਾਲ ਮੌਸਮ ਦੀ ਜਾਣਕਾਰੀ ਖਬਰਾਂ ਗੀਤ ਸੰਗੀਤ ਸ਼ੁਰੂ ਦੇ ਵਿਚ ਪ੍ਰੋਗਰਾਮ ਦੇ ਵਿਚ ਸੁਣ ਸੁਣੇ 2-3 ਗੀਤ ਤੁਹਾਨੂੰ ਸੁਣਾਵਾਂਗੇ ਤੇ ਨਾਲ ਹੀ ਸਾਰੇ ਸਰੋਤਿਆਂ ਦੇ ਸੁਨੇਹੇ ਆਪਾਂ ਲਵਾਂਗੇ ਤੁਹਾਡਾ ਸਵਾਗਤ ਵੀ ਕਰਨਾ ਹੈ ਜੀ ਆਇਆਂ ਨੂੰ ਆ ਜਾਓ ਸਾਰੇ ਤੇ ਅਗਰ ਹੋ ਸਕੇ ਤਾਂ ਸੁਨੇਹਾ ਜ਼ਰੂਰ ਭੇਜੋ ਮੈਂ ਪਰਸਨਲੀ ਸੁਨੇਹਾ ਭੇਜ ਰਿਹਾ ਅੱਜ ਆਪਣੇ ਸੁਖਵਿੰਦਰ ਸਿੰਘ ਭਾਅ ਜੀ ਨੂੰ ਕਿਉਂਕਿ ਉਹ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਔਰ ਬਿਨ ਨਾਗਾ ਪ੍ਰੋਗਰਾਮ ਸੁਣਦੇ ਨੇ ਤੇ ਅੱਜ ਸਵੇਰੇ 8 ਵਜੇ ਸੁਖਦੇਵ ਸਿੰਘ ਹੁਣੀ ਵੀ ਮੈਨੂੰ ਪਰਸਨਲ ਮੈਸੇਜ ਕੀਤਾ ਸੀ ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ ਸਪਟੰਬਰ ਮਹੀਨੇ ਵਿਚ 14 ਸਾਲ ਹੋ ਗਏ ਨੇ ਹਰਮਨ ਰੇਡੀਓ ਨੂੰ ਇਟਸ ਪਾਰਟ ਆਫ ਅਵਰ ਡੇਲੀ ਲਾਈਫ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਕਿ 14 ਸਾਲ ਤੋਂ ਤੁਸੀਂ ਹਰਮਨ ਰੇਡੀਓ ਨਾਲ ਜੁੜੇ ਹੋਏ ਨੇ ਤੇ ਵੈਸੇ ਮੈਂ ਦੱਸਦਾ ਕਿ ਅਫੀਸ਼ੀਅਲੀ 29 ਸਪਟੰਬਰ ਨੂੰ ਹਰਮਨ ਰੇਡੀਓ 2005 ਦੇ ਵਿਚ ਲਾਂਚ ਕੀਤਾ ਗਿਆ ਸੀ ਸਿਡਨੀ ਦੇ ਵਿਚ ਤੇ ਬੜਾ ਚੰਗਾ ਲੱਗਦਾ ਹੈ ਕਿ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜਦੇ ਨੇ ਜੁੜੇ ਹੋਏ ਨੇ ਪਰਿਵਾਰਾਂ ਵਾਂਗਰ ਅਸੀਂ ਮਿਲਦੇ ਵਰਤਦੇ ਹਾਂ ਚੰਗਾ ਲੱਗਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੋਰ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿਚ ਸ਼ਾਮਲ ਨੇ ਜਗਤਾਰ ਚੌਲ ਬਾਈ ਜੀ ਵੀ ਆ ਗਏ ਨੇ ਰਮਰਾਜ ਹੁਣੀ ਵੀ ਆ ਗਏ ਨੇ ਹਰਿਸ਼ ਅਰੋੜਾ ਵੀ ਪ੍ਰੋਗਰਾਮ ਚ ਸ਼ਾਮਲ ਨੇ ਸਾਰਿਆਂ ਦੇ ਸੁਨੇਹੇ ਆਪਾਂ ਪੜ੍ਹਦੇ ਹਾਂ ਥੋੜੀ ਦੇਰ ਬਾਅਦ ਤੇ ਮੌਸਮ ਵੀ ਅੱਜ ਕਾਫੀ ਖਤਰਨਾਕ ਦਿਨ ਦੱਸਿਆ ਜਾ ਰਿਹਾ ਆਸਟ੍ਰੇਲੀਆ ਦੇ ਵਿਚ ਇਸ ਦੇ ਬਾਰੇ ਵੀ ਆਪਾਂ ਗੱਲ ਕਰਨੀ ਆ ਤੇ ਸਵੇਰ ਤੋਂ ਹੀ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਹੁਣਾਂ ਨੇ ਕੁਝ ਮੈਸੇਜ ਪਾਏ ਨੇ ਤੇ ਉਹ ਵੀ ਮੈਨੂੰ ਬਹੁਤ ਚੰਗਾ ਲੱਗਾ ਮੈਂ ਸੋਚਿਆ ਤੁਹਾਡੇ ਨਾਲ ਸਾਂਝਾ ਕਰ ਦਵਾਂ ਉਹਨਾਂ ਨੇ ਆਪਣੀ ਵਾਲ ਦੇ ਉੱਤੇ ਮੈਸੇਜ ਪਾਇਆ ਸੀ ਕਿ ਗੁਰਬਾਣੀ ਸਾਂਝੀ ਕੀਤੀ ਸੀ 1256 ਪੰਨੇ ਦੇ ਉੱਤੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਬਾਣੀ ਲਈ ਸੀ। ਕਹਿੰਦੇ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ। ਸਰੀਰ ਦੇ ਬਿਮਾਰ ਹੋਣ ਦਾ ਕਾਰਨ ਪ੍ਰਭੂ ਨੂੰ ਭੁੱਲ ਕੇ ਹਉਮੈ ਵਸ ਹੋ ਕੇ ਜੀ ਦੇ ਸਵਾਦ ਪੂਰੇ ਕਰਨ ਵਾਸਤੇ ਲੋੜੋਂ ਵੱਧ ਖਾਣਾ ਹੈ। ਇਹ ਵਿਚਾਰ ਹੈ ਜੀ ਉਹਨਾਂ ਦਾ। ਤਾਂ ਖਸਮ ਵਿਸਾਰ ਕੇ ਪਰਮਾਤਮਾ ਨੂੰ ਛੱਡ ਕੇ ਭੁੱਲ ਕੇ ਰਸ ਭੋਗ ਅਸੀਂ ਕਰਦੇ ਹਾਂ, ਅਧਿਆਤਮ ਨਹੀਂ ਕਰਦੇ, ਤਾਂ ਇਹ ਜਿਹੜੇ ਅਸੀਂ ਇਸ ਤਰ੍ਹਾਂ ਖਾਣਾ ਖਾਂਦੇ ਹਾਂ ਨਾ, ਇਹਦੇ ਨਾਲ ਬਹੁਤ ਸਾਰੇ ਜਿਹੜੇ ਰੋਗ ਨੇ ਉਹ ਉਤਪੰਨ ਹੁੰਦੇ ਨੇ। ਸੋ ਇਸ ਦੇ ਲਈ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਅਧਿਆਤਮ ਦੇ ਨਾਲ ਨਾਲ ਕਿਰਤ ਕਰਨ ਦੀ ਜਿਹੜੀ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਤੇ ਜਸਵੰਤ ਸਿੰਘ ਨੇਕੀ ਹੁਣਾਂ ਦੀ ਕਿਤਾਬ ਗੁਰਮਤ ਮਨੋਵਿਗਿਆਨ ਮੇਰੇ ਸਾਹਮਣੇ ਪਈ ਹੈ ਤੇ ਉਸ ਦੇ ਵਿੱਚੋਂ ਮੈਂ 153 ਪੰਨੇ ਦੇ ਉੱਤੇ ਉਹਨਾਂ ਨੇ ਬਹੁਤ ਸੋਹਣਾ ਵਿਚਾਰ ਲਿਖਿਆ ਹੈ, ਕਿਰਤ ਸਭਿਆਚਾਰ। ਜਿਸ ਨੇ ਕਿਰਤ ਨਹੀਂ ਵਿਹਾਜੀ ਉਹ ਕਿਵੇਂ ਜਾਣ ਸਕਦਾ ਹੈ ਕਿ ਉਹ ਕਾਸ ਦੇ ਸਮਰੱਥ ਹੈ। ਇਹ ਸਵਾਲ ਉਠਾਇਆ ਆ ਜਸਵੰਤ ਸਿੰਘ ਨੇਕੀ ਹੁਣਾਂ ਨੇ। ਕਹਿੰਦੇ ਕਿ ਕੰਮ ਕਰਨਾ ਨਾ ਮਿਹਣਾ ਹੈ ਨਾ ਸਰਾਪ, ਵਿਹਲੜਪੁਣਾ ਮਿਹਣਾ ਵੀ ਹੈ ਸਰਾਪ ਵੀ। ਘਾਲਣਾ ਵਿੱਚੋਂ ਹੀ ਆਤਮ ਸਨਮਾਨ ਪ੍ਰਾਪਤ ਹੁੰਦਾ ਹੈ ਤੇ ਆਤਮ ਸਨਮਾਨ ਅਧਿਆਤਮ ਦੀ ਜਿੰਦ ਜਾਨ ਹੈ। ਜੇ ਦੇਖੀਏ ਤਾਂ ਰੱਬ ਨੇ ਮਨੁੱਖ ਨੂੰ ਉਚੇਰੀ ਮਿਹਰ ਨਾਲ ਕਿਰਤ ਕਰਨ ਦੇ ਕਾਬਲ ਕੀਤਾ। ਚੌਪਈਆਂ ਦੀ ਲੰਮੀ ਕਤਾਰ ਭਾਵ ਚਾਰ ਪੈਰਾਂ ਵਾਲੇ ਜਾਂ ਚਾਰ ਲਿਮਸ ਵਾਲੇ ਜਿਹੜੇ ਪ੍ਰਾਣੀ ਨੇ, ਚੌਪਈਆਂ ਦੀ ਲੰਮੀ ਕਤਾਰ ਵਿੱਚੋਂ ਕੇਵਲ ਮਨੁੱਖ ਨੂੰ ਹੀ ਪਿਛਲੀਆਂ ਦੋ ਟੰਗਾਂ ਤੇ ਖੜਾ ਕਰਕੇ ਅਗਲੀਆਂ ਨੂੰ ਬਾਹਾਂ ਬਣਾ ਕੇ ਕੰਮ ਕਰਨ ਦੇ ਲਈ ਵਿਹਲਿਆਂ ਕਰ ਦਿੱਤਾ। ਜਾਣੀ ਕਿ ਦੋ ਜਿਹੜੇ ਲੱਤਾਂ ਸੀ ਉਹਦੀਆਂ ਫਰੰਟ ਹੈ ਉਹ ਬਾਹਾਂ ਬਣਾ ਦਿੱਤੀਆਂ ਤੇ ਉਹ ਖਾਲੀ ਕਰ ਦਿੱਤੀ। ਕਿਉਂ ਕਰਤੀਆਂ? ਕੰਮ ਕਰਨ ਵਾਸਤੇ, ਕਿਰਤ ਕਰਨ ਵਾਸਤੇ। ਫਿਰ ਹੱਥ ਨੇ ਅੰਗੂਠੇ ਨੂੰ ਉਂਗਲਾਂ ਤੱਕ ਪਹੁੰਚਾਉਣ ਦੀ ਯੋਗਤਾ ਦੇ ਦਿੱਤੀ ਤਾਂ ਜੋ ਮਨੁੱਖ ਟੂਲ ਜਾਂ ਸੰਦ ਫੜ ਕੇ ਵਰਤਨ ਯੋਗਾ ਹੋ ਜਾਵੇ। ਜਦ ਸਾਨੂੰ ਰੱਬ ਨੇ ਆਪ ਮਿਹਨਤ ਯੋਗਾ ਕੀਤਾ ਹੈ ਤਾਂ ਅਸੀਂ ਕਿਤਨੀ ਕੁ ਮਿਹਨਤ ਕਰਦੇ ਹਾਂ, ਇਸ ਦੀ ਜਵਾਬਦੇਹੀ ਸਾਡੇ ਉੱਪਰ ਲਾਜ਼ਮ ਹੋ ਜਾਂਦੀ ਹੈ। ਵੇਖਿਆ ਜਾਵੇ ਤਾਂ ਅਕਾਲ ਪੁਰਖ ਆਪ ਕਿਰਤੀ ਹੈ, ਉਹ ਕਰਤਾਰ ਹੈ, ਕਰਤਾ ਪੁਰਖ ਹੈ। ਉਸ ਨੇ ਆਪ ਹੀ ਕਿਰਤ ਦਾ ਮਹਾਨ ਚੱਕਰ ਚਲਾਇਆ ਤਾਂ ਫਿਰ ਉਹ ਆਪਣੇ ਸਿਰਜੇ ਜੀਆਂ ਨੂੰ ਕਿਰਤ ਕਰਦਿਆਂ ਦੇਖ ਕੇ ਕਿਤਨਾ ਖੁਸ਼ ਹੁੰਦਾ ਹੋਵੇਗਾ। ਅਕਾਲ ਪੁਰਖ ਤੋਂ ਅੱਗੇ ਸਾਡੇ ਸਤਿਗੁਰਾਂ ਨੇ ਵੀ ਕਿਰਤ ਕਰਨ ਦੀ ਮਿਸਾਲ ਕਾਇਮ ਕੀਤੀ। ਗੁਰੂ ਨਾਨਕ ਸਾਹਿਬ ਨੇ ਵਾਹੀ ਕੀਤੀ, ਗੁਰੂ ਅੰਗਦ ਸਾਹਿਬ ਨੇ ਵਾਣ ਵੱਟ ਕੇ ਤੇ ਵੱਟਿਆ ਹੋਇਆ ਵਾਣ ਵੇਚ ਕੇ ਆਪਣੀ ਉਪਜੀਵਿਕਾ ਦਾ ਸਾਧਨ ਕੀਤਾ। ਗੁਰੂ ਰਾਮਦਾਸ ਜੀ ਨੇ ਘੁੰਗਣੀਆਂ ਉਬਾਲ ਕੇ ਵੇਚਣ ਦਾ ਕੰਮ ਕੀਤਾ। ਇਉਂ ਉਨ੍ਹਾਂ ਨੇ ਦਸਾਂ ਨੋਹਾਂ ਦੀ ਕਿਰਤ ਨੂੰ ਅਧਿਆਤਮਕ ਵਰਦਾਨ ਦਿੱਤਾ। ਬਹੁਤੇ ਭਗਤ ਵੀ ਕਿਰਤੀ ਸਨ। ਕਬੀਰ ਜੀ ਜੁਲਾਹੇ ਦਾ ਕੰਮ ਕਰਦੇ ਸਨ, ਧੰਨਾ ਜੀ ਕਿਸਾਨੀ ਕਰਦੇ ਸਨ, ਨਾਮਦੇਵ ਜੀ ਛੀਂਬੇ ਸਨ, ਰਵਿਦਾਸ ਜੀ ਚੰਮ ਦਾ ਕੰਮ ਕਰਦੇ ਸਨ, ਸਦਨਾ ਜੀ ਕਸਾਈ ਸਨ ਤੇ ਸੈਣ ਜੀ ਨਾਈ ਸਨ। ਭਗਤ ਨਾਮਦੇਵ ਜੀ ਤੇ ਭਗਤ ਤਰਲੋਚਨ ਜੀ ਦੀ ਇੱਕ ਵਾਰਤਾ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਉਂ ਜ਼ਿਕਰ ਆਉਂਦਾ ਹੈ। ਭਗਤ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1375 ਦੇ ਉੱਤੇ ਦਰਜ ਕਰਦੇ ਨੇ, ਨਾਮਾ ਮਾਇਆ ਮੋਹਿਆ ਕਹੇ ਤਰਲੋਚਨ ਮੀਤ, ਕਾਹੇ ਚੀਪੋ ਚਾਇਲੇ ਰਾਮ ਨਾ ਲਾਵੋ ਚੀਤ, ਨਾਮਾ ਕਹੇ ਤਰਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਉਂ ਗੁਰਮਤ ਵਿੱਚ ਹੱਥ ਕਾਰ ਵੱਲ ਤੇ ਚਿੱਤ ਕਰਤਾਰ ਵੱਲ ਦੀ ਪ੍ਰਥਾ ਗੁਰੂ ਸਾਹਿਬਾਂ ਤੇ ਭਗਤਾਂ ਨੇ ਪ੍ਰਚਲਿਤ ਕੀਤੀ। ਇਸੇ ਉੱਪਰ ਸਿੱਖ ਅਧਿਆਤਮ ਦੀ ਉਸਾਰੀ ਕੀਤੀ ਗਈ ਹੈ। ਇਹ ਸਿੱਖ ਧਰਮ ਦੇ ਵਿੱਚ ਕਿਰਤ ਦੀ ਜਿਹੜੀ ਪ੍ਰੇਰਣਾ ਹੈ ਉਹ ਸਭ ਨੂੰ ਮਿਲਦੀ ਹੈ। ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫਾਲੋ ਕਰਦਾ ਹੈ, ਚਾਹੇ ਉਹ ਕਿਸੇ ਹੋਰ ਧਰਮ ਨਾਲ ਵੀ ਸੰਬੰਧਿਤ ਹੈ ਜਾਂ ਸਿੱਖ ਧਰਮ ਦੇ ਇਤਿਹਾਸ ਨੂੰ ਦੇਖਦਾ ਹੈ, ਪੜਚੋਲਦਾ ਹੈ, ਗੁਰੂ ਸਾਹਿਬ ਤੋਂ ਪ੍ਰੇਰਿਤ ਹੁੰਦਾ ਹੈ, ਤਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਿਰਤ ਦੇ ਨਾਲ ਅਧਿਆਤਮ ਕਰਨਾ ਹੈ ਤੇ ਅਧਿਆਤਮ ਵਾਲਿਆਂ ਨੇ ਕਿਰਤ ਵੀ ਕਰਨੀ ਹੈ। ਇਹ ਦੋਨੋਂ ਨਾਲ ਦੀ ਨਾਲ ਚੱਲਣੇ ਨੇ। ਕਿਰਤ ਅਸਲ ਦੇ ਵਿੱਚ ਮਿਹਨਤ ਦਾ ਨਾਮ ਹੈ। ਮਿਹਨਤ ਅਧਿਆਤਮ ਵਿੱਚ ਵੀ ਕਿਰਤ ਕਰਨ ਨੂੰ ਮਿਹਨਤ ਕਹਿੰਦੇ। ਇਸੇ ਤੋਂ ਹੀ ਕੀਰਤਨ ਚੱਲਦਾ ਹੈ ਕਿ ਮਿਹਨਤ ਕਰਨੀ ਹੈ। ਕੀਰਤਨ ਵੀ ਕਿਰਤ ਤੋਂ ਹੀ ਬਣਿਆ ਹੈ ਤੇ ਕੀਰਤਨ ਕੀ ਹੈ? ਮਿਹਨਤ ਹੈ ਅਧਿਆਤਮ ਵੱਲ। ਪਰ ਜੇ ਅਸੀਂ ਇਹਨੂੰ ਛੱਡ ਦਈਏ, ਇਕੱਲੀ ਦੁਨਿਆਵੀ ਕਿਰਤ ਕਰੀਏ ਤਾਂ ਉਹ ਵੀ ਗੁਰੂ ਸਾਹਿਬ ਕਹਿੰਦੇ ਨੇ ਉਹ ਵੀ ਨਹੀਂ ਉਹ ਵੀ ਜਿਸ ਤਰ੍ਹਾਂ ਅੱਜ ਅਜਮੇਰ ਸਿੰਘ ਹੁਣਾਂ ਦਾ ਮੈਸੇਜ ਹੈ ਕਿ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਇਸ ਤਰ੍ਹਾਂ ਹੁੰਦੀ ਆ ਸੋ ਇਹ ਸੀ ਅੱਜ ਦਾ ਵਿਚਾਰ ਤੇ ਦੇਖੋ ਰੋਜ਼ੀ ਰੋਟੀ ਸਾਰਿਆਂ ਨੇ ਕਮਾਉਣੀ ਹੈ ਇਸ ਸਰੀਰ ਨੂੰ ਪਾਲਣਾ ਹੈ ਇਹ ਸਰੀਰ ਪਰਮਾਤਮਾ ਦੀ ਦੇਣ ਹੈ ਔਰ ਸਾਡੇ ਫਰਜ਼ ਬਣਦੇ ਨੇ ਸੋ ਰੋਜ਼ੀ ਰੋਟੀ ਲਈ ਅਸੀਂ ਮਿਹਨਤ ਕਰਨੀ ਹੈ ਤੇ ਮੈਂ ਇੱਕ ਗੀਤ ਤੋਂ ਅੱਜ ਸ਼ੁਰੂਆਤ ਕਰਨ ਜਾ ਰਿਹਾ ਗੁਲਾਮ ਜੁਗਨੀ ਨੇ ਇਹ ਗੀਤ ਗਾਇਆ ਸੀ ਤੇ ਆਓ ਗੀਤ ਦਾ ਆਨੰਦ ਮਾਣਦੇ ਹਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ
ਜਿਹੜਾ ਇਨਸਾਫ ਰੱਬਾ ਕੀਤਾ ਸਾਡੇ ਨਾਲ ਕੋਈ ਉੱਚੀ ਥਾਂ ਦੇ ਕੋਈ ਨੀਵਾਂ ਰੱਖਤਾ ਹਾਂ ਜਿਹੜਾ ਇਨਸਾਫ ਰੱਬਾ ਕੀਤਾ ਸਾਡੇ ਨਾਲ ਕੋਈ ਉੱਚੀ ਥਾਂ ਦੇ ਕੋਈ ਨੀਵਾਂ ਰੱਖਤਾ ਕੱਪੜੇ ਨਾ ਜੁੜੇ ਦੂਜਾ ਲੱਖਾਂ ਹੀ ਰੁਪਈਆਂ ਵਿੱਚ ਵਸਦਾ ਮੂੰਹ ਮੰਗੀ ਵੀ ਨਾ ਦਿੰਦੇ ਇੱਕ ਪਲ ਦੀ ਹੀ ਰੋਟੀ ਉਹ ਮੂੰਹ ਮੰਗੀ ਵੀ ਨਹੀਂ ਦਿੰਦੇ ਇੱਕ ਪਲ ਦੀ ਹੀ ਰੋਟੀ ਭਾਵੇਂ ਘਰੇ ਪਈ ਗਲ ਜੀ ਰਹੇ ਕਿਤਾ ਪੈਸਾ ਦੇ ਦੀ ਸਭ ਨੂੰ ਕੇ ਰੋਜ਼ੀ ਰੋਟੀ ਚੱਲਦੀ ਰਹੇ ਓਏ ਨਾ ਕਿਤਾ ਪੈਸਾ ਦੇ ਦੀ ਸਭ ਨੂੰ ਕੇ ਰੋਜ਼ੀ ਰੋਟੀ ਚੱਲਦੀ ਰਹੇ ਰੋਟੀ ਚੱਲਦੀ ਰਹੇ ਨੱਕ ਤਾਂ ਪੈਸਾ ਦੇ ਦੀ ਸਭ ਨੂੰ ਕੇ ਰੋਜ਼ੀ ਰੋਟੀ ਚੱਲਦੀ ਰਹੇ ਰੋਜ਼ੀ ਰੋਟੀ ਚੱਲਦੀ ਰਹੇ ਨੱਕ ਤਾਂ ਪੈਸਾ ਦੇ ਦੀ ਸਭ ਨੂੰ ਕਿ ਰੋਜ਼ੀ ਰੋਟੀ ਚੱਲਦੀ ਰਹੇ ਰੋਜ਼ੀ ਰੋਟੀ ਚੱਲਦੀ ਰਹੇ ਮਾਲਕਾ ਰੋਜ਼ੀ ਰੋਟੀ ਚੱਲਦੀ ਰਹੇ ਦਾਤਿਆ ਰੋਜ਼ੀ ਰੋਟੀ ਚੱਲਦੀ ਰਹੇ
ਜੀ ਦਾਤ ਤੇ ਦਾਤਾ ਦੋਨੇ ਹੀ ਚੇਤੇ ਰਹਿਣੇ ਚਾਹੀਦੇ ਆ ਅੱਜ ਦੇ ਵਿਚਾਰ ਦਾ ਇਹ ਸਾਰ ਸੀ ਸੋ ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਸ਼ੁਰੂ ਤੋਂ ਹੀ ਜੁੜੇ ਹੋਏ ਨੇ ਖੈਰ ਸਵੇਰ ਤੋਂ ਹੀ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣਦੇ ਨੇ ਸਾਰਿਆਂ ਦਾ ਸਵਾਗਤ ਹੈ ਜੀ ਸੋ ਮੈਂ ਪਹਿਲਾਂ ਆਪਣੇ ਸਰੋਤਿਆਂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਦਾ ਹਰੀਸ਼ ਅਰੋੜਾ ਜੀ ਲਿਵਰਪੂਲ ਤੋਂ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਲਾਮ ਨਮਸਤੇ ਸਾਰੇ ਪਰਿਵਾਰ ਨੂੰ ਰੱਬ ਚੜ੍ਹਦੀ ਕਲਾ ਦੇ ਵਿਚ ਰੱਖੇ ਸਭ ਨੂੰ ਬਹੁਤ ਬਹੁਤ ਧੰਨਵਾਦ ਜੀ ਹਰੀਸ਼ ਜੀ ਜਗਤਾਰ ਸਿੰਘ ਜੌਲ ਜੀ ਕੀ ਹਾਲ ਚਾਲ ਹੈ ਮਨੀਲਾ ਠੀਕ ਠਾਕ ਹੈ ਸਤਿ ਸ੍ਰੀ ਅਕਾਲ ਬਲਦਾਰ ਸਿੰਘ ਬਰਾੜ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸੱਤੀ ਸੱਲਣ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਸਤਿ ਸ੍ਰੀ ਅਕਾਲ ਮੁੱਖ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਉਹਨਾਂ ਨੇ ਸ਼ਾਇਦ ਮੈਨੂੰ ਚੁਟਕਲਾ ਭੇਜਿਆ ਥੋੜੀ ਦੇਰ ਬਾਅਦ ਪੜ੍ਹਦੇ ਆ ਮੌਲੀ ਭੈਣ ਜੀ ਸਾਡੇ ਨਾਲ ਜੁੜੇ ਨੇ ਰਿਵਰਲੈਂਡ ਤੋਂ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਤੇ ਕਹਿੰਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੀਆਂ ਜਿਹੜੀਆਂ ਸੀ ਬਹੁਤ ਸਕਸੈਸਫੁਲ ਸੀਗੀਆਂ ਸ਼ਾਇਦ ਐਡਲੇਡ ਦੇ ਵਿੱਚ ਤੇ ਹਾਂਜੀ ਹਾਂਜੀ ਬਹੁਤ ਸੋਹਣਾ ਰਿਪੋਰਟ ਆਈ ਆ ਤੇ ਸੁਖਵਿੰਦਰ ਸੌਂਦ ਭਾਜੀ ਵੀ ਜੁੜ ਗਏ ਨੇ ਆ ਜਾਓ ਜੀ ਸਤਿ ਸ੍ਰੀ ਅਕਾਲ ਨਵਰਾਜ ਬਲ ਮੈਲਬਨ ਤੋਂ ਸ਼ਾਮਲ ਹੋ ਚੁੱਕੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੈ ਜੀ ਬਹੁਤ ਵਧੀਆ ਕੁਲਵੀਰ ਸਿੰਘ ਧੰਜੂ ਭਾਜੀ ਵੀ ਪ੍ਰੋਗਰਾਮ ਚ ਆ ਗਏ ਨੇ ਸੁਣ ਰਹੇ ਨੇ ਪ੍ਰੋਗਰਾਮ ਅੱਜ ਇੱਥੇ ਕੱਲ ਤੋਂ ਬੜੀ ਤੇਜ਼ ਹਵਾ ਚੱਲ ਰਹੀ ਹੈ ਵੈਜੀ ਗਾਰਡਨ ਚ ਕੰਮ ਕਰ ਰਹੇ ਹਾਂ ਬਹੁਤ ਵਧੀਆ ਜੀ ਦੇਖੋ ਮੌਸਮ ਅੱਜ ਕਾਫੀ ਭਿਆਨਕ ਹੈ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਨਿਊ ਸਾਊਥ ਵੇਲਸ ਦੇ ਕੁਈਨਜ਼ਲੈਂਡ ਦੇ ਵਿੱਚ ਕਾਫੀ ਅੱਗਾਂ ਲੱਗੀਆਂ ਹੋਈਆਂ ਨੇ ਇਸ ਦੇ ਬਾਰੇ ਆਪਾਂ ਕਰਦੇ ਹਾਂ ਗੱਲ ਪਹਿਲਾਂ ਸੁਨੇਹੇ ਲੈ ਲਈਏ ਲਾਜਵਿੰਦਰ ਸਿੰਘ ਮੈਲਬਨ ਤੋਂ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਤੇ ਆਪ ਸਭ ਦਾ ਕਹਿੰਦੇ ਦਿਨ ਸ਼ੁਭ ਰਹੇ ਚੜ੍ਹਦੀ ਕਲਾ ਚ ਰਹੋ ਸ਼ੁਕਰੀਆ ਸਰ ਮਾਬਤ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਓਪੀਨੀਅਨ ਮੇਰਾ ਪੁੱਛ ਰਹੇ ਨੇ ਪੈਨਲਟੀਜ਼ ਜਿਹੜੀਆਂ ਇੰਡੀਆ ਦੇ ਵਿੱਚ ਫਾਈਨ ਹੋਣੇ ਨੇ ਟ੍ਰੈਫਿਕ ਫਾਈਨ ਉਸ ਦੇ ਬਾਰੇ ਤੇ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਨੇ ਕਿ ਇਹਨੂੰ ਮੰਦਾ ਚੰਗਾ ਬੋਲ ਰਹੇ ਨੇ ਕੰਡੈਮ ਕਰ ਰਹੇ ਨੇ ਪਰ ਮੈਂ ਪਰਸਨਲੀ ਸਪੋਰਟ ਕਰਦਾ ਤੇ ਜਿਹੜਾ ਐਕਟ ਹੈ ਕਹਿੰਦੇ 25 ਸਾਲ ਤੋਂ ਰਿਵਿਊ ਨਹੀਂ ਸੀ ਕੀਤਾ ਦੇਖੋ ਮੈਨੂੰ ਲੱਗਦਾ ਸਾਡਾ ਪ੍ਰੋਗਰਾਮ ਸੁਣਦੇ ਆ ਮੈਂ ਅੱਗੇ ਵੀ ਕਈ ਵਾਰੀ ਅਸੀਂ ਕਿਹਾ ਆ ਵੀ 100 ਰੁਪਈਆ ਫਾਈਨ ਉਹ ਕਹਿੰਦੇ 100 ਰੁਪਏ ਦਾ ਤਾਂ ਮਤਲਬ ਚਾਹ ਦਾ ਕੱਪ ਪੀ ਜਾਂਦੇ ਆ ਲੋਕ ਤੁਸੀਂ ਸਾਡੇ ਪ੍ਰੋਗਰਾਮ ਕੱਢ ਕੇ ਸੁਣ ਲਓ ਪਿਛਲੇ 4-5 ਸਾਲ ਦੇ ਉਹਨਾਂ ਚ ਕਿਤੇ ਨਾ ਕਿਤੇ 5-10 ਵਾਰੀ ਜ਼ਰੂਰ ਅਸੀਂ ਕਿਹਾ ਹੋਊਗਾ ਕਿ ਫਾਈਨ ਬਹੁਤ ਘੱਟ ਨੇ ਤੇ ਮੈਨੂੰ ਲੱਗਦਾ ਸੁਣੇ ਲਈ ਫਿਰ ਅਖੀਰ ਨੂੰ ਉਹਨਾਂ ਨੇ ਕਰਦੇ ਆ ਗੱਲ ਅਮਰੀਕ ਸਿੰਘ ਫਲੋਰਾ ਭਾਜੀ ਨੂੰ ਆ ਲੈਣ ਦਿਓ ਰਵਿੰਦਰ ਸਿੰਘ ਧਨੀ ਜੀ ਕੀ ਹਾਲ ਚਾਲ ਹੈ ਧੰਨ ਧੰਨ ਕਰਾਈ ਜਾਂਦੇ ਹੋ ਅਮਰ ਸਿੰਘ ਸ਼ੈਪਟਨ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਚਾਲ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਲਓ ਫਿਰ ਆਪਾਂ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਜਦ ਤੱਕ ਹੋਰ ਸੁਨੇਹੇ ਆ ਰਹੇ ਨੇ ਆਪਾਂ ਉਹ ਇਕੱਠੇ ਪੜਾਂਗੇ ਤੇ ਅੱਜ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਕੇਨਸ 29 ਡਿਗਰੀ ਅੱਜ ਜਾਏਗਾ ਤੇ ਦਿਨ ਸਾਫ਼ ਰਹੇਗਾ ਬ੍ਰਿਸਬਨ ਦੇ ਵਿੱਚ ਵੀ ਦਿਨ ਸਾਫ਼ ਰਹੇਗਾ 27 ਡਿਗਰੀ ਕੌਫ਼ ਹਾਰਬਰ ਦੇ ਵਿੱਚ 22 ਡਿਗਰੀ ਕੱਲ 32 ਡਿਗਰੀ ਤੱਕ ਪਹੁੰਚਿਆ ਸੀ ਸੋ ਦਿਨ ਸਾਫ਼ ਰਹੇਗਾ ਹਵਾ ਚੱਲਦੀ ਸੀ ਰਾਤੀ ਵੀ ਚੱਲੀ ਹੈ ਸਿਡਨੀ ਦੇ ਵਿੱਚ ਤੇਜ਼ ਹਵਾਵਾਂ ਜਿਸ ਤਰ੍ਹਾਂ ਕੁਲਵੀਰ ਭਾਜੀ ਹੁਣਾਂ ਨੇ ਦੱਸਿਆ ਤੇ 19 ਡਿਗਰੀ ਪਰ ਮੌਸਮ ਠੰਡਾ ਰਹਿ ਗਿਆ ਕੈਨਬਰਾ ਦੇ ਵਿੱਚ 3-11 ਡਿਗਰੀ ਤੱਕ ਉੱਥੇ ਵੀ ਤੇਜ਼ ਹਵਾਵਾਂ ਚੱਲਣਗੀਆਂ ਤੇ ਮੈਲਬਨ ਦੇ ਵਿੱਚ ਹਲਕੇ ਸ਼ਾਵਰ ਹੋਣ ਦੀ ਸੰਭਾਵਨਾ ਹੈ 12 ਡਿਗਰੀ ਵੱਧ ਤੋਂ ਵੱਧ ਐਡਲੇਡ ਦੇ ਵਿੱਚ ਵੀ ਇਸੇ ਤਰ੍ਹਾਂ 15 ਡਿਗਰੀ ਤੇ ਪਰਥ ਦੇ ਵਿੱਚ 22 ਡਿਗਰੀ ਦਿਨ ਸਾਫ਼ ਡਾਰਵਿਨ ਦੇ ਵਿੱਚ ਸੁੱਕਾ ਰਹੇਗਾ ਦਿਨ ਸਾਫ਼ ਧੁੱਪ ਨਿਕਲੇਗੀ 33 ਡਿਗਰੀ ਵੱਧ ਤੋਂ ਵੱਧ ਐਲਿਸ ਸਪ੍ਰਿੰਗ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 24 ਡਿਗਰੀ ਵੱਧ ਤੋਂ ਵੱਧ ਤਾਪਮਾਨ ਪਹੁੰਚੇਗਾ ਇਹ ਸੀ ਤਾਪਮਾਨ ਆਸਟ੍ਰੇਲੀਆ ਦੇ ਪਰ ਕਾਫੀ ਅੱਗਾਂ ਲੱਗੀਆਂ ਹੋਈਆਂ ਨੇ ਬਹੁਤ ਸਾਰੀਆਂ ਨਿਊ ਸਾਊਥ ਵੇਲਸ ਦੇ ਵਿੱਚ ਜਲ ਰਹੀਆਂ ਨੇ ਬਲ ਰਹੀਆਂ ਨੇ ਕੁਈਨਜ਼ਲੈਂਡ ਦੇ ਵਿੱਚ ਵੀ ਇਸੇ ਤਰ੍ਹਾਂ 7 ਤੋਂ ਤਕਰੀਬਨ 100 ਕਿਲੋਮੀਟਰ ਅੰਦਰ ਨੂੰ ਈਬੋਰ ਦੇ ਵਿੱਚ ਅੱਗ ਲੱਗੀ ਹੋਈ ਹੈ ਉਸ ਨੇ ਵੀ ਤਕਰੀਬਨ ਸ਼ਾਇਦ 1000 ਤੋਂ ਉੱਤੇ ਹੈਕਟੇਅਰ ਜਾਲਿਆ ਟੈਂਟਰ ਫੀਲਡ ਦੇ ਵਿੱਚ ਬੜੀ ਭਿਆਨਕ ਅੱਗ ਲੱਗੀ ਹੋਈ ਆ ਔਰ ਕਈ ਇਲਾਕੇ ਨੇ ਜਿਹੜੇ ਉੱਥੋਂ ਹੁਣ ਨਿਕਲਣਾ ਬੰਦ ਹੋ ਗਿਆ ਪਰ ਜਿਹੜੀਆਂ ਅਥਾਰਟੀਜ਼ ਹੈ ਕਾਫੀ ਪਰੇਸ਼ਾਨ ਨੇ ਤੇ ਵਾਰਨਿੰਗਸ ਦਿੱਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਸਟੈਨਥੋਰਪ ਇਲਾਕਾ ਜਿਹੜਾ ਆ ਕੁਈਨਜ਼ਲੈਂਡ ਤੋਂ ਬ੍ਰਿਸਬਨ ਤੋਂ ਅੰਦਰ ਨੂੰ ਟਵੁੰਬਾ ਸਾਈਡ ਨੂੰ ਉੱਥੇ ਵੀ ਕਾਫੀ ਅੱਗਾਂ ਜਿਹੜੀਆਂ ਨੇ ਉਹ ਭਖ ਰਹੀਆਂ ਨੇ ਇਸੇ ਹੀ ਤਰ੍ਹਾਂ ਸਟੈਨਥੋਪ ਤੋਂ ਦੇ ਨਾਲ ਨਾਲ ਬਿਨਾਬੁਰਾ ਐਪਲ ਥੋਰਪ ਇਲਾਕੇ ਦੇ ਵਿੱਚ ਵੀ ਬਹੁਤ ਭਿਆਨਕ ਅੱਗਾਂ ਲੱਗੀਆਂ ਹੋਈਆਂ ਨੇ ਸੋ ਗਰਮੀਆਂ ਦਾ ਮੌਸਮ ਚੱਲ ਰਿਹਾ ਬੁਸ਼ਫਾਇਰ ਸੀਜ਼ਨ ਹੈ ਸੋ ਆਪਣਾ ਬਚਾਅ ਜ਼ਰੂਰ ਕਰੋ ਜੀ ਬਚਾਅ ਰੱਖੋ ਆਪਣੇ ਘਰ ਬਾਰ ਵੀ ਸਾਰੇ ਅੱਗ ਦੇ ਨਾਲ ਨਾ ਖੇਡੋ ਨਾ ਅੱਗ ਨੂੰ ਲਾਓ ਨਾ ਕੋਈ ਗ੍ਰਾਈਂਡਰ ਜਾਂ ਇਹੋ ਜਿਹਾ ਟੂਲ ਵਰਤੋ ਜਿਹਦੇ ਨਾਲ ਚੰਗਿਆੜੇ ਨਿਕਲ ਕੇ ਅੱਗ ਲੱਗ ਸਕੇ ਸੋ ਇਹ ਵਾਰਨਿੰਗ ਹੈ ਤੇ ਚੱਲਦੇ ਹੁਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਥੇ 28 ਡਿਗਰੀ ਤਾਪਮਾਨ ਹੈ ਇਸ ਵੇਲੇ ਔਰ ਹਲਕੇ ਬੱਦਲ ਛਾਏ ਹੋਏ ਨੇ ਦਿਨਾਂ ਨੂੰ ਗਰਜ ਨਾਲ ਚਿੱਟਾ ਪੈਣ ਦੀ ਸੰਭਾਵਨਾ ਹੈ 34 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਹੇਗਾ ਇਨ ਦਾ ਮੀਨ ਟਾਈਮ ਜੀ ਐਸ ਚਾਲ ਹੁਣਾਂ ਨੇ ਕੁਛ ਖਬਰਾਂ ਭੇਜੀਆਂ ਨੇ ਸਾਡੇ ਲਈ ਉਹ ਵੀ ਆਪਾਂ ਸਾਂਝੀਆਂ ਕਰਾਂਗੇ ਨਾਲ ਦੀ ਨਾਲ ਤੇ ਕਰਨਵੀਰ ਜੀ ਸ਼ੈਪਟਨ ਵਾਲਿਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੰਦਰੁਸਤ ਹੋ ਚੜ੍ਹਦੀ ਕਲਾ ਚ ਤੇ ਮੁੱਖ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰਾਜਨਦੀਪ ਕੈਨਬਰਾ ਤੋਂ ਫਤਿਹ ਦੀ ਸਾਂਝ ਪਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਰਪ੍ਰੀਤ ਸੰਧੂ ਜੀ ਐਲਬਰੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰਾਜਵਿੰਦਰ ਤੇ ਹਰਪ੍ਰੀਤ ਸਤਿ ਸ੍ਰੀ ਅਕਾਲ ਜੀ ਪਿਛਲੀ ਵਾਰੀ ਉਹਨਾਂ ਨੇ ਫੁੱਲਾਂ ਦੀ ਫੋਟੋ ਭੇਜੀ ਸੀ ਬੜੀ ਚੰਗੀ ਲੱਗੀ ਤੇ ਜਗਵੀਰ ਸੇਖੋਂ ਸਾਡੇ ਨਾਲ ਸਤਿ ਸ੍ਰੀ ਅਕਾਲ ਦੀ ਸਾਂਝ ਪਾ ਰਹੇ ਨੇ ਤੇ ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਹਾਜ਼ਰੀ ਪ੍ਰਵਾਨ ਸ਼ੁਕਰੀਆ ਜੀ ਅਵਤਾਰ ਮਾਨ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਤੁਸੀਂ ਮੈਨੂੰ ਲੱਗਦਾ ਮੈਨੂੰ ਫੋਟੋਆਂ ਭੇਜੀਆਂ ਨੇ, ਮੈਂ ਸ਼ੇਅਰ ਕਰਦਾ ਇਹ। ਅੱਛਾ, ਅੱਜ ਕਾਫੀ ਮਹੀਨਿਆਂ ਬਾਅਦ ਹਰਮਨ ਰੇਡੀਓ ਆਨ ਕੀਤਾ ਵਰਜੀਨੀਆ ਸਾਊਥ ਆਸਟ੍ਰੇਲੀਆ ਤੋਂ ਦੇ ਖੇਤ। ਕਿਆ ਬਾਤ ਹੈ ਜੀ, ਵਧੀਆ ਮੌਸਮ, ਮੇਰਾ ਫੇਵਰੇਟ ਟਰੱਕ ਉਤੋਂ ਹਰਮਨ ਰੇਡੀਓ, ਆਨੰਦ ਆ ਗਿਆ ਜੱਟੋ। ਪਰ ਜਦੋਂ ਤੁਸੀਂ ਅੱਜ ਵਿਚਾਰ ਪੇਸ਼ ਕੀਤਾ ਤਾਂ ਉਦੋਂ ਮੈਂ ਚਿਪਸ ਖਾ ਰਿਹਾ ਸੀ, ਮੈਨੂੰ ਨਾਲ ਹੀ ਲਿਫਾਫਾ ਪੈਕ ਕਰਕੇ ਸਾਈਡ ਤੇ ਰੱਖਣਾ ਪੈ ਗਿਆ। ਕਿਆ ਬਾਤ ਹੈ, ਸੇਧ ਦੇਣ ਦੇ ਲਈ ਕਹਿੰਦੇ ਧੰਨਵਾਦ। ਦੇਖੋ, ਕਿਰਤ ਕਰਨਾ ਤੇ ਖਾਣਾ ਕੋਈ ਏਡੀ ਏਡੀ ਨੀ, ਮਤਲਬ ਏਦਾਂ ਵੀ ਕੱਲਾ ਖਾਈ ਵੀ ਨੀ ਜਾਣਾ ਆਪਾਂ, ਉਹਦੇ ਨਾਲ ਰੋਗ ਉਤਪੰਨ ਹੁੰਦੇ ਨੇ। ਪਰ ਜੇ ਆਪਾਂ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਤਾਂ ਅਸੀਂ ਫਿਰ ਨਾ ਥੋੜਾ ਜਿਹਾ ਕੰਟਰੋਲ ਚ ਖਾਂਦੇ ਆ, ਤੇ ਸ਼ੁਕਰਾਨਾ ਕਰਦੇ ਕਰਦੇ ਨਾ ਉਹ ਦਵਾਈ ਵਾਂਗਰ ਕੰਮ ਕਰਨ ਲੱਗ ਪੈਂਦਾ। ਤੇ ਅਗਰ ਆਪਾਂ ਰਸ ਭੋਗਦੇ ਆ, ਸਾਡਾ ਮਨ ਕਿਤੇ ਹੋਰ ਹੈ, ਲੜਾਈ ਕਲੇਸ਼ ਦੇ ਵਿਚ ਆ, ਤਾਂ ਉਹ ਜਿਹੜਾ ਖਾਣਾ ਖਾਧਾ ਹੋਇਆ ਉਹ ਰੋਗ ਬਣਨ ਲੱਗ ਜਾਂਦਾ। ਇਹ ਮੈਂ ਪ੍ਰਤੱਖ, ਮਤਲਬ ਮੈਂ ਪਰਤਾਇਆ ਹੋਇਆ ਇਹ ਸਾਰਾ ਕੁਛ, ਮੈਂ ਹੰਢਾਇਆ ਹੋਇਆ ਇਹ। ਸੋ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਤੁਹਾਨੂੰ ਦੱਸਦਾ। ਤੇ ਸੋਨੀ ਢਿੱਲੋਂ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ, ਜਗਦੀਪ ਕੌਰ ਜੀ ਕੈਨਬਰਾ ਤੋਂ, ਉਹ ਵੀ ਪ੍ਰੋਗਰਾਮ ਚ ਸ਼ਾਮਲ ਨੇ। ਸ਼ੁਕਰੀਆ ਜੀ ਸਾਰਿਆਂ ਦਾ ਸਵਾਗਤ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਵੀ ਆ ਗਏ ਨੇ, ਸਾਡੇ ਪ੍ਰਿੰਟਰ ਬਾਈ ਜੀ। ਤੇ ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ? ਪ੍ਰੋਗਰਾਮ ਦੇ ਵਿਚ ਸਵਾਗਤ ਸਾਰੇ ਸਰੋਤਿਆਂ ਦਾ। ਤੇ ਹੁਣ ਤੁਹਾਨੂੰ ਇੱਕ ਮੈਂ ਗੀਤ ਟੌਪ ਦਾ ਹੋਰ ਸੁਣਾਉਣਾ ਆ। ਇਹ ਨਾ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਹਾਕਮ ਸੂਫੀ ਦਾ ਨਾਮ। ਤੇ ਵੈਸੇ ਉਹ ਕਿਉਂਕਿ ਸੂਫੀ ਗਾਇਕੀ ਕਰਦੇ ਸਨ, ਤੇ ਇਸ ਕਰਕੇ ਉਹਨਾਂ ਨੂੰ ਉਹਨਾਂ ਦੇ ਨਾਂ ਦੇ ਨਾਲ ਤਖੱਲਸ ਸੂਫੀ ਪੈ ਗਿਆ। ਕਈ ਵਾਰੀ ਸਾਨੂੰ ਭੁਲੇਖਾ ਲੱਗ ਜਾਂਦਾ ਕਿ ਇਹ ਗੀਤ ਜਿਹੜਾ ਆ ਇਹ ਹਾਕਮ ਸੂਫੀ ਨੇ ਗਾਇਆ ਜਾਂ ਗੁਰਦਾਸ ਮਾਨ ਸਾਹਿਬ ਨੇ ਗਾਇਆ। ਇਹ ਸ਼ਾਇਦ ਦੋਨੋਂ ਕਲਾਸ ਫੈਲੋ ਵੀ ਰਹੇ ਨੇ, ਤੇ ਉਹਨਾਂ ਨੇ ਥੋੜੇ ਗੀਤ ਗਾਏ, ਪਰ ਉਹ ਟੀਚਰ ਬਹੁਤ ਵਧੀਆ ਉਹਨਾਂ ਨੇ ਆਪਣਾ ਨਿਰਵਾਹ ਕੀਤਾ, ਐਜ਼ ਅ ਟੀਚਰ ਪੜ੍ਹਾਇਆ ਹੈ ਉਹਨਾਂ ਨੇ ਸਕੂਲ ਦੇ ਵਿੱਚ। ਤੇ ਲਓ ਫਿਰ ਅੱਜ ਉਹਨਾਂ ਦਾ ਇੱਕ ਗੀਤ ਸੁਣਦੇ ਆ, ਉਹਨਾਂ ਨੇ ਜਵਾਨੀ ਦੇ ਵਿੱਚ ਗਾਇਆ ਸੀ ਦਿਲ ਵੱਟੇ ਦਿਲ, ਬਹੁਤ ਸੋਹਣਾ ਗੀਤ, ਐਲਬਮ ਦਾ ਟਾਈਟਲ ਵੀ ਇਹੀ ਹੈ। ਤੇ ਗੀਤ ਓਲਡ ਦੇ ਵਿੱਚੋਂ ਕਲੈਕਸ਼ਨ ਦੇ ਵਿੱਚੋਂ ਮੈਂ ਲੈ ਕੇ ਆਇਆ, ਆਓ ਗੀਤ ਦਾ ਆਨੰਦ ਮਾਣੀਏ।
ਦਿਲ ਵੱਟੇ ਦਿਲ ਤੇ ਰੁਮਾਲ ਵੱਟੇ ਮੁੰਦਰੀ, ਦਿਲ ਵੱਟੇ ਦਿਲ ਤੇ ਰੁਮਾਲ ਵੱਟੇ ਮੁੰਦਰੀ, ਟੁੱਟ ਗਿਆ ਦਿਲ ਤੇ ਜੰਗਾਲ ਗਈ ਮੁੰਦਰੀ, ਦਿਲ ਵੱਟੇ ਦਿਲ ਤੇ ਰੁਮਾਲ ਵੱਟੇ ਮੁੰਦਰੀ, ਦਿਲ ਵੱਟੇ ਦਿਲ ਤੇ ਰੁਮਾਲ ਵੱਟੇ ਮੁੰਦਰੀ। ਸਾਨੂੰ ਆਖਿਆ ਕੀ ਨਾ ਸਾਨੂੰ ਆਖਿਆ, ਗੈਰਾਂ ਪਿੱਛੇ ਲੱਗੇ ਹੋਣੇ ਕੀ ਨਾ ਸਾਨੂੰ ਆਖਿਆ, ਕੀ ਨਾ ਸਾਨੂੰ ਆਖਿਆ, ਗੈਰਾਂ ਪਿੱਛੇ ਲੱਗੇ ਹੋਣੇ ਕੀ ਨਾ ਸਾਨੂੰ ਆਖਿਆ, ਕੀ ਨਾ ਸਾਨੂੰ ਆਖਿਆ, ਬੁੱਕ ਬੁੱਕ ਰੋਈ ਮੰਦੇ ਹਾਲ ਹੋ ਗਈ ਮੁੰਦਰੀ, ਬੁੱਕ ਬੁੱਕ ਰੋਈ ਮੰਦੇ ਹਾਲ ਹੋ ਗਈ ਮੁੰਦਰੀ, ਦਿਲ ਵੱਟੇ ਦਿਲ ਤੇ ਰੁਮਾਲ ਵੱਟੇ ਮੁੰਦਰੀ, ਦਿਲ ਵੱਟੇ ਦਿਲ ਤੇ ਰੁਮਾਲ ਵੱਟੇ ਮੁੰਦਰੀ। ਚੀਚੀ ਵਿੱਚ ਪਾ ਗਿਆ, ਚੀਚੀ ਵਿੱਚ ਪਾ ਗਿਆ, ਬੀਣੀ ਨੂੰ ਬਰੋੜ ਮਾਹੀ ਚੀਚੀ ਵਿੱਚ ਪਾ ਗਿਆ, ਚੀਚੀ ਵਿੱਚ ਪਾ ਗਿਆ, ਬੀਣੀ ਨੂੰ ਬਰੋੜ ਮਾਹੀ ਚੀਚੀ ਵਿੱਚ ਪਾ ਗਿਆ, ਚੀਚੀ ਵਿੱਚ ਪਾ ਗਿਆ, ਚੀਚ ਵੋਟੀ ਵਾਂਗ ਲਾਲੋ ਲਾਲ ਹੋ ਗਈ ਮੁੰਦਰੀ, ਚੀਚ ਵੋਟੀ ਵਾਂਗ ਲਾਲੋ ਲਾਲ ਹੋ ਗਈ ਮੁੰਦਰੀ, ਦਿਲ ਵੱਟੇ ਦਿਲ ਤੇ ਰੁਮਾਲ ਵੱਟੇ ਮੁੰਦਰੀ, ਦਿਲ ਵੱਟੇ ਦਿਲ ਤੇ ਰੁਮਾਲ ਵੱਟੇ ਮੁੰਦਰੀ। ਨਾ ਵਟਾਵੇ ਲੋਕੋ ਕੋਈ 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 ਨਾ ਵਟਾਵੇ ਲੋਕੋ ਲਿਸੇ ਨਾਲ ਪੱਗ ਤੇ ਕੰਗਾਲ ਨਾਲ ਮੁੰਦਰੀ ਲਿਸੇ ਨਾਲ ਪੱਗ ਤੇ ਕੰਗਾਲ ਨਾਲ ਮੁੰਦਰੀ ਦਿਲ ਵੱਟੇ ਦਿਲ ਤੇ ਰੁਮਾਲ ਵੱਟੇ ਮੁੰਦਰੀ ਦਿਲ ਵੱਟੇ ਦਿਲ ਤੇ ਰੁਮਾਲ ਵੱਟੇ ਮੁੰਦਰੀ ਰੋਸਾ ਹਾਕਮਾ ਹੁਣ ਕਾਦੀਆਂ ਨੇ ਪੀਰੀਆਂ ਕਾਦੀਆਂ ਨੇ ਪੀਰੀਆਂ ਛੱਡ ਰੋਸਾ ਹਾਕਮਾ ਹੁਣ ਕਾਦੀਆਂ ਨੇ ਪੀਰੀਆਂ ਕਾਦੀਆਂ ਨੇ ਪੀਰੀਆਂ ਛੱਡ ਰੋਸਾ ਹਾਕਮਾ ਹੁਣ ਕਾਦੀਆਂ ਨੇ ਪੀਰੀਆਂ ਕਾਦੀਆਂ ਨੇ ਪੀਰੀਆਂ ਪਾਟਿਆਂ ਲੰਗਾਰਾਂ ਨੂੰ ਸੰਭਾਲ ਗਈ ਮੁੰਦਰੀ ਪਾਟਿਆਂ ਲੰਗਾਰਾਂ ਨੂੰ ਸੰਭਾਲ ਗਈ ਮੁੰਦਰੀ ਦਿਲ ਵੱਟੇ ਦਿਲ ਤੇ ਰੁਮਾਲ ਵੱਟੇ 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 ਮੁੰਦਰੀ ਦਿਲ ਵੱਟੇ ਦਿਲ ਤੇ ਰੁਮਾਲ ਵੱਟੇ
ਦਿਲ ਵੱਟੇ ਦਿਲ ਤੇ ਰੁਮਾਲ ਵੱਟੇ ਮੁੰਦਰੀ ਹਾਕਮ ਸੂਫੀ ਦੀ ਆਵਾਜ਼ ਦੇ ਵਿਚ ਇਹ ਗੀਤ ਸੁਣਿਆ। ਅਮਰੀਕ ਭਾਜੀ ਜਲਦੀ ਹੀ ਆ ਰਹੇ ਨੇ ਤੇ ਇਨ ਦਾ ਮੀਨ ਟਾਈਮ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਪ੍ਰੋਗਰਾਮ ਦੇ ਵਿਚ ਫਿਰ ਸ਼ਾਮਲ ਕਰਦਾ। ਪਾਲਾ ਬੈਸ ਕੋਬਰਮ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪੋਡਕਾਸਟ ਦੇ ਵਿਚ ਆਵਾਜ਼ ਘੱਟ ਆਉਂਦੀ ਹੈ ਤੇ ਉਸ ਨੂੰ ਚੈੱਕ ਕਰਿਓ ਤੇ, ਪਰ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਆ। ਤੇ ਮੈਂ ਤੇ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਨਵਾਂ ਸਿਸਟਮ ਚੱਲ ਰਿਹਾ ਤੇ ਉਸ ਦੇ ਵਿਚ ਤੁਸੀਂ ਫੀਡਬੈਕ ਦੇ ਰਹੇ ਹੋ, ਬੜਾ ਚੰਗਾ ਲੱਗਦਾ ਤੇ ਇਸ ਨੂੰ ਦਰੁਸਤ ਕੀਤਾ ਜਾਵੇਗਾ। ਸ਼ਾਇਦ ਕਿਤੇ ਇਕੁਲਾਈਜ਼ਰ ਰਹਿ ਜਾਂਦਾ ਪ੍ਰੋਗਰਾਮ ਦੇ ਵਿਚ, ਉਹ ਜ਼ਰੂਰ ਮੈਂ ਸਰਬਜੀਤ ਹੋਣਾ ਨੂੰ ਕਵਾਂਗਾ। ਪਰ ਮੈਂ ਦੱਸਦਾ ਕਿ ਸਾਊਂਡ ਕਲਾਊਡ ਦੇ ਉੱਤੇ ਵੀ ਸਾਡੀ ਪੋਡਕਾਸਟ ਫੈਸਿਲਿਟੀ ਜਿਹੜੀ ਆ ਚੁੱਕੀ ਹੈ, ਸੋ ਤੁਸੀਂ ਸਾਊਂਡ ਕਲਾਊਡ ਦੇ ਅਗਰ ਮੈਂਬਰ ਹੋ ਤਾਂ ਡਾਇਰੈਕਟ ਸਬਸਕ੍ਰਾਈਬ ਕਰ ਸਕਦੇ ਹੋ ਉਹਨਾਂ ਦੀ ਐਪ ਡਾਊਨਲੋਡ ਕਰਕੇ। ਪਰ ਹਰਮਨ ਰੇਡੀਓ ਦੀ ਐਪ ਦੇ ਵਿਚ ਵੀ ਤੁਸੀਂ ਸਾਰੇ ਪੋਡਕਾਸਟ ਸੁਣ ਸਕਦੇ ਹੋ ਲਾਈਵ, ਮਤਲਬ ਜੇ ਤੁਸੀਂ ਸੁਣਨਾ ਆ ਤਾਂ ਉਹਦੇ ਵਿਚੋਂ ਹੀ ਪਲੇ ਕਰ ਸਕਦੇ ਹੋ ਰੇਡੀਓ ਬੰਦ ਕਰਕੇ। ਤੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਉਹਦੇ ਤੋਂ ਡਾਊਨਲੋਡ ਵੀ ਕਰ ਸਕਦੇ ਹੋ। ਮੈਨੂੰ ਵੀ ਪਰਸੋਂ ਹੀ ਸਰਵਜੀਤ ਨੇ ਦੱਸਿਆ ਕਿ ਜਦੋਂ ਤੁਸੀਂ ਪੋਡਕਾਸਟ ਦੀ ਲਿਸਟ ਦੇ ਵਿਚੋਂ ਉਹਦੇ ਤੇ ਤਿੰਨ ਬਿੰਦੀਆਂ ਰਾਈਟ ਹੈਂਡ ਸਾਈਡ ਤੇ ਲੱਗੀਆਂ ਹੋਈਆਂ ਨੇ ਤੇ ਉੱਥੇ ਆ ਜਾਂਦਾ ਸੇਵ, ਤੇ ਜਦੋਂ ਤੁਸੀਂ ਉੱਥੇ ਸੇਵ ਕਰਦੇ ਹੋ ਤਾਂ ਤੁਹਾਡੇ ਫੋਨ ਦੇ ਵਿਚ ਉਹ ਡਾਊਨਲੋਡ ਹੋ ਜਾਂਦਾ ਪ੍ਰੋਗਰਾਮ। ਤੇ ਫਿਰ ਤੁਸੀਂ ਆਪਣੇ ਪਸੰਦੀਦਾ ਟਾਈਮ ਦੇ ਉੱਤੇ ਪਸੰਦੀਦਾ ਪ੍ਰੋਗਰਾਮ ਦੇ ਵਿਚ ਸੁਣ ਸਕਦੇ ਹੋ। ਸੋ ਇਹ ਫੈਸਿਲਿਟੀਆਂ ਸਾਡੇ ਨਾਲ ਅਸੀਂ ਦੇ ਰਹੇ ਹਾਂ। ਵਿਕਰਮਜੀਤ ਸਿੰਘ ਬਰਾੜ ਵੱਲ ਗੁਲਗੇ ਤੋਂ ਵੀ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਰੀਸ਼ ਅਰੋੜਾ ਜੀ ਧੰਨਵਾਦ, ਕਹਿੰਦੇ ਬਹੁਤ ਸੋਹਣਾ ਸੌਂਗ ਸੀਗਾ। ਤੇ ਸਾਡੇ ਅਕਾਊਂਟੈਂਟ ਵੀਰ ਮਨਪ੍ਰੀਤ ਐਸ ਐਸ ਕੇ ਅਕਾਊਂਟੈਂਟ ਵਾਲੇ ਵੀ ਆ ਗਏ ਨੇ ਤੇ ਉਹ ਵੀ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ। ਤੇ ਦੱਸ ਦਈਏ ਕਿ ਜੀ ਐਸ ਟੀ ਭਰਾ ਲਓ, ਟਾਈਮ ਹੋ ਗਿਆ, ਆਪਣੇ ਟੈਕਸ ਟੁਕਸ ਭਰਾ ਲਓ, ਥੋੜਾ ਹੀ ਟਾਈਮ ਰਹਿ ਗਿਆ। ਸੋ ਮਨਪ੍ਰੀਤ ਹੋਣੀ ਬੜਾ ਵਧੀਆ ਕੰਮ ਕਰਦੇ ਨੇ ਮੈਲਬਨ ਦੇ ਵਿਚ, ਸੋ ਉਹਨਾਂ ਦੀਆਂ ਸੇਵਾਵਾਂ ਜ਼ਰੂਰ ਤੁਸੀਂ ਲੈਣੀਆਂ। ਹੋਰ ਬਹੁਤ ਸਾਰੇ ਸਾਡੇ ਸੱਜਣ ਸਾਡੇ ਨਾਲ ਜੁੜਦੇ ਨੇ, ਸਾਡੇ ਸਪੋਂਸਰ ਨੇ, ਉਹਨਾਂ ਨੂੰ ਵੀ ਪਲੀਜ਼ ਜ਼ਰੂਰ ਤੁਸੀਂ ਕੰਸਿਡਰ ਕਰਿਆ ਕਰੋ। ਤੇ ਤਕਰੀਬਨ ਅਸੀਂ ਚੁਣ ਕੇ ਹੀ ਸਪੋਂਸਰਸ ਨੂੰ ਲੈ ਕੇ ਆਈਦਾ, ਜਾਂ ਕਹਿ ਲਓ ਕਿ ਸਪੋਂਸਰ ਸਾਨੂੰ ਚੁਣ ਕੇ ਹੀ ਵਰਤਦੇ ਨੇ, ਸੋ ਦੋਨੇ ਪਾਸੇ ਗੱਲ ਚੱਲਦੀ ਹੈ। ਸੋ ਸਰਵਿਸਿਜ਼ ਜ਼ਰੂਰ ਇਹਨਾਂ ਦੀਆਂ ਲਿਆ ਕਰੋ। ਤਾਂ ਇੱਧਰ ਆਸਟ੍ਰੇਲੀਆ ਦੇ ਵਿਚ ਸੋਕਾ ਪਿਆ ਹੋਇਆ ਤੇ ਇਸ ਨਾਲ ਸੰਬੰਧਿਤ ਇਕ ਫੈਡਰਲ ਪਾਲਿਸੀ, ਸਰਕਾਰ ਦੀ ਜਿਹੜੀ ਪਾਲਿਸੀ ਆ ਕਾਫੀ ਦੇਰ ਤੋਂ ਆ, ਮਰੇ ਰਿਵਰ ਬੇਸਨ, ਯਾਨੀ ਕਿ ਸਾਰਿਆਂ ਨੂੰ ਪਤਾ ਹੋਊਗਾ ਕਿ ਜਿਹੜੀ ਮਰੇ ਰਿਵਰ ਆਸਟ੍ਰੇਲੀਆ ਦੀ ਗੰਗਾ ਜਿਹਨੂੰ ਕਹਿੰਦੇ ਨੇ, ਬਹੁਤ ਵੱਡੀ ਉਹ ਰਿਵਰ ਹੈ, ਤਿੰਨ ਸਟੇਟਾਂ ਚ ਚੱਲਦੀ ਆ। ਮਰੇ ਡਾਰਲਿੰਗ ਦੋ ਨਹਿਰਾਂ ਨੇ, ਜਿੱਦਾਂ ਸਤਲੁਜ ਜਮਨਾ ਹੈ ਨਾ, ਤੇ ਇੱਦਾਂ ਮਰੇ ਡਾਰਲਿੰਗ ਬੇਸਨ ਪਲਾਨ ਹੈ। ਇਹਦਾ ਇਕ ਨਾ ਸਰਕਾਰ ਜਿਹੜੀ ਆ ਇਹਦੀ ਪਾਲਿਸੀ ਬਣਾ ਰਹੀ ਆ, ਕਈ ਕਹਿੰਦੇ ਪਾਣੀ ਛੱਡਣਾ ਆ, ਕਈ ਪਾਣੀ ਕਿਸਾਨਾਂ ਤੋਂ ਘਟਾਉਣਾ ਆ। ਸੋ ਦੋ ਤਿੰਨ ਸਟੇਟਾਂ ਆਪਸ ਦੇ ਵਿਚ ਖਹਿਬਾਜ਼ੀ ਕਰਦੀਆਂ ਨੇ ਤੇ ਨਿਊ ਸਾਊਥ ਵੇਲਸ ਦੇ ਵਿਚ ਤਕਰੀਬਨ 1500 ਫਾਰਮਰਾਂ ਨੇ ਮੁਜ਼ਾਹਰਾ ਕੀਤਾ ਫੈਡਰਲ ਮਿਨਿਸਟਰ ਦੇ ਅੱਗੇ, ਵਾਟਰ ਮਿਨਿਸਟਰ ਦੇ ਅੱਗੇ। ਤੇ ਉਹਨਾਂ ਨੇ ਮਿਨਿਸਟਰ ਵੱਲ ਨੂੰ, ਜਿੱਦਾਂ ਇੰਡੀਆ ਦੇ ਵਿਚ ਅਸੀਂ ਜਾਂ ਕਹਿ ਲਓ ਕਿ ਸਾਡੇ ਲੋਕ ਜਿਹੜੇ ਨੇ ਜੁੱਤੀਆਂ ਸੁੱਟਦੇ ਨੇ ਜਾਂ ਅੰਡੇ ਮਾਰਦੇ ਨੇ, ਈਵਨ ਕਿ ਵਿਦੇਸ਼ਾਂ ਦੇ ਵਿਚ ਵੀ ਚੱਲ ਪਿਆ ਜਾਰਜ ਬੁਸ਼ ਦੇ ਪਹਿਲਾਂ ਸਾਰਿਆਂ ਨੂੰ ਇਰਾਕ ਦੇ ਵਿਚ ਪਹਿਲਾਂ ਜੁੱਤੀ ਵੱਜੀ ਸੀ ਪਰ ਹੁਣ ਜਿਹੜੀ ਲੇਟੈਸਟ ਖ਼ਬਰ ਹੈ ਕਿ ਜਿਹੜਾ ਮਿਨਿਸਟਰ ਡੇਵਿਡ ਲਿਟਲ ਪ੍ਰਾਊਡ ਹੈ ਫੈਡਰਲ ਮਿਨਿਸਟਰ ਉਸ ਦਾ ਇੱਕ ਪੁਤਲਾ ਜਿਹੜਾ ਕਿ ਪੁਤਲਾ ਇਸ ਤਰ੍ਹਾਂ ਨਾਲ ਬਣਾਇਆ ਸੀਗਾ ਕਿ ਉਹ ਟੋਇਲਟ ਤੇ ਬੈਠਾ ਹੈ ਮਿਨਿਸਟਰ ਉਹ ਨਹਿਰ ਦੇ ਵਿਚ ਸੁੱਟਿਆ ਗਿਆ ਮਿਨਿਸਟਰ ਦੇ ਸਾਹਮਣੇ ਸੋ ਇਸ ਦੇ ਨਾਲ ਕਿਸਾਨਾਂ ਨੇ ਆਪਣਾ ਜਿਹੜਾ ਗੁੱਸਾ ਜ਼ਾਹਰ ਕੀਤਾ ਤੇ ਪਾਣੀ ਜਿਹੜਾ ਆ ਪਾਣੀ ਨੂੰ ਪ੍ਰਾਈਵੇਟਾਈਜ਼ ਕੀਤਾ ਗਿਆ ਮਹਿੰਗਾ ਆ ਬਾਏ ਕਰਨਾ ਪਾਣੀ ਹੈਗਾ ਆ ਪਰ ਜਿਹੜੀਆਂ ਕੰਪਨੀਆਂ ਵਿਚੋਂ ਚੱਕੀ ਜਾਂਦੀਆਂ ਕੰਮ ਤੇ ਕਿਸਾਨਾਂ ਨੂੰ ਨਿਚੋੜੀ ਜਾਂਦੀਆਂ ਸੋ ਇਹ ਬੜਾ ਭਖਦਾ ਮਸਲਾ ਬਣਿਆ ਹੋਇਆ ਆ ਆਸਟ੍ਰੇਲੀਆ ਦੇ ਵਿਚ ਖਾਸ ਕਰਕੇ ਨਿਊ ਸਾਊਥ ਵੇਲਸ ਦੇ ਵਿਚ ਸੋ ਇਹ ਸੀ ਇਕ ਖ਼ਬਰ ਖ਼ਬਰਾਂ ਦੇ ਵਿਚ ਜਿਹੜੀਆਂ ਹੋਰ ਆਸਟ੍ਰੇਲੀਆ ਦੇ ਵਿਚ ਉਹਦੇ ਵਿਚ ਇਕ ਲੜਕਾ ਹਰਸਵਿਲ ਪਬਲਿਕ ਸਕੂਲ ਜਿਹੜਾ ਕਿ ਸਿਡਨੀ ਦੇ ਵਿਚ ਹੈ ਉੱਥੇ ਉਸ ਦੀ ਮੌਤ ਹੋ ਚੁੱਕੀ ਹੈ ਤੇ ਉਹ ਕਾਰ ਕਰੈਸ਼ ਦੇ ਵਿਚ ਉਸਦੀ ਮੌਤ ਹੋਈ ਹੈ ਸੋ ਇਸੇ ਤਰ੍ਹਾਂ ਐਡਲੇਡ ਦੇ ਵਿਚ ਰਵਨੀਤ ਕੌਰ ਹੁਣਾਂ ਦੀ ਮੌਤ ਹੋਈ ਹੈ ਇਹ ਵੀ ਇਕ ਬੜੀ ਦਰਦਨਾਕ ਖ਼ਬਰ ਸੀ ਇਕ ਜਿਹੜੀ ਖ਼ਬਰ ਡੋਮੀਨੇਟ ਕਰ ਰਹੀ ਹੈ ਆਸਟ੍ਰੇਲੀਆ ਦੇ ਵਿਚ ਅਖਬਾਰਾਂ ਦੇ ਵਿਚ ਮੀਡੀਆ ਦੇ ਵਿਚ ਛਾਈ ਪਈ ਹੈ ਉਹ ਹੈਗੀ ਹੈ ਕਿ ਜਿਹੜਾ ਤਮਿਲ ਫੈਮਿਲੀ ਆ ਉਸ ਨੂੰ ਰਿਫਿਊਜੀ ਸਟੇਟਸ ਦਿੱਤਾ ਜਾਵੇ ਜਾਂ ਨਾ ਦਿੱਤਾ ਜਾਵੇ ਇਸ ਦੇ ਸਬੰਧ ਦੇ ਵਿਚ ਪਰਸੋਂ ਸ਼ਾਇਦ ਕੱਲ ਇਹ ਫੈਸਲਾ ਆਉਣਾ ਸੀ ਫੈਡਰਲ ਕੋਰਟ ਵੱਲੋਂ ਪਰ ਉਨ੍ਹਾਂ ਨੇ 15 ਦਿਨ ਹੋਰ ਦਿੱਤੇ ਨੇ ਟਾਈਮ ਲਿਆ ਕਿ ਇਹ ਫੈਸਲਾ ਇੰਨੀ ਛੇਤੀ ਨਹੀਂ ਕੀਤਾ ਜਾ ਸਕਦਾ ਹੁਣ ਇਹ ਜਿੰਨਾ ਡਿਲੇ ਹੋਈ ਜਾਂਦਾ ਜਿੰਨਾ ਦੁਨੀਆਂ ਦੇ ਵਿਚ ਇਸ ਦਾ ਪ੍ਰਚਾਰ ਹੋਈ ਜਾਂਦਾ ਉਨਾ ਇਨ੍ਹਾਂ ਦਾ ਕੇਸ ਜਿਹੜਾ ਔਖਾ ਹੋਈ ਜਾਂਦਾ ਕਿਉਂਕਿ ਜਿਹੜੀ ਗੌਰਮੈਂਟ ਹੈ ਜਾਂ ਕਿਹੜੇ ਆਸਟ੍ਰੇਲੀਆ ਦੇ ਲੋਕ ਹੁਣ ਥੋੜਾ ਜਿਹਾ ਪਾਸਾ ਪਲਟ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਅਗਰ ਇਨ੍ਹਾਂ ਨੂੰ ਰਿਫਿਊਜੀ ਸਟੇਟਸ ਦਿੱਤਾ ਜਾ ਰਿਹਾ ਕਿਉਂਕਿ ਇਹ ਤਕਰੀਬਨ 6 ਜਾਂ 7 ਕੇਸ ਹਾਰ ਚੁੱਕੇ ਨੇ ਤਾਂ ਇਸ ਦੇ ਨਾਲ ਜਿਹੜੇ ਬਾਕੀ 6-7 ਹਜ਼ਾਰ ਕੇਸ ਹੋਰ ਇੱਦਾਂ ਦੇ ਪੈਂਡਿੰਗ ਪਏ ਨੇ ਉਨ੍ਹਾਂ ਦਾ ਵੀ ਫਿਰ ਕੁਛ ਨਾ ਕੁਛ ਕਰਨਾ ਪਏਗਾ ਸੋ ਇਸ ਕਰਕੇ ਜਿਹੜੇ ਸਿਸਟਮ ਦੇ ਵਿਚ ਲੰਘ ਕੇ ਆ ਗਏ ਨੇ ਹਾਰ ਚੁੱਕੇ ਨੇ ਤੇ ਉਨ੍ਹਾਂ ਨੂੰ ਸਟੇਟਸ ਦੇਣ ਦੇ ਨਾਲ ਹੋਰ ਕਈ ਪ੍ਰੋਬਲਮਾਂ ਸ਼ੁਰੂ ਹੋ ਜਾਂਦੀਆਂ ਜਿਵੇਂ ਕਿ ਪਿਛਲੇ 1-1.5 ਮਹੀਨੇ ਦੇ ਵਿਚ ਸ੍ਰੀਲੰਕਾ ਤੋਂ 6 ਕਿਸ਼ਤੀਆਂ ਰੋਕੀਆਂ ਜਾ ਚੁੱਕੀਆਂ ਨੇ ਜਿਹੜੀਆਂ ਆਸਟ੍ਰੇਲੀਆ ਨੂੰ ਚੱਲੀਆਂ ਹੋਈਆਂ ਨੇ ਸੋ ਇਹ ਪੀਪਲ ਸਮਗਲਰ ਜਿਹੜੇ ਨੇ ਸਮਗਲਿੰਗ ਕਰਦੇ ਨੇ ਸਾਰਿਆਂ ਨੂੰ ਪਤਾ ਇਹ ਚ ਕੋਈ ਮਤਲਬ ਲੁਕੋ ਵਾਲੀ ਗੱਲ ਨਹੀਂ ਪੈਸੇ ਲੈ ਕੇ ਆ ਸਾਰੇ ਕੁਛ ਆਉਂਦੇ ਨੇ 20-20 ਹਜ਼ਾਰ ਡਾਲਰ ਲੈਂਦੇ ਨੇ ਕਿਸ਼ਤੀ ਦੇ ਚੜਾਉਣ ਦਾ ਸੋ ਉਨ੍ਹਾਂ ਲੋਕਾਂ ਨੂੰ ਹੋਰ ਬੜਾਵਾ ਮਿਲਦਾ ਹੈ ਇੱਥੋਂ ਤੱਕ ਵੀ ਸ਼ਾਇਦ ਮਿਨਿਸਟਰੀ ਦੇ ਵਿਚ ਗੱਲ ਚੱਲ ਰਹੀ ਹੈ ਕਿ ਇਸ ਕਪਲ ਨੂੰ ਇਕ ਵਾਰੀ ਜਾਣਾ ਪੈਣਾ ਸ੍ਰੀਲੰਕਾ ਤੇ ਉਥੋਂ ਦੁਆਰਾ ਵੀਜ਼ਾ ਅਪਲਾਈ ਕਰਕੇ ਪ੍ਰੋਪਰ ਆ ਸਕਦੇ ਨੇ ਇਹ ਉਹ ਕਹਿ ਰਹੇ ਨੇ ਗੱਲ ਸੋ ਦੇਖੋ ਆਉਣ ਵਾਲੇ ਸਮੇਂ ਦੇ ਵਿਚ ਇਹ ਕੇਸ ਕਿੱਧਰ ਨੂੰ ਰੁੱਖ ਲੈਂਦਾ ਹੈ ਇਕ ਹੋਰ ਖ਼ਬਰ ਆ ਰਹੀ ਹੈ ਕਿ ਜ਼ਿੰਬਾਬਵੇ ਦੇ ਬੜੇ ਹੀ ਦੇਰ ਤੱਕ ਸਰਵਿਸ ਕਰਨ ਵਾਲੇ ਪ੍ਰੈਜੀਡੈਂਟ ਰੋਬਰਟ ਮੁਗਾਬੇ ਆਪਣੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਨੇ ਉਨ੍ਹਾਂ ਦੀ ਉਮਰ 95 ਵਰੇ ਸੀ ਸੋ ਅਮਰੀਕ ਸਿੰਘ ਫਲੋਰਾ ਜਲਦੀ ਹੀ ਆਉਂਦੇ ਹੋਣਗੇ ਤੇ ਇਸ ਤਰ੍ਹਾਂ ਕਰਦੇ ਆ ਤੁਹਾਨੂੰ ਇਕ ਮੈਂ ਗੀਤ ਸੁਣਾਉਣਾ ਕਮਰ ਗਰੇਵਾਲ ਦੀ ਆਵਾਜ਼ ਦੇ ਵਿਚ ਲੇਟੈਸਟ ਗੀਤ ਹੈ ਸ਼ਾਇਦ ਉਸਨੇ ਕਿਸੇ ਨਾਲ ਕੋਲੈਬੋਰੇਸ਼ਨ ਕੀਤੀ ਆ ਆਓ ਗੀਤ ਸੁਣਦੇ ਆ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ। ਮੈਂ ਸਰਬਜੀਤ ਸਿੰਘ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਇਕ ਵਾਰੀ ਫੇਰ ਸਵਾਗਤ ਕਰਦੇ ਆ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ। ਅੱਜ ਦਿਨ ਸ਼ਨਿਚਰਵਾਰ ਵਾਲੇ ਦਿਨ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਸ਼ਾਮਲ ਹੋ ਚੁੱਕੇ ਨੇ। ਮੈਂ ਉਨ੍ਹਾਂ ਦਾ ਵੀ ਪ੍ਰੋਗਰਾਮ ਦੇ ਵਿਚ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਅਮਰੀਕ ਭਾਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਅਮਨਦੀਪ ਤੇ ਸਾਰੇ ਸਰੋਤੇ ਜਿਹੜੇ ਇਸ ਵੇਲੇ ਮੁਖਤਲਿਫ ਦੇਸ਼ਾਂ ਤੋਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਡਿਫਰੈਂਟ ਭੂਖੰਡਾਂ ਤੋਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਅਤੇ ਸੁਣ ਵੀ ਜਿਹੜੇ ਆ ਦੂਰ ਸੁਣਾਈ ਯੰਤਰਾਂ ਦੇ ਦੁਆਰਾ, ਵੱਖ ਵੱਖ ਦੂਰ ਸੁਣਾਈ ਯੰਤਰ ਆ ਜਿਹੜੇ ਉਹਦੇ ਦੁਆਰਾ ਸੁਣ ਰਹੇ ਆ, ਤੇ ਉਹਨਾਂ ਸਾਰਿਆਂ ਦਾ ਸਵਾਗਤ ਆ, ਉਹਨਾਂ ਸਾਰਿਆਂ ਨੂੰ ਅਦਾਬ ਆ, ਨਮਸਕਾਰ ਆ, ਸਤਿ ਸ੍ਰੀ ਅਕਾਲ ਤੇ ਜੈ ਮਾਤਾ ਦੀ ਵੀ ਆ।
ਜੈ ਮਾਤਾ ਦੀ, ਨਵਾਂ ਕੰਮ ਕਰਤਾ, ਸਵਾਗਤ ਆ ਜੀ। ਪਹਿਲਾਂ ਤਾਂ ਇਹ ਦੱਸੋ ਵੀ ਸਿਡਨੀ ਸਾਰੇ ਠੀਕ ਠਾਕ ਆ, ਤੁਸੀਂ ਤੰਦਰੁਸਤ ਹੋ?
ਅਮਨਦੀਪ, ਕੱਲ ਜਿਹੜਾ ਨਾ ਵਾਤਾਵਰਣ ਨੇ ਜਾਂ ਐਟਮੋਸਫੇਅਰ ਨੇ ਕਾਫੀ ਖੁਆਰੂ ਪਾਈ ਰੱਖਿਆ ਸਿਡਨੀ ਦੇ ਵਿਚ। 4 ਵਜੇ ਦੇ ਕਰੀਬ ਬਹੁਤ ਤੇਜ਼ ਹਵਾਵਾਂ ਚੱਲੀਆਂ ਅਤੇ ਏਦਾਂ ਲੱਗ ਰਿਹਾ ਸੀ ਕਿ ਛੱਤ ਨੂੰ ਕੋਈ ਨੁਕਸਾਨ ਨਾ ਪਹੁੰਚੇ, ਅਤੇ ਵਾਰਨਿੰਗ ਤਾਂ ਇਹ ਵੀ ਆਈ ਕਿ ਘਰਾਂ ਚੋਂ ਨਾ ਬਾਹਰ ਜਾਓ, ਆਪਣੇ ਵਿਹੜੇ ਵਿਚ ਵੀ ਨਾ ਜਾਓ, ਕਿਉਂਕਿ ਕਈ ਵਾਰੀ ਜਿਹੜੇ ਹੈਵੀ ਆਬਜੈਕਟਸ ਹੁੰਦੇ ਨਾ ਉਹ ਇਧਰ ਉਧਰ ਘੁੰਮਦੇ ਰਹਿੰਦੇ ਆ ਹਵਾ ਦੇ ਵਿਚ, ਉਹ ਤੁਹਾਡੇ ਲੱਗ ਸਕਦੇ ਆ, ਜਾਂ ਦਰਖਤਾਂ ਦੀ ਜਿਹੜੀ ਛਿੱਟੀਆਂ ਟੁੱਟ ਕੇ ਤੁਹਾਡੇ ਲੱਗ ਸਕਦੀਆਂ। ਇਹ ਵੀ ਕਿਹਾ ਜਾਂਦਾ ਕਿ ਜਦੋਂ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੋਵੇ ਨਾ, ਜਿੱਥੇ ਜ਼ਿਆਦਾ ਦਰਖਤ ਹੋਣ ਉੱਥੇ ਟ੍ਰੈਫਿਕ ਵੀ ਰੋਕ ਦੇਣੀ ਚਾਹੀਦੀ ਹੈ, ਸਾਨੂੰ ਕਰਨੀ ਨਹੀਂ ਚਾਹੀਦੀ ਡਰਾਈਵਿੰਗ, ਕਿਉਂਕਿ ਟਾਹਣੀਆਂ ਟੁੱਟ ਕੇ ਨਾ ਤੁਹਾਡੇ ਕਈ ਵਾਰੀ ਸ਼ੀਸ਼ੇ ਚ ਅੱਗੇ ਲੱਗਦੀਆਂ।
ਅੱਜ ਦੀ ਰਿਪੋਰਟ ਦੇਖੋ, ਇਹ ਨਾ ਹੀ ਕੋਈ ਤੁਹਾਡੇ ਲਿਵਰਪੂਲ ਇਲਾਕੇ ਜੇ ਕੱਲ ਹੋਇਆ, ਬਹੁਤ ਹਵਾ ਚੱਲੀ ਹੈ ਤੇ ਇੱਕ ਨਾ ਬਹੁਤ ਭਾਰਾ ਸਫੈਦਾ ਡਿੱਗਿਆ ਸੜਕ ਦੇ ਉੱਤੇ, ਐਨ ਪਾਰ ਆਰ ਪਾਰ,
ਹਾਂਜੀ,
ਤੇ ਉਹਦੇ ਹੇਠਾਂ 4 ਕਾਰਾਂ ਆਈਆਂ ਨੇ ਡਰਾਈਵ ਕਰ ਰਹੇ, ਤੇ ਇੱਕ ਲੇਡੀ ਜਿਹੜੀ ਇੱਕ ਜਨਾਨੀ ਆ, ਡਰਾਈਵਰ ਜਨਾਨੀ, ਉਹ ਮਤਲਬ ਬਹੁਤ ਜ਼ਿਆਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਆ। ਸੋ ਤੇਜ਼ ਹਵਾਵਾਂ ਦੇ ਵਿੱਚ ਵੀ ਗੱਡੀਆਂ ਚਲਾਉਣੀਆਂ, ਮਤਲਬ ਕੋਸ਼ਿਸ਼ ਕਰੋ ਵੀ ਘਰ ਦੇ ਅੰਦਰ ਹੀ ਰਹੋ, ਬੇਸਮੈਂਟ ਚ ਰਹੋ, ਹਨਾ, ਤੇ ਕਿਉਂਕਿ ਬਾਹਰ ਵੀ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੀਆਂ ਚੀਜ਼ਾਂ ਉੱਡਦੀਆਂ ਨੇ ਹਵਾ ਦੇ ਵਿੱਚ, ਕਈ ਵਾਰੀ ਛੱਤ ਉੱਡ ਜਾਂਦੀ ਆ, ਟੀਨ ਉੱਡ ਜਾਂਦੀ ਆ, ਉਹ ਲੱਗਦੀ ਆ, ਹਨਾ, ਉਹਦੇ ਨਾਲ ਵੀ ਕਈ ਵਾਰੀ ਮੌਤਾਂ ਹੁੰਦੀਆਂ ਨੇ। ਸੋ ਬਚਾਅ ਰੱਖਣਾ ਚਾਹੀਦਾ, ਮੌਸਮ ਬੜਾ ਖਤਰਨਾਕ ਚੱਲ ਰਿਹਾ, ਅੱਗਾਂ ਲੱਗੀਆਂ ਹੋਈਆਂ ਨੇ ਆਸਟ੍ਰੇਲੀਆ ਦੇ ਵਿੱਚ। ਤੇ ਅਮਰੀਕ ਜੀ, ਅਸੀਂ ਆਪਣਾ ਵਿਚਾਰ ਚਰਚਾ ਸ਼ੁਰੂ ਕਰਨੀ ਆ, ਅੱਜ ਮੁੱਦੇ ਬੜੇ ਭਖਦੇ ਨੇ। ਇੱਕ ਤਾਂ ਚਲਾਨਾਂ ਦਾ ਮੌਸਮ ਆ ਚੁੱਕਾ ਆ, ਅੱਗਾਂ ਦਾ ਵੀ ਮੌਸਮ ਚੱਲ ਰਿਹਾ ਤੇ ਚਲਾਨਾਂ ਦਾ ਵੀ ਮੌਸਮ ਚੱਲ ਰਿਹਾ, ਤੁਹਾਡੇ ਦੇ ਵੀ ਇੱਕ ਚਲਾਨ ਮੈਨੂੰ ਲੱਗਦਾ ਹੋਣ ਵਾਲਾ ਆ, ਉਹਦੇ ਬਾਰੇ ਵੀ ਆਪਾਂ ਰਿਪੋਰਟ ਨਿਸ਼ਾਨ ਸਿੰਘ ਹੁਣੀ ਜੁੜੇ ਨੇ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਕਹਿੰਦੇ ਜੀ ਵੇਟ ਕਰ ਰਹੇ ਸੀ ਦਿਲ ਵਾਲੀ ਗੱਲ ਪ੍ਰੋਗਰਾਮ ਦੀ, ਅਸੀਂ ਪਿਓ ਪੁੱਤ ਸੁਣ ਰਹੇ ਆ ਜੀ ਪ੍ਰੋਗਰਾਮ, ਮੈਂ ਤੇ ਮੇਰੇ ਟਵਿੰਸ ਬੋਏ, ਹਰਫ ਤੇ ਲਫ਼ਜ਼, ਕਿਆ ਬਾਤ ਹੈ, ਵਾਹਿਗੁਰੂ ਸਭ ਨੂੰ ਉੱਚੀ ਸੋਚ ਬਖਸ਼ੇ ਤੇ ਸੁੱਚੀ ਸੋਚ ਬਖਸ਼ੇ, ਬਹੁਤ ਧੰਨਵਾਦ ਜੀ। ਤੇ ਸਾਡੇ ਨਾਲ ਵੀਰਪਾਲ ਮੈਲਬਨ ਤੋਂ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, क्या बात है। मैं लाइव ब्लॉग ते फोटो शेयर कर दिती है। बेटी ना हुण दराज दे विच समान कड कड के बाहर सुट रही है, तुरदी है हुण, दौड़न तो बाद हुण तुरन लग पई है। ते क्या बात है, भी एक टाइम हुंदा है। रवि कौर फोटो तुसी देख सकते हो। राजा धालीवाल मलदूरे वाले बड़ी देर बाद आए हो जी, की हाल चाल है, ठीक ठाक हो? कहिंदे कि सारयां नूं सति श्री अकाल, हाजरी कबूल करो। शुक्रिया जी, जी आयां नूं प्रोग्राम दे विच। तां साडे नाल हरजिंदर सिंह घुम्मण भी पंजाब तों जुड़े ने, ओह वी सति श्री अकाल बुला रहे ने। ते कहिंदे ने कि तुसी अपना फोन नंबर भेजना है। अमरीक सिंह जी दा, हांजी भेजदा जी मैं थोड़ी देर बाद, तुहानूं रिटर्न करदे आ। ते जी आयां नूं प्रोग्राम दे विच ਤਾਂ ਮੁੱਖ ਸੰਧੂ ਹੁਣੇ ਵੀ ਫੋਟੋ ਭੇਜ ਰਹੇ ਨੇ ਤੇ ਚੁਟਕਲਾ ਭੇਜ ਰਹੇ ਨੇ। ਮੈਂ ਕੋਈ ਨੀ, ਬਸ ਸ਼ੇਅਰ ਕਰਦੇ ਆ ਜੀ, ਜਦੋਂ ਸੂਤ ਲੱਗਿਆ ਆਪਾਂ ਪ੍ਰੋਗਰਾਮ ਚ ਸ਼ੇਅਰ ਕਰਨਾ ਹੈ। ਤੇ ਲਾਡੀ ਪਰਥ ਤੋਂ ਪ੍ਰੋਗਰਾਮ ਚ ਆ ਗਏ ਨੇ, ਤੇ ਸਿੱਧੂ ਸਾਹਿਬ ਜਵਾਨੇ ਸੀਰੀ ਜੀ ਤੇ ਅਮਰੀਕ ਬਾਈ ਜੀ ਨੂੰ ਸਤਿ ਸ੍ਰੀ ਅਕਾਲ, ਨਾਈਸ ਪ੍ਰੋਗਰਾਮ। ਤੇ ਅੱਜ ਟੋਨੀ ਮੈਨ ਜਾਂ ਰਿੱਕੀ ਦੀ ਗੱਲਬਾਤ ਜ਼ਰੂਰ ਸੁਣਾ ਦਿਓ, ਕੀਪ ਇਟ ਅਪ। ਤੇ ਮੈਂ ਸੁਣਿਆ ਮੇਰੇ ਵੀ ਤੋਤੇ ਨਾਲ ਅੰਬੇ ਲਈ ਫਿਰਦਾ ਆ ਰਿੱਕੀ।
ਨਹੀਂ ਰਿੱਕੀ ਨਹੀਂ, ਰਿੱਕੀ ਦਾ ਬਾਬਾ ਲਾਂਬਾ ਤੁਹਾਨੂੰ ਦਿੰਦਾ ਸੀ, ਉਹ ਗੱਲ ਕਰਨੀ ਆ। ਰਿੱਕੀ ਨੇ ਤਾਂ ਇੱਕ ਹੋਰ ਖੁਲਾਸਾ ਕੀਤਾ ਸੀ, ਪਹਿਲਾਂ ਉਹਦੀ ਗੱਲ ਕਰਾਂਗੇ। ਰਿੱਕੀ ਨੇ ਕਾਫੀ ਚਾਰ ਪੰਜ ਵਾਰੀ ਮੇਰੀ ਕਨਵਰਸੇਸ਼ਨ ਹੋਈ ਆ, ਤੇ ਚਾਰ ਪੰਜ ਉਹਦੇ ਆਈਡੀਏ ਪੈ ਪਏ। ਇੱਕ ਇੱਕ ਪ੍ਰੋਗਰਾਮ ਵਿੱਚ ਇੱਕ ਇੱਕ ਸੁਣਾਵਾਂਗੇ, ਅੱਜ ਵੀ ਤੁਹਾਨੂੰ ਇੱਕ ਸੁਣਾਵਾਂਗੇ, ਜਿਹੜਾ ਕਿ ਮਨਮੋਹਨ ਬਾਰਸ ਦਾ ਜਿਹੜਾ ਪ੍ਰੋਗਰਾਮ ਹੋ ਰਿਹਾ ਉਹਦੇ ਤੇ ਉਹਨੇ ਇੱਕ ਆਈਡੀਆ ਦੱਸਿਆ ਸੀ, ਉਹ ਤੁਹਾਡੇ ਲਈ ਫਰਮਾਇਸ਼ ਵੀ ਕੀਤੀ ਸੀ ਤੇ ਤੁਹਾਨੂੰ ਥੋੜਾ ਚੇਤਾਵਨੀ ਵੀ ਦਿੱਤੀ ਸੀ ਉਹਨੇ, ਉਹਦੀ ਵੀ ਗੱਲਬਾਤ ਕਰਾਂਗੇ। ਅਤੇ ਉਹਦਾ ਜਿਹੜਾ ਫੀਚਰ ਆ, ਰਿੱਕੀ ਦਾ ਜਿਹੜਾ ਫੀਚਰ ਆ, ਉਹਨੇ ਬਣਨਾ ਕੀ ਅੱਗੇ ਜਾ ਕੇ, ਉਹਦੇ ਬਾਰੇ ਵੀ ਥੋੜੀ ਜਿਹੀ ਗੱਲ ਕੀਤੀ ਉਹਨੇ। ਤੇ ਇਹ ਦੋ ਤਿੰਨ ਗੱਲਾਂ ਅੱਜ ਕਰਾਂਗੇ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਜਾ ਕੇ।
ਠੀਕ ਹੈ ਜੀ, ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਚੁਟਕਲਿਆਂ ਤੋਂ, ਹਨਾ। ਤੇ ਚੁਟਕਲੇ ਏਦਾਂ ਆ ਵੀ ਪਹਿਲਾ ਜਿਹੜਾ ਚੁਟਕਲਾ ਸੀਗਾ ਮੁੱਖ ਸੰਧੂ ਹੁਣਾਂ ਨੇ ਭੇਜਿਆ, ਕਹਿੰਦੇ ਬਿਨਾਂ ਗੱਲ ਤੇ ਰੱਬ ਨੂੰ ਪਰੇਸ਼ਾਨ ਨਾ ਕਰਿਆ ਕਰੋ, ਇਹਦਾ ਟਾਈਟਲ ਇਹ ਆ। ਤੇ ਇੱਕ ਬੰਦਾ ਕਹਿੰਦਾ ਕਿ ਪਰਮਾਤਮਾ ਨੂੰ ਵਾਰ ਵਾਰ ਫੋਨ ਕਰਕੇ ਸ਼ਿਕਾਇਤ ਕਰ ਰਿਹਾ ਸੀ, ਹੇ ਰੱਬਾ ਠੰਡ ਬਹੁਤ ਲੱਗ ਰਹੀ ਹੈ, ਗਰਮੀ ਕਿੰਨੀ, ਮੀਂਹ ਤਾਂ ਬਿਲਕੁਲ ਨਹੀਂ ਪੈ ਰਿਹਾ, ਹੁੰਮਸ ਬਹੁਤ ਹੈ, ਬਾਰਿਸ਼ ਬਹੁਤ ਜ਼ਿਆਦਾ ਹੈ, ਕੰਮ ਨਹੀਂ ਚੱਲ ਰਿਹਾ ਹੈ। ਪਰਮਾਤਮਾ ਸਹਿਜ ਰੂਪ ਚ ਬੋਲੇ, ਭਰਾਵਾ ਤੈਨੂੰ ਦੁਨੀਆਂ ਰਾਸ ਨਹੀਂ ਆ ਰਹੀ ਤਾਂ ਉੱਪਰ ਸੱਦ ਲਵਾਂ? ਬੰਦਾ ਕਹਿੰਦਾ ਨਹੀਂ 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 ਸਭ ਠੀਕ ਹੈ,
ਮੁਕਰ ਗਿਆ।
ਹਾਂਜੀ ਹਾਂਜੀ, ਨਹੀਂ 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 ਸਭ ਠੀਕ ਹੈ ਜੀ, ਇਹ ਕਹਿ ਕੇ ਫੋਨ ਕੱਟਤਾ।
ਕਹਿੰਦਾ ਹੀਟਰ ਹੈਗਾ ਲਾ ਦਿੰਦਾ ਮੈਂ।
ਨਾ ਨਾ, ਕਹਿੰਦਾ ਠੀਕ ਹੈ ਠੀਕ ਹੈ ਠੀਕ ਹੈ। ਤੇ ਵਿਜੇ ਵਿਰਦੀ ਉਹਨਾਂ ਨੇ ਭੇਜਿਆ ਜੀ ਚੁਟਕਲਾ, ਕਹਿੰਦਾ ਵੀ ਮੁੰਡੇ ਵਾਲੇ ਕਹਿੰਦੇ ਬਈ, ਕਹਿੰਦੇ ਵੀ ਬਰਾਤ ਨਾ ਠੀਕ 8 ਵਜੇ ਪਹੁੰਚ ਜਾਊਗੀ, ਪਰ ਇੱਕ ਬਾਤ ਕਹਿੰਦੇ, ਇੱਕ ਗੱਲ ਜਿਹੜੀ ਅਸੀਂ ਕਹਿਣਾ ਭੁੱਲ ਗਏ। ਤਾਂ ਕੁੜੀ ਵਾਲੇ ਕਹਿੰਦੇ ਜੀ ਪਤਾ ਆ, ਬਰਾਤੀਆਂ ਦਾ ਸਵਾਗਤ ਪਾਨ ਪਰਾਗ ਨਾਲ ਕਰਨਾ ਆਪਾਂ, ਹਨਾ। ਉਹ ਕਹਿੰਦੇ ਨਹੀਂ ਨਹੀਂ ਨਹੀਂ, ਸਾਰੇ ਜਿਹੜੇ ਰਾਸਤੇ ਦੇ ਅਸੀਂ ਚਲਾਨ ਕਟਵਾਉਣੇ ਆ ਉਹ ਭਰਨੇ ਆ ਤੁਸੀਂ।
ਇਹ ਨਵੀਂ ਗੁਜ਼ਾਰਿਸ਼ ਹੋਈ ਹੈ,
ਚਲਾਨਾਂ ਦੇ ਹੁਣ ਚੁਟਕਲੇ ਬਹੁਤ ਆ ਰਹੇ ਨੇ। ਮੈਨੂੰ ਸ਼ਾਇਦ ਧਨੀ ਉਹਨਾਂ ਨੇ ਭੇਜਿਆ ਸੀਗਾ ਚੁਟਕਲਾ, ਉਹ ਬੜਾ ਵਧੀਆ ਸੀ ਨਾ। ਤੇ ਉਹ ਕਹਿੰਦੇ ਵੀ ਫੋਨ ਆਇਆ, ਹਨਾ, ਕਹਿੰਦੇ ਤੁਹਾਡਾ ਮੁੰਡਾ ਕਹਿੰਦੇ ਸਾਡੇ ਕੋਲ ਹੈ, ਹਨਾ, ਤੇ 70,000 ਰੁਪਇਆ ਦਿਓ ਤੇ ਛਡਾ ਲੈ ਜੋ। ਉਹ ਕਹਿੰਦੇ ਤੂੰ ਬੋਲਦਾ ਕੌਣ ਹੈ, ਠਹਿਰ ਫੋਨ ਰੱਖ, ਮੈਂ ਹੁਣੇ ਪੁਲਿਸ ਵਾਲਿਆਂ ਨੂੰ ਕਰਦੀ ਹਾਂ ਫੋਨ ਥਾਣੇ ਚ। ਕਹਿੰਦਾ ਜੀ ਮੈਂ ਥਾਣੇ ਤੋਂ ਹੀ ਬੋਲ ਰਿਹਾ, ਉਹਦੇ ਚਲਾਣੇ ਹੀ ਇੰਨੇ ਹੋ ਗਏ। ਡਾਕੂ ਬੋਲ ਰਹੇ ਥਾਣੇ ਤੋਂ ਹੀ ਬੋਲ ਰਹੇ।
ਅੱਛਾ
ਅੱਛਾ, ਪਹਿਲੀ ਗੱਲ ਇਹ ਹੈ ਵੀ ਤੁਹਾਡਾ, ਤੁਸੀਂ ਇੱਕ ਵਾਰਤਾ ਸੁਣਾਈ ਸੀ ਪਿਛਲੇ ਹਫਤੇ ਕਿ ਤੁਸੀਂ ਉਹ ਸਮਾਨ ਜਿਹੜਾ ਆ ਉਹ ਖਾਲੀ ਪਲਾਟ ਦੇ ਵਿੱਚ ਸੁੱਟੇ ਆਏ ਸੀਗੇ, ਤੇ ਉਸ ਤੋਂ ਬਾਅਦ ਤੁਹਾਨੂੰ ਫਿਰ ਮਤਲਬ ਘਰੇ ਕਲੇਸ਼ ਵੀ ਹੋਇਆ, ਤੁਹਾਨੂੰ ਪਤਾ ਨਹੀਂ ਸੀਗਾ, ਫਿਰ ਚੱਕ ਕੇ ਲਿਆਉਣਾ ਪਿਆ। ਕਿੱਥੇ ਕੁ ਤੱਕ ਪਹੁੰਚੀ ਹੈ ਉਹ ਸਟੋਰੀ, ਕੀ ਮਾਜਰਾ ਉਹਦਾ, ਫੋਲੋ ਅਪ ਪਾਰਟ 2?
ਅਮਨਦੀਪ, ਸਾਨੂੰ ਇੱਥੇ ਲੈਟਰ ਆਇਆ ਪਰਸੋਂ ਕੌਂਸਲ ਦਾ, ਤੇ ਉਹਦੇ ਵਿੱਚ ਨਾ ਉਹਨੇ ਲਿਖਿਆ ਹੈ ਵੀ ਤੁਸੀਂ ਨਾ ਤੁਸੀਂ ਆਪਣਾ ਕਸੂਰ ਮੰਨ ਲਿਆ ਸੀ, ਤੁਸੀਂ ਸਮਾਨ ਵੀ ਵਾਪਸ ਚੱਕ ਲਿਆਂਦਾ ਸਟਰੀਟ ਤੋਂ, ਤੇ ਤੁਹਾਨੂੰ ਫਾਈਨ ਤਾਂ ਕਰਨਾ ਸੀ $5,000, ਪਰ ਹੁਣ ਤੁਹਾਨੂੰ $2,000 ਫਾਈਨ ਕਰਨਾ, ਤੇ $2,000 ਦਾ ਜਿਹੜਾ ਚਲਾਨ ਸਾਨੂੰ ਆ ਗਿਆ ਆ, ਤੇ ਉਹ ਅਸੀਂ ਹੁਣ ਦੇਖਦੇ ਹਾਂ ਜਮ੍ਹਾਂ ਕਰਾਉਣਾ ਜਾਂ ਅਪੀਲ ਕਰਕੇ ਦੇਖਣੀ ਆ, ਤੇ ਜੇ ਜਮ੍ਹਾਂ ਵੀ ਕਰਾਉਣਾ ਪਿਆ ਤਾਂ ਕਰਾ ਦਾਂਗੇ, ਕਿ ਹੁਣ ਅਕਲ ਆ ਗਈ ਨਾ, ਕਿਦਾਂ ਸਮਾਨ ਬਾਹਰ ਸਿੱਟੀ ਦਾ, ਇੱਥੇ ਲਾਅ ਕਿਦਾਂ ਲਾਗੂ ਹੁੰਦੇ ਆ, ਵੈਸੇ ਚਾਹੀਦਾ ਫਾਈਨ ਹੋਣਾ ਚਾਹੀਦਾ ਆ, ਅਕਲ ਆਣੀ ਚਾਹੀਦੀ।
ਜਿਹੜਾ ਸਮਾਨ ਕਿੰਨੇ ਦਾ ਸੀਗਾ ਜਿਹੜਾ ਸੱਟਿਆ?
ਸਮਾਨ ਤਾਂ ਅਮਨਦੀਪ, ਸਮਾਨ ਤਾਂ ਜਿਹੜਾ ਲੈਟਰਨ ਬਾਥਰੂਮ ਤੋੜਿਆ ਸੀ ਉਹਦਾ ਜਿਹੜਾ ਕਚਰਾ ਸੀ ਉਹੀ ਸਿੱਟ ਕੇ ਆਏ ਸੀ।
ਅੱਛਾ, ਮਤਲਬ
ਉਹ ਲੈਟਰਨ ਬਾਥਰੂਮ ਦਾ ਕਚਰਾ ਸਿੱਟ ਕੇ ਆਇਆ ਸੀ, ਉਹ ਵਾਪਸ ਚੱਕ ਕੇ ਲਿਆਂਦਾ ਤੇ ਹੁਣ ਫਾਈਨ ਵੀ ਦੇਣਾ ਪਊਗਾ। ਤੇ ਹੁਣ ਇਹ ਇਹ ਰੌਲਾ ਇੰਡੀਆ ਚ ਵੀ ਪਿਆ ਆ ਅੱਜ ਕੱਲ। ਇੱਕ ਸਰਕਾਰ ਜੇ ਮੋਦੀ ਸਰਕਾਰ ਹੈ ਨਾ, ਉਹ ਰਿਵੈਂਪ ਕਰ ਰਹੀ ਆ ਇਸ ਤਰ੍ਹਾਂ ਦੇ ਨਾਲ, ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਆ ਤੇ ਸਾਰੇ ਸਟੇਟਾਂ ਦੇ ਵਿੱਚ, ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਯੂਨੀਵਰਸਲ ਟ੍ਰੈਫਿਕ ਰੂਲ ਸਿਸਟਮ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਉਹਦੇ ਵਿੱਚ ਜਿਹੜੇ ਫਾਈਨ ਆ ਨਾ ਉਹ ਜ਼ਿਆਦਾ ਕਰਨੇ ਆ, ਜਦੋਂ 100 ਰੁਪਏ ਦਾ ਫਾਈਨ ਹੋ ਗਿਆ, 500 ਰੁਪਏ ਦਾ ਫਾਈਨ ਹੋ ਗਿਆ, ਉਹਨੂੰ ਪਰਵਾਹ ਨਹੀਂ ਕਰਦੇ ਸੀ। ਹੁਣ ਉਹ ਫਾਈਨ ਹਜ਼ਾਰਾਂ ਵਿੱਚ ਹੋਣੇ ਆ, ਜਿਸ ਵੇਲੇ ਹਜ਼ਾਰਾਂ ਵਿੱਚ ਫਾਈਨ ਹੋਊਗੇ, ਥੋੜੀ ਕੋਰਟਾਂ ਦੇ ਵਿੱਚ ਤੁਹਾਨੂੰ ਲੈ ਕੇ ਜਾਊਗੇ ਗਵਰਨਮੈਂਟ, ਤਾਂ ਫਿਰ ਥੋੜੀ ਜਿਹੀ ਲੋਕਾਂ ਨੂੰ ਅਕਲ ਆਊਗੀ। ਜੇ ਤੁਸੀਂ ਕਾਰ ਤੇਜ਼ ਚਲਾਉਣੀ ਨਹੀਂ ਹੈ, ਜੇ ਤੁਸੀਂ ਕਾਰ ਸ਼ਰਾਬ ਪੀ ਕੇ ਚਲਾਉਣੀ ਨਹੀਂ ਹੈ, ਜੇ ਤੁਸੀਂ ਕਾਰ ਗਲਤ ਪਾਰਕਿੰਗ ਕਰਨੀ ਨਹੀਂ ਹੈ, ਫਿਰ ਫਾਈਨ ਬੇਸ਼ੱਕ 2 ਲੱਖ ਹੋਵੇ, ਫਿਰ ਫਾਈਨ ਤੋਂ ਕਾਹਨੂੰ ਡਰਨਾ। ਹੁਣ ਉਹਦੀ ਵਿਰੋਧਤਾ ਬਹੁਤ ਹੋ ਰਹੀ ਆ, ਹੁਣ ਪੰਜਾਬ ਦੇ ਵਿੱਚ ਵੀ ਉਹਦੀ ਵਿਰੋਧਤਾ ਹੋ ਰਹੀ ਆ, ਹਾਲੇ ਨਹੀਂ ਲਾਗੂ ਕਰਨਾ, ਠਹਿਰ ਕੇ ਕਰਨਾ, 5 ਜ਼ਿਮਨੀ ਚੋਣਾਂ ਹੋ ਲੈਣ ਦਿਓ ਫੇਰ ਕਰਾਂਗੇ। ਏਦਾਂ ਦੇ ਜਿਹੜੇ ਆਪਸੀ ਛੋਟੇ ਛੋਟੇ ਮੁਹਾਦ ਹੁੰਦੇ ਨਾ ਤੁਹਾਡੇ, ਥੋੜੇ ਛੋਟੇ ਆਦੇਸ਼, ਜਿੱਦਾਂ ਕਈਆਂ ਸਟੇਟਾਂ ਵਿੱਚ ਇਲੈਕਸ਼ਨ ਹੋਣ ਨੂੰ ਫਿਰਦੀ ਆ, ਕਈਆਂ ਚ ਕੌਂਸਲ ਦੀ ਇਲੈਕਸ਼ਨ ਹੋਣ ਨੂੰ ਫਿਰਦੀ ਆ, ਉਹਨੂੰ ਟਪਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਕਿਸ ਤਰ੍ਹਾਂ ਉਹ ਲੰਘ ਜਾਵੇ ਤੇ ਉਹ ਤੋਂ ਬਾਅਦ ਅਸੀਂ ਲਾਗੂ ਕਰਾਂਗੇ। ਲੇਕਿਨ ਜਿਹੜੀ ਮੋਦੀ ਸਰਕਾਰ ਆ ਨਾ, ਕਾਫੀ ਅਡਾਮੈਂਟ ਆ ਇਹਦੇ ਤੇ, ਉਹ ਲਾਗੂ ਜ਼ਰੂਰ ਕਰੂਗੀ।
ਅਮਰੀਕੀ ਜੀ, ਆਪਾਂ ਮੇਰਾ ਖਿਆਲ ਪਿਛਲੇ 4-5 ਸਾਲ ਦੇ ਵਿਚ 2-3 ਪ੍ਰੋਗਰਾਮ ਵੀ ਇੱਥੇ ਕਰ ਚੁੱਕੇ ਆ ਕਿ ਮੇਰਾ ਆਪਣਾ ਮੰਨਣਾ ਸੀਗਾ ਉਹਨਾਂ ਪ੍ਰੋਗਰਾਮਾਂ ਦੇ ਵਿਚ, ਮੈਨੂੰ ਹੁਣ ਯਾਦ ਆ ਰਿਹਾ ਆਪਣੀ ਯਾਦਾਸ਼ਤ ਤੋਂ ਮੈਮਰੀ ਚੋਂ ਰਿਕਾਰਡ ਕੱਢ ਰਿਹਾ ਕਿ ਮੈਂ ਇਹ ਬਹਿਸ ਦਾ ਹੁੰਦਾ ਸੀਗਾ ਵੀ ਇੱਕ ਅਮੀਰ ਕਰੋੜਪਤੀ ਜਾ ਰਿਹਾ ਆ, ਠੀਕ ਹੈ, ਉਸ ਨੂੰ ਉਹ ਮਤਲਬ ਸਪੀਡਿੰਗ ਕਰ ਰਿਹਾ ਮਤਲਬ, ਤੇ ਸਪੀਡਿੰਗ ਦਾ ਜਿਹੜਾ ਓਵਰ ਸਪੀਡਿੰਗ ਦਾ ਫਾਈਨ ਹੈ ਉਹ 400 ਰੁਪਈਏ ਆ, ਹੈਗਾ ਵੀ ਇੰਨਾ ਹੀ ਹੈ ਤੇ ਉਹਦੇ ਲਈ ਤਾਂ 400 ਕੁਛ ਵੀ ਨੀ। ਜਿਹੜਾ ਕਰੋੜਪਤੀ ਅਰਬਪਤੀ ਆ ਉਹ ਕਹਿੰਦਾ ਕੋਈ ਨੀ ਕਾਕਾ ਤੂੰ ਕੋਈ ਨੀ 400 ਭਰ ਦਾਂਗੇ, ਇਹ ਆਮ ਹੈ, ਕੋਈ ਨੀ 400 ਭਰ ਦਾਂਗੇ, ਤੂੰ ਆਪਣੇ ਥਾਂ ਤੇ ਟਿਕਾਣੇ ਸਿਰ ਪਹੁੰਚ, ਉਹ ਸਾਡੀ ਡੀਲ ਜਿਹੜੀ ਅਰਬਾਂ ਦੀ ਕਰੋੜਾਂ ਦੀ ਮੂਹਰੇ ਕਰਨੀ ਉਹ ਜਿਆਦਾ ਇੰਪੋਰਟੈਂਟ ਹੈ ਹਨਾ। ਖੈਰ ਫਰਕ ਤਾਂ ਹੁਣ ਵੀ ਨੀ ਪੈਣਾ ਕਿਉਂਕਿ ਹੁਣ ਵੀ 1000 ਰੁਪਈਆ ਹੀ ਵਧੇ ਹੋਇਆ ਆ, ਹੁਣ ਵੀ ਉਹਨਾਂ ਨੇ ਕਰੋੜਾਂ ਅਰਬਾਂ ਪਤੀਆਂ ਨੂੰ ਤਾਂ ਨੀ ਪੈਣਾ, ਪਰ ਜਿਹੜੇ ਆਮ ਲੋਕ ਵੀ ਆ ਉਹ ਵੀ ਸਪੀਡ ਦਾ ਖਿਆਲ ਨੀ ਰੱਖਦੇ। ਹੁਣ ਅਸੀਂ ਇੱਥੇ ਦੇਖੋ, ਤੁਸੀਂ ਡਰਾਈਵ ਕਰਦੇ ਹੋ, ਮੈਂ ਡਰਾਈਵ ਕਰਦਾ, ਮੈਂ ਬੜੀ ਡਰਾਈਵਿੰਗ ਕਰਦਾ, ਤੁਹਾਨੂੰ ਪਤਾ ਹੀ ਆ ਕਿ ਸਾਰਿਆਂ ਨਾਲੋਂ ਵੱਧ ਧਿਆਨ ਕਿੱਥੇ ਹੁੰਦਾ? ਪਹਿਲੀ ਗੱਲ ਤਾਂ ਜਿਹੜਾ ਡਰਾਈਵਰ ਹੈ ਮੇਰਾ, ਖਾਸ ਕਰਕੇ ਮੈਂ ਆਪਣਾ ਤਜਰਬਾ ਦੱਸਦਾ ਕਿ ਮੇਰਾ ਧਿਆਨ ਹੁੰਦਾ ਰੋਡ ਤੇ ਕਿ ਰੋਡ ਦੇ ਉੱਤੇ ਕੀ ਹੋ ਰਿਹਾ, ਸੜਕ ਤੇ ਕੀ ਹੋ ਰਿਹਾ, ਸਾਹਮਣੇ ਕੀ ਹੋ ਰਿਹਾ, ਮੇਰੇ ਪਿਛਲੇ ਸ਼ੀਸ਼ਿਆਂ ਚੋਂ ਮੈਂ ਲਗਾਤਾਰ ਦੇਖਦਾ ਰਹਿੰਦਾ ਕਿ
ਪਿੱਛੇ ਕੀ ਸਾਈਡਾਂ ਤੋਂ ਕੀ ਹੋ ਰਿਹਾ,
ਸਾਈਡਾਂ ਤੇ ਕੀ ਹੋ ਰਿਹਾ। ਔਰ ਜਿਹੜਾ ਦੂਜਾ ਧਿਆਨ ਹੈ ਦੂਜੇ ਨੰਬਰ ਤੇ ਵੰਡ ਹੁੰਦਾ ਆ, ਉਹ ਹੁੰਦਾ ਆ ਸਪੀਡ ਵਾਲੀ ਸੂਈ ਵੱਲ ਨੂੰ। ਤੁਸੀਂ ਦੇਖ ਲਿਓ, ਅੱਜ ਤਜਰਬਾ ਕਰਕੇ ਦੇਖ ਲਿਓ ਕਿ 1 ਮਿੰਟ ਦੇ ਵਿੱਚ ਤੁਸੀਂ ਘੱਟੋ ਘੱਟ 4 ਵਾਰੀ ਆਪਣੇ ਸਪੀਡੋਮੀਟਰ ਨੂੰ ਦੇਖੋਗੇ। ਕਿਉਂ ਦੇਖੋਗੇ?
ਹਾਂਜੀ,
ਕਿਉਂਕਿ ਤੁਹਾਨੂੰ ਪਤਾ ਹੈ ਕਿ
ਸਪੀਡ ਨਾ ਵੱਧ
ਗਈ, ਜੇ ਸਪੀਡ ਵੱਧ ਗਈ ਤਾਂ ਮੋਹਰੇ ਪੁਲਿਸ ਵਾਲੇ ਖੜੇ ਹੋਏ ਤਾਂ ਕੰਮ ਹੋ ਜਾਣਾ, 2 ਹਫ਼ਤਿਆਂ ਦੀ ਤਨਖਾਹ ਜਿਹੜੀ ਆ ਉਹ ਜਾਂਦੀ ਲੱਗਣੀ ਤੇ ਨੰਬਰ ਵੀ ਜਾਂਦੇ ਲੱਗਣੇ
ਨੇ, ਜਾਂਦੀ ਰਹਿਣੀ ਹੈ।
ਸੋ ਦੂਜੇ ਨੰਬਰ ਤੇ ਜਿਹੜਾ ਡਰਾਈਵਰ ਦਾ ਮੇਰਾ ਆਪਣਾ ਧਿਆਨ ਜਿਹੜਾ ਜਾਂਦਾ ਆ ਉਹ ਜਾਂਦਾ ਆ ਸਪੀਡੋਮੀਟਰ ਵੱਲ ਨੂੰ। ਸੋ ਸਾਨੂੰ ਇਹ ਆਦਤਾਂ ਪੈ ਚੁੱਕੀਆਂ ਨੇ। ਹੁਣ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਦੇ ਵਿੱਚ ਜਿਹੜੇ ਫਾਈਨ ਨੇ, ਖਾਸ ਕਰਕੇ ਚਲੋ ਆਪਾਂ ਨਿਊ ਸਾਊਥ ਵੇਲਸ ਦੇ ਵਿੱਚ ਕਰਦੇ ਹਾਂ, ਕਾਫੀ ਫਾਈਨ ਨੇ। ਹੁਣ ਬੈਲਟ ਨਹੀਂ ਲਾਣੀ ਤਾਂ $343 ਫਾਈਨ ਹੈ ਹਨਾ, ਤੇ ਜੇ ਮਤਲਬ ਤੁਸੀਂ ਮਤਲਬ ਹੋਰ ਕਰਦੇ ਆ ਜਿੱਦਾਂ ਮਤਲਬ ਅਲਕੋਹਲ ਦੇ ਫਾਈਨ ਨੇ, ਡਰੱਗ ਦੇ ਫਾਈਨ ਨੇ ਹਨਾ, ਉਹ ਤਾਂ ਹਜ਼ਾਰਾਂ ਦੇ ਵਿੱਚ ਵੀ ਚਲੇ ਜਾਂਦੇ ਨੇ। ਜਾਂ ਤੁਸੀਂ ਸਪੀਡਿੰਗ ਕਰਦੇ ਆ ਤਾਂ ਜੇ ਤੁਸੀਂ 20 ਕਿਲੋਮੀਟਰ ਉੱਤੇ ਜਾਂਦੇ ਤਾਂ $700 ਫਾਈਨ ਹੈ, ਜੇ 30 ਕਿਲੋਮੀਟਰ ਜਾਂਦੇ ਤਾਂ $2000 ਹੁਣ ਮਤਲਬ ਜੇ ਤੁਸੀਂ $700 ਹੀ ਲਾ ਲਓ ਵੀ ਤੁਸੀਂ 20 ਕਿਲੋਮੀਟਰ ਉੱਪਰ ਜਾਂਦੇ, 700 ਨੂੰ ਹੁਣ ਤੁਸੀਂ ਅੱਜ 50 ਦਾ ਰੇਟ ਚੱਲਿਆ, 35,000 ਰੁਪਇਆ ਇੰਡੀਆ ਦਾ ਬਣਦਾ ਆ, ਠੀਕ ਹੈ।
ਹਾਂਜੀ,
ਸੋ 35,000 ਵਰਸਿਜ 1,000, 35 ਗੁਣਾ ਦਾ ਫਰਕ ਹੈ, 35 ਗੁਣਾ ਫੇਰ ਵੀ ਇੰਡੀਆ ਚ ਸਸਤਾ ਆ, ਮਤਲਬ ਕ੍ਰਾਈਮ ਉਹੀ ਆ ਆਸਟ੍ਰੇਲੀਆ ਚ ਵੀ ਤੇ ਉੱਥੇ ਵੀ, ਠੀਕ ਹੈ ਨਾ। ਸੋ ਇਸ ਕਰਕੇ ਇਹ ਜਿਹੜੇ ਪਹਿਲਾਂ ਸੀਗਾ 400 ਰੁਪਈਆ ਸੀਗਾ, ਜਿੱਦਾਂ ਸਰਮਾ ਬਦੁਣਾ ਨੇ ਕਿਹਾ ਕਿ ਪਿਛਲੇ 30-40 साल तों इना नू दुरुस्त नहीं किया गया, इना नू अपग्रेड नहीं किया गया क्योंकि ट्रैफिक वाल ध्यान ही नहीं सीगा। ते हुण जे हिसाब नाल मोटर व्हीकल वध रहे ने, गड्डियां वध रही ने, ओ सारियां जिहड़ियां ने उना नू हुण मतलब कुछ ना कुछ तो करना ही पैना मैनेज कर नू। हर बंदा खब्बे हो सज्जे हो इधरों उधरों हना कर रहा है, मतलब बड़ा परेशान कर रहा है। लोग इदा समझते कि सड़क नू ओन कर रहे ने, ओनर ने सड़क दे, हालांकि सड़क पब्लिक दी है ते वो असी टैंपरेरी वरत रहे हैं सड़क। सो अमरीक जी ए जड़ा जिदा हुण जिहड़े मैं तुहानू ब्रीफली दसदा कि जिहड़े टू व्हीलर नू ओवरलोडिंग करनी है, ਜਿਦਾਂ ਮੋਟਰਸਾਈਕਲ ਸਕੂਟਰ ਦੇ ਉੱਤੇ ਟੂ ਵੀਲ ਦੋ ਬੰਦਿਆਂ ਦੀ ਹੈ ਤਾਂ ਉੱਥੇ ਤਿੰਨ ਬਿਠਾਲਣੇ ਆ, ਚਾਰ ਬਿਠਾਲਣੇ, ਤਾਂ ਉਹ ਹੈਗਾ 2000 ਰੁਪਈਆ ਫਾਈਨ ਤੇ ਲਾਇਸੈਂਸ ਸਕਰੈਪ, ਪਹਿਲਾਂ ਹੁੰਦਾ ਸੀ 100 ਰੁਪਈਆ। ਤੇ ਇੱਦੀ ਸ਼ਰਾਬ ਪੀ ਕੇ ਜਿਹੜੀ ਚਲਾਣੀ ਪਹਿਲਾਂ 2000 ਹੁੰਦਾ ਸੀ ਤੇ ਹੁਣ 10000 ਰੁਪਈਆ ਹੈ। ਓਵਰ ਸਪੀਡਿੰਗ 400 ਸੀ ਤੇ ਹੁਣ 1000 ਹੈ, ਤੇ ਡੇਂਜਰਸ ਡਰਾਈਵਿੰਗ ਪਹਿਲਾਂ 1000 ਸੀ ਤੇ ਹੁਣ 5000 ਹੈ, ਤੇ ਡਰਾਈਵਿੰਗ ਵਿਦਆਊਟ ਇੰਸ਼ੋਰੈਂਸ ਪਹਿਲਾਂ 100 ਰੁਪਈਆ ਸੀ ਤੇ ਹੁਣ 2000 ਹੈ, ਤੇ ਸਿਗਨਲ ਜੰਪ ਕਰਨੇ ਹੁਣ 1000 ਹੈ ਤੇ ਪਹਿਲਾਂ 100 ਰੁਪਇਆ ਸੀ, ਤੇ ਹੈਲਮਟ ਪਾ ਕੇ ਨਾ ਚਲਾਉਣ ਦਾ ਪਹਿਲਾਂ 100 ਰੁਪਈਆ ਸੀ ਤੇ ਹੁਣ 1000 ਹੈ, ਤੇ ਪਰਮਿਟ ਤੋਂ ਬਿਨਾਂ ਚਲਾਉਣੀ ਪਹਿਲਾਂ 5000 ਸੀ ਤੇ ਹੁਣ 10000 ਹੈ। ਤੁਹਾਡੀ ਵੈਸੇ ਪਰਸਨਲ ਕੀ ਰਾਏ ਆ ਵੀ ਇਹ ਠੀਕ ਹੈ, ਹੋਣਾ ਚਾਹੀਦਾ ਇਸ ਤਰ੍ਹਾਂ?
ਥੋੜਾ ਜਿਹਾ ਫਾਈਨ ਹੁੰਦਾ ਮੇਰੇ ਖਿਆਲ ਚ, ਹਾਲੇ ਵੀ ਘੱਟ ਆ ਜਿਦਾਂ ਹੈਲਮਟ ਵਾਲਾ ਫਾਈਨ ਤਾਂ ਘੱਟ ਆ, 1000 ਨੀ ਚਾਹੀਦਾ, ਉਹ ਕਮ ਸੇ ਕਮ 5000 ਫਾਈਨ ਚਾਹੀਦਾ ਕਿਉਂਕਿ ਹੈਲਮਟ ਪਾਉਣਾ ਬਹੁਤ ਜ਼ਰੂਰੀ ਆ, ਉਹਦੇ ਨਾਲ ਜਾਨਾਂ ਬਹੁਤ ਜਾਂਦੀਆਂ, ਨੁਕਸਾਨ ਬਹੁਤ ਹੁੰਦਾ। ਸ਼ਰਾਬ ਪੀਣ ਵਾਲੇ ਨੂੰ ਹੋਰ ਫਾਈਨ ਹੋਣਾ ਚਾਹੀਦਾ ਸ਼ਰਾਬ ਪੀ ਕੇ, ਓਵਰ ਸਪੀਡ ਵਾਲੇ ਨੂੰ ਫਾਈਨ ਘੱਟ ਆ ਉਹ ਜ਼ਿਆਦਾ ਹੋਣਾ ਚਾਹੀਦਾ ਕਿਉਂਕਿ ਇਹ ਡੇਂਜਰਸ ਆ, ਇਟਸ ਨਾਟ ਡੇਂਜਰਸ ਫਾਰ ਯੋਰ ਸੈਲਫ, ਇਹ ਕਮਿਊਨਿਟੀ ਨੂੰ ਡੇਂਜਰ ਆ ਨਾ। ਜੇ ਤੁਸੀਂ ਐਕਸੀਡੈਂਟ ਕਰਦੇ ਆ ਤਾਂ ਉਹ ਕ੍ਰਾਈਮ ਆ, ਕ੍ਰਾਈਮ ਜਿਹੜਾ ਇਹ ਕ੍ਰਿਮੀਨਲ ਐਕਟੀਵਿਟੀ ਆ, ਕ੍ਰਿਮੀਨਲ ਐਕਟੀਵਿਟੀ ਉਹ ਐਕਟੀਵਿਟੀ ਹੁੰਦੀ ਹੈ ਜਿਹਦਾ ਨੁਕਸਾਨ ਸਾਰੀ ਸਮਾਜ ਨੂੰ ਹੁੰਦਾ, ਸਾਰੇ ਕਮਿਊਨਿਟੀ ਨੂੰ ਹੁੰਦਾ, ਤਾਂ ਉਹਨੂੰ ਕ੍ਰਿਮੀਨਲ ਐਕਟੀਵਿਟੀ ਕਹਿੰਦੇ ਆ। ਕੋਈ ਵੀ ਐਕਟੀਵਿਟੀ ਤੁਸੀਂ ਕਰਦੇ ਆ ਅਗਰ ਉਹਦਾ ਸਮਾਜ ਨੂੰ ਨੁਕਸਾਨ ਹੁੰਦਾ, ਐਜ ਏ ਗਰੁੱਪ ਆਫ ਪੀਪਲ ਨੂੰ ਨੁਕਸਾਨ ਹੁੰਦਾ, ਤਾਂ ਉਸਨੂੰ ਕ੍ਰਿਮੀਨਲ ਐਕਟੀਵਿਟੀ ਕਹਿੰਦੇ ਆ। ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣਾ ਕ੍ਰਿਮੀਨਲ ਐਕਟੀਵਿਟੀ ਆ ਤੇ ਉਹਦਾ ਫਾਈਨ ਜ਼ਿਆਦਾ ਹੋਣਾ ਚਾਹੀਦਾ। ਇਹ ਪੀ ਚਲਾਉਣਾ ਨਹੀਂ ਚਾਹੀਦਾ, ਲੇਕਿਨ ਸ਼ੇਰ ਤਾਂ ਬਣਦਾ ਹੀ ਨਹੀਂ, ਜੇ ਤੁਸੀਂ ਸ਼ਰਾਬ ਨਾ ਪੀਓ ਤਾਂ ਸ਼ੇਰ ਤੁਸੀਂ ਬਣਦੇ ਹੀ ਨਹੀਂ ਹੈ, ਗਿਰਦੜ ਦੇ ਗਿੱਦੜੇ ਹੀ ਰਹਿੰਦੇ ਆ। ਸ਼ਰਾਬ ਪੀ ਕੇ ਗੱਡੀ ਚਲਾਉਣੀ ਜਿਹੜੀ ਆ ਉੱਥੇ ਇੱਕ ਮਹਾਨਤਾ ਭਰਪੂਰ ਕਰਤੱਵ ਸਮਝਿਆ ਜਾਂਦਾ ਆਪਣੇ ਆਪ ਨੂੰ ਕਿ ਅਸੀਂ ਬਹੁਤ ਵੱਡੇ ਬੰਦੇ ਆ। ਅੱਜ ਕੱਲ ਜਿਹੜੇ ਗਾਇਕ ਆ, ਮੈਂ ਨਾ ਕੱਲ ਰਾਤੀ 1 ਵਜੇ ਉੱਠ ਕੇ ਦਾ ਆਪਣੇ ਬਾਰਿਸ ਉਹਨਾਂ ਦੀ ਇੰਟਰਵਿਊ ਸੁਣੀ ਜਿਹੜੀ ਹਰਮਨ ਰੇਡੀਓ ਤੇ ਕੀਤੀ ਗਈ ਆ, ਤਾਂ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਨਾ ਜਿਹੜੇ ਅੱਜ ਕੱਲ ਦੇ ਗਾਇਕ ਆ ਇਹ ਜ਼ਿਆਦਾ ਪਤਾ ਕੀ ਆ ਪਾਪੂਲੈਰਿਟੀ ਬਹੁਤ ਛੇਤੀ ਗ੍ਰੇਨ ਕਰਨਾ ਚਾਹੁੰਦੇ ਆ, ਤਾਂ ਉਹ ਕਾਰਵਾਈ ਦੇ ਗੀਤ ਬਹੁਤ ਗਾਉਂਦੇ ਆ ਜਿੱਦਾਂ ਅਸੀਂ ਕਾਰਵਾਈ ਪਾਈ ਫਿਰ ਸ਼ਰਾਬ ਕੱਢੀ ਫਿਰ ਅਸੀਂ ਏਦਾਂ ਹੋ ਗਏ ਏਦਾਂ ਹੋ ਗਿਆ ਗੱਡੀ ਤੇਜ਼ ਚਲਾਈ ਹਥਿਆਰ ਰੱਖ ਲੈ, ਫਿਰ ਇਹਦੇ ਨਾਲ ਇਹ ਜਿਹੜੇ ਗੀਤ ਗਾਉਂਦੇ ਆ ਨਾ ਇਹਨਾਂ ਨੂੰ ਵੀ ਫਾਈਨ ਹੋਣਾ ਚਾਹੀਦਾ। ਜੇ ਜਿਹੜੇ ਗੱਡੀ ਵਿਚ ਗੀਤ ਉੱਚੀ ਉੱਚੀ ਲਾ ਕੇ ਖਾਸ ਤੌਰ ਤੇ ਸ਼ਰਾਬ ਵਾਲੇ ਗੀਤ ਲਾ ਕੇ ਚਲਾਉਂਦੇ ਆ ਉਹਨਾਂ ਨੂੰ ਹੋਰ ਜ਼ਿਆਦਾ ਫਾਈਨ ਹੋਣਾ ਚਾਹੀਦਾ।
ਮੈਂ ਦੱਸ ਦਵਾਂਗਾ ਆਸਟ੍ਰੇਲੀਆ ਦੇ ਵਿਚ ਬਣ ਗਿਆ ਕਾਨੂੰਨ ਪਿਛਲੇ 2 ਕੁ ਮਹੀਨੇ ਪਹਿਲਾਂ।
ਹਾਂਜੀ ਹਾਂਜੀ,
ਕਿ ਤੁਸੀਂ ਬਾਂਹ ਬਾਹਰ ਕੱਢ ਕੇ ਗੱਡੀ ਚਲਾ ਰਹੇ ਹੋ, ਕੋਈ ਵੀ ਆਪਣੇ ਬਾਡੀ ਦਾ ਪਾਰਟ ਸਿਰ ਬਾਹਰ ਕੱਢਿਆ ਹੋਇਆ ਜਾਂ ਬਾਂਹ ਬਾਹਰ, ਉਹ ਵੀ ਫਾਈਨ ਹੈ। ਤੁਸੀਂ ਮਤਲਬ ਐਪਲ ਖਾ ਰਹੇ ਹੋ ਜਾਂ ਪਾਣੀ ਪੀ ਰਹੇ ਹੋ ਉਹ ਵੀ ਫਾਈਨ ਹੈ ਨਾਲ, ਤੇ ਤੁਸੀਂ ਉੱਚੀ ਦੇਣੀ ਜਾਣੀ ਕਿ ਜਿਹੜਾ ਨਾਲ ਦਿਆਂ ਨੂੰ ਡਿਸਟਰਬ ਕਰਨ ਵਾਲਾ ਮਿਊਜ਼ਿਕ ਲਾਇਆ ਉਹਦੇ ਲਈ ਫਾਈਨ ਹੈ। ਮੈਨੂੰ ਲੱਗਦਾ ਇਹ ਵੀ ਆਉਣਾ ਚਾਹੀਦਾ ਆਉਣ ਵਾਲੇ ਟਾਈਮ ਦੇ ਵਿਚ ਨਾ ਉਧਰ। ਤੇ ਬਾਕੀ ਜਿਹੜੀ ਗੱਲ ਅਮਰੀਕ ਜੀ ਚੱਲ ਰਹੀ ਆ ਵੀ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਲਈ ਜੇ ਹੁਣ ਫਾਈਨ ਕਾਫੀ ਹੋ ਗਿਆ ਆ, ਤੇ ਤੁਹਾਨੂੰ ਨਹੀਂ ਲੱਗਦਾ ਇਹਦੇ ਲਈ ਇਹਦੇ ਨਾਲ ਔਰਤਾਂ ਦੀ ਜਿਹੜੀ ਡਰਾਈਵਿੰਗ ਹੈ ਉਸ ਨੂੰ ਜ਼ਿਆਦਾ ਉਤਸ਼ਾਹਿਤ ਕੀਤਾ ਜਾ ਰਿਹਾ ਤੇ ਬੜੀ ਛੇਤੀ ਮਤਲਬ ਸਵੇਰੇ ਬੰਦੇ ਚਲਾਇਆ ਕਰਨਗੇ ਗੱਡੀਆਂ ਤੇ ਸ਼ਾਮ ਨੂੰ ਬੀਬੀਆਂ ਚਲਾਇਆ ਕਰਨਗੀਆਂ, ਤੇ ਮੈਨੂੰ ਲੱਗਦਾ ਉਹਨਾਂ ਨੂੰ ਵੀ ਬਰਾਬਰਤਾ ਦਾ ਥੋੜਾ ਜਿਹਾ ਮੋਦੀ ਸਰਕਾਰ ਕਰਨਾ ਚਾਹੁੰਦੀ ਹੈ ਨਾ।
ਬਿਲਕੁਲ ਬਿਲਕੁਲ, ਇਹ ਗੱਲ ਤਾਂ ਤੁਸੀਂ ਤਮੀਰੇ ਕਰ ਲਈ, ਇੱਕ ਨਵੀਂ ਗੱਲ ਨੂੰ ਇਜਾਜ਼ ਕੀਤੀ ਨਵੀਂ ਗੱਲ, ਇਹਨੂੰ ਕਹਿੰਦੇ ਤਮੀਰ ਕਰਨਾ ਕਿਸੇ ਚੀਜ਼ ਨੂੰ ਨਾ, ਉਹਦਾ ਅਤਵਾਦ ਕਰਨਾ, ਇਹਦਾ ਉਤਪਾਦਨ ਕੀਤਾ ਤੁਸੀਂ ਨਵੀਂ ਗੱਲ ਦਾ। ਤੇ ਇਹਦੀ ਤਨਕੀਦ ਤਾਂ ਨੀ ਹੋਣੀ ਚਾਹੀਦੀ, ਵੈਸੇ ਇਹਦੀ ਤਨਕੀਦ ਨੀ ਹੋਣੀ ਚਾਹੀਦੀ, ਇਹ ਤਾਂ ਸ਼ਲਾਘਾਯੋਗ ਕਦਮ ਹੈ, ਇਹਦੀ ਸ਼ਲਾਘਾ ਹੋਣੀ ਚਾਹੀਦੀ।
ਭਾਜੀ ਤੁਸੀਂ ਥੋੜਾ ਪੰਜਾਬੀ ਚ ਗੱਲ ਕਰੋ, ਮੈਨੂੰ ਉਰਦੂ ਸਮਝ ਨਹੀਂ ਆ ਰਹੀ। ਜਾ ਤਾਂ ਤੁਸੀਂ ਫਿਰ ਬ੍ਰੈਕਟ ਚ ਉਹਦਾ ਪੰਜਾਬੀ ਵੀ ਦੱਸੀ ਜਾਓ ਨਾ, ਤਨਕੀਦ ਕੀ ਹੁੰਦੀ ਆ, ਉਮੀਦ ਕੀ ਹੁੰਦੀ ਆ,
ਦੱਸਿਆ। ਵਿਰੋਧ ਨੀ ਕਰਨਾ ਇਹਦਾ,
ਆਲੋਚਨਾ
ਨੀ ਕਰਨੀ,
ਆਲੋਚਨਾ। ਤੇ ਸਰ ਮੁਹੱਬਤ ਹੋਣੀ ਕਹਿ ਰਹੇ ਨੇ ਕਿ ਦੂਜੀ ਵੱਡੀ ਗੱਲ ਇਹ ਹੈ ਕਿ ਲਾਇਸੈਂਸ ਜਿਹੜਾ ਆ ਉਹ ਆਧਾਰ ਕਾਰਡ ਦੇ ਨਾਲ ਲਿੰਕ ਕਰ ਦਿੱਤਾ ਜਾਊਗਾ, ਤੇ ਹੁਣ ਜਿਹੜੇ ਜਾਅਲੀ ਲਾਇਸੈਂਸ ਆ ਉਹ ਵੀ ਬੰਦ ਹੋਣਗੇ। ਬਹੁਤ ਵਧੀਆ ਗੱਲ ਹੈ। ਤੇ ਅਮਰੀਕ ਜੀ, ਮੈਨੂੰ ਲੱਗਦਾ ਕਿ ਜਿਹੜੀ ਵੋਟ ਹੈ, ਵੋਟ ਵੀ ਆਧਾਰ ਕਾਰਡ ਦੇ ਨਾਲ ਲਿੰਕ ਕਰ ਦੇਣੀ ਚਾਹੀਦੀ ਹੈ। ਜਾਅਲੀ ਵੋਟਿੰਗ ਵੀ ਜਿਹੜੀ ਆ ਉਹ ਵੀ ਬੰਦ ਹੋ ਜਾਣੀ ਚਾਹੀਦੀ ਆ, ਹਨਾ। ਸੋ ਰਿਫੋਰਮ ਜਿਹੜੀ ਆ ਉਹ ਜਾਰੀ ਆ ਤੇ ਜਾਰੀ ਰਹਿਣੀ ਚਾਹੀਦੀ ਵੀ ਆ। ਤੇ ਬਾਕੀ ਹਰਜਿੰਦਰ ਸਿੰਘ ਘੁੰਮਣ ਕਹਿ ਰਹੇ ਨੇ ਕਿ ਅਕਲ ਆਉਂਦੀ ਉਮਰ ਗਵਾ ਕੇ ਅੱਗ ਬਲਦੀਆਂ ਰੋਟੀਆਂ ਪਕਾ ਕੇ, ਰੰਨ ਕਹਿੰਦੀ ਖਸਮ ਨੂੰ ਖਾ ਕੇ। ਬੜਾ ਵਧੀਆ ਇਹਨਾਂ ਨੇ ਸ਼ੇਅਰ ਮਾਰਿਆ, ਤੇ ਬਹੁਤ ਬਹੁਤ ਸ਼ੁਕਰੀਆ। ਰਵਿੰਦਰ ਸਿੰਘ ਸਿੰਨੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਲਾਇਸੈਂਸ ਡੀਮਰ ਮੈਰਿਟ ਪੁਆਇੰਟ ਇਜ਼ ਬੈਟਰ ਐਂਡ ਇਕੁਐਲਿਟੀ ਫਾਰ ਰਿਚ ਐਂਡ ਪੂਅਰ ਪਾਪੂਲੇਸ਼ਨ ਇਸ ਪ੍ਰੋਗਰਾਮ। ਸਤਿ ਸ੍ਰੀ ਅਕਾਲ, ਸ਼ੁਕਰੀਆ। ਸਤਨਾਮ ਸਿੰਘ ਵੀ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਉਹਨਾਂ ਨੇ ਵੀ ਹਾਂਜੀ ਉਹ ਖਬਰ ਭੇਜੀ ਸੀ, ਅਸੀਂ ਪਹਿਲਾਂ ਸ਼ੇਅਰ ਕੀਤੀ ਕਿ ਹਾਦਸੇ ਵਿਚ ਮਾਰੀ ਗਈ 31 ਸਾਲਾ ਔਰਤ ਦੀ ਪਛਾਣ ਰਵਨੀਤ ਕੌਰ ਵਜੋਂ ਹੋਈ ਹੈ। ਹਾਂਜੀ, ਦੁਰਘਟਨਾ ਲਈ ਜਿੰਮੇਵਾਰ ਕਾਰ ਕਥਿਤ ਤੌਰ ਤੇ 82 ਸਾਲਾ ਬਜ਼ੁਰਗ ਡਰਾਈਵਰ ਚਲਾ ਰਿਹਾ ਸੀ, ਤੇ ਕਹਿੰਦੇ ਆਸਟ੍ਰੇਲੀਆ ਚ ਵੀ ਰਿਵਿਊ ਦੀ ਲੋੜ ਹੈ। ਹੁਣ ਇਸ ਦੀ ਗੱਲ ਆਪਾਂ ਮਰੀਕ ਜੀ ਥੋੜੀ ਕਰ ਲਈਏ ਕਿ ਆਪਣੀ ਜਿਹੜੀ ਇਹ ਮੁਟਿਆਰ ਦੀ ਮੌਤ ਹੋਈ ਆ, ਇਹ ਬੜੀ ਦਰਦਨਾਕ ਮੌਤ ਹੋਈ ਆ। ਅਸਲ ਦੇ ਵਿਚ ਉਹ ਸ਼ੋਪਿੰਗ ਸੈਂਟਰ ਦੇ ਵਿਚ ਸੀਗੀ ਤੇ ਟਰਾਲੀ ਦੇ ਨਾਲ ਜ਼ੈਬਰਾ ਕਰਾਸਿੰਗ ਦੇ ਵਿਚੋਂ ਪਾਸ ਕਰ ਰਹੀ ਸੀ ਤੇ ਉਧਰੋਂ ਬਜ਼ੁਰਗ ਆ ਰਿਹਾ ਸੀ ਤੇ ਉਹਦੀ ਕਾਰ ਆਊਟ ਆਫ ਕੰਟਰੋਲ ਹੋ ਗਈ ਤੇ ਬ੍ਰੇਕ ਤੇ ਪੈਰ ਰੱਖਣ ਦੀ ਬਜਾਏ ਰੇਸ ਤੇ ਰੱਖ ਹੋ ਗਿਆ ਤੇ ਜਿਹੜੀ ਕਿ ਮਤਲਬ ਉਸ ਦੇ ਉੱਤੋਂ ਲੰਘ ਗਈ ਜਿਸ ਨਾਲ ਉਸਦੀ ਮੌਤ ਹੋਈ ਆ। ਹੁਣ ਇਸ ਦਾ ਜਿਹੜਾ ਸਰਕਾਰ ਰਿਵਿਊ ਕਰ ਰਹੀ ਹੈ, ਪਰ ਜਿੱਥੇ ਤੱਕ ਮੈਨੂੰ ਪਤਾ ਆ ਕਿ ਮੇਰੇ ਫਾਦਰ ਸਾਹਿਬ ਦੇ ਪਿੱਛੇ ਥੋੜਾ ਜਿਹਾ ਵਿਜ਼ਨ ਲੌਸ ਹੋਇਆ ਤੇ ਉਹ ਉਹਨਾਂ ਡਾਕਟਰਸ ਨੇ ਉਹਨਾਂ ਦਾ ਲਾਇਸੈਂਸ ਜਿਹੜਾ ਹੈ ਉਹ ਸਸਪੈਂਡ ਕਰ ਦਿੱਤਾ ਤੇ ਟੈਸਟ ਜਾਰੀ ਨੇ। ਮੈਨੂੰ ਲੱਗਦਾ ਬਹੁਤ ਹੱਦ ਤੱਕ ਤਾਂ ਜਿਹੜਾ ਲਾਇਸੈਂਸ ਹੈ ਉਹ ਡਾਕਟਰ ਦੇਖਦੇ ਨੇ ਕਿ ਕੀ ਇਹਦਾ ਵਿਜ਼ਨ ਹੈ। ਜੇ ਡਾਇਬਟੀਜ਼ ਹੈ ਤਾਂ ਉਹ ਹਰੇਕ ਸਾਲ ਜਾਂ 6 ਮਹੀਨੇ ਬਾਅਦ ਚੈੱਕ ਕਰਾਉਣਾ ਪੈਂਦਾ। ਮੇਰੀ ਆਪਣੇ ਜਦੋਂ ਬ੍ਰੇਨ ਟਿਊਮਰ ਹੋਇਆ ਸੀ ਮੇਰੀ ਆਪਣੀ ਨਿਗਾਹ ਜਿਹੜੀ ਹੈ ਪ੍ਰਭਾਵਿਤ ਹੋਈ ਸੀ, 50% ਰਹਿ ਗਈ ਸੀ ਤੇ ਮੈਂ ਡਾਕਟਰ ਦੇ ਆਪ ਚਲਾ ਕੇ ਗਿਆ। ਮੈਨੂੰ ਉਥੋਂ ਕੈਂਸਲ ਲਾਇਸੈਂਸ ਮੇਰਾ 6-7 ਮਹੀਨੇ ਸਸਪੈਂਡ ਰਿਹਾ, ਉਥੋਂ ਮੈਨੂੰ ਘਰ ਦੇ ਸੱਦ ਕੇ ਮੈਨੂੰ ਲੈ ਕੇ ਗਏ ਹਨਾ। ਸੋ ਆਸਟ੍ਰੇਲੀਆ ਦੇ ਵਿਚ ਡਾਕਟਰਾਂ ਦੇ ਹੱਥ ਵਸ ਵੀ ਕਾਫੀ ਹੈ ਕਿ ਤੁਸੀਂ ਚੈੱਕ ਕਰੇ ਤੋਂ ਬਾਅਦ ਜੇ ਹੁਣ 82 ਸਾਲਾ ਜਿਹੜਾ ਆ ਉਹਨਾਂ ਦੇ ਟੈਸਟ ਹੋਣੇ ਚਾਹੀਦੇ ਨੇ ਜਾਂ ਉਹਨਾਂ ਦੀ ਜਿਹੜੀ ਹੈਲਥ ਹੈ ਉਹ ਦੇਖਣਾ ਚਾਹੀਦਾ। ਅਮਰੀਕ ਜੀ, ਮੈਨੂੰ ਲੱਗਦਾ ਕਾਫੀ ਚੈੱਕ ਐਂਡ ਬੈਲੈਂਸ ਤਾਂ ਹੈਗੇ ਆਸਟ੍ਰੇਲੀਆ ਦੇ ਵਿਚ।
ਅਮਨਦੀਪ, ਜੇ ਕੋਈ ਤੁਸੀਂ ਪਬਲਿਕ ਟਰਾਂਸਪੋਰਟ ਚਲਾਣੀ ਆ, ਟੈਕਸੀ ਚਲਾਣੀ ਆ, ਕਾਰ ਚਲਾਣੀ ਆ, ਬੱਸ ਚਲਾਣੀ ਆ ਜਾਂ ਕੋਈ ਵੀ ਪਬਲਿਕ ਟਰਾਂਸਪੋਰਟ ਚਲਾਣੀ ਆ, ਉਹਦੇ ਲਈ 60 ਸਾਲ ਦੀ ਉਮਰ ਤੋਂ ਬਾਅਦ ਤੁਹਾਡਾ ਸਪੈਸ਼ਲ ਚੈੱਕਅਪ ਹੁੰਦੀ ਆ, ਤੁਹਾਨੂੰ ਡਿਕਲੇਅਰ ਕਰਨਾ ਪੈਂਦਾ। ਜੇ ਤੁਹਾਨੂੰ ਸ਼ੂਗਰ ਆ ਤਾਂ ਸ਼ੂਗਰ ਸਪੈਸ਼ਲਿਸਟ ਕੋਲ ਤੁਹਾਨੂੰ ਭੇਜਦੇ ਆ, ਜੇ ਤੁਹਾਨੂੰ ਹਾਰਟ ਦੀ ਪ੍ਰੋਬਲਮ ਹਾਰਟ ਸਪੈਸ਼ਲਿਸਟ ਕੋਲ ਭੇਜਦੇ ਆ, ਫਿਰ ਉਹ ਰਿਪੋਰਟ ਦਿੰਦੇ ਆ ਕਿ ਇਹ ਬੰਦਾ ਚਲਾਉਣ ਦੇ ਯੋਗ ਆ ਜਾਂ ਨਹੀਂ ਯੋਗ, ਜਾਂ ਇਹਨੂੰ ਕਿਹੜੀ ਦਵਾਈ ਖਾ ਕੇ ਜਾਂ ਦਵਾਈਆਂ ਦਾ ਵੇਰਵਾ ਦੇਣਾ ਪੈਂਦਾ, ਸਾਰਾ ਉਹ ਕਰਦੇ ਆ। ਹੁਣ ਇੱਕ ਲਾ ਇਹ ਵੀ ਮੇਰੇ ਖਿਆਲ ਦੇ ਵਿਚ, ਅੱਜ 75 ਸਾਲ ਤੋਂ ਬਾਅਦ ਹਰ ਸਾਲ ਤੁਹਾਡਾ ਜਿਹੜਾ ਚੈੱਕਅਪ ਹੋਊਗਾ, ਡਾਕਟਰ ਡੈਕਲਰੇਸ਼ਨ ਦਊਗਾ ਕਿ ਤੁਸੀਂ ਗੱਡੀ ਚਲਾ ਸਕਦੇ ਜਾਂ ਲਿਮਿਟਡ ਚਲਾ ਸਕਦੇ ਜਾਂ ਤੁਹਾਡੀ ਕੋਈ ਲਿਮੀਟੇਸ਼ਨ ਲੱਗੂਗੀ ਗੱਡੀ ਚਲਾਉਣ ਤੇ। ਤਾਂ ਇਹ ਤਾਂ ਉਦਾਂ ਵੈਸੇ ਠੀਕ ਆ, ਜੇ ਤੁਸੀਂ ਫਿੱਟ ਨਹੀਂ ਗੱਡੀ ਚਲਾਉਣ ਦੇ ਤਾਂ ਆਪ ਤਾਂ ਨੁਕਸਾਨ ਤੁਸੀਂ ਕਰਨਾ ਹੀ ਕਰਨਾ, ਲੇਕਿਨ ਕਮਿਊਨਿਟੀ ਦਾ ਨੁਕਸਾਨ ਵੀ ਕਰਦੇ, ਕਿਸੇ ਹੋਰ ਦਾ ਵੀ ਨੁਕਸਾਨ ਕਰਦੇ ਆ। ਤੇ ਇਹ ਤਾਂ ਚੈੱਕ ਤਾਂ ਬੈਲੈਂਸ ਚਾਹੀਦੇ ਵੀ ਆ, ਤੇ ਭਾਰਤ ਦੇ ਵਿੱਚ ਇਹ ਕੋਈ ਚੈੱਕ ਬੈਲੈਂਸ ਹੈ ਹੀ ਨਹੀਂ ਹੈ, ਤੇ ਇਹ ਚੈੱਕ ਬੈਲੈਂਸ ਠੀਕ ਹੈ ਗੱਲ। ਲੇਕਿਨ ਪਤਾ ਕੀ ਹੈ, ਕਈ ਵਾਰੀ ਇਹਦੇ ਨਾਲ ਨਾ ਇੱਥੇ ਵੀ ਮੈਂ ਦੇਖਿਆ, ਆਸਟ੍ਰੇਲੀਆ ਦੇ ਵਿੱਚ ਵੀ ਦੇਖਿਆ, ਇਹਦੀ ਮਿਸਯੂਜ ਵੀ ਹੁੰਦੀ ਆ। ਜਿਹਦਾ ਹਰ 6 ਮਹੀਨੇ ਬਾਅਦ ਤੁਹਾਨੂੰ ਸ਼ੂਗਰ ਵਾਲੇ ਕੋਲ ਭੇਜ ਦਿੰਦੇ ਆ, ਜਾਂ ਹਰ 3 ਮਹੀਨੇ ਬਾਅਦ ਕਈ ਵਾਰੀ ਗਲਤੀ ਨਾਲ ਸ਼ੂਗਰ ਵਾਲੇ ਕੋਲ, ਪੈਸੇ ਬੜੇ ਲੈਂਦੇ ਹੋ, ਤਿੰਨ 400-400 ਡਾਲਰ ਫੀਸ ਹੁੰਦੀ ਆ, $500 ਕਈ ਵਾਰੀ ਫੀਸ ਹੁੰਦੀ ਆ, ਗਰੀਬ ਆਦਮੀ ਕਈ ਵਾਰੀ ਦੇ ਵੀ ਨਹੀਂ ਸਕਦਾ। ਇਹ ਜਿਹੜੇ ਟੈਸਟ ਕਰਾਉਣੇ ਚਾਹੀਦੇ ਆ, ਤੇ ਇਹ ਜਿਹੜੇ ਟੈਸਟ ਆ ਉਹਨਾਂ ਦੀ ਜਿਹੜੀ ਫੀਸ ਆ ਉਹ ਗੌਰਮੈਂਟ ਨੂੰ ਥੋੜੀ ਦੇਣੀ ਚਾਹੀਦੀ, ਜਾਂ ਉਹ ਘੱਟ ਉਹਨੂੰ ਹਦਾਇਤਾਂ ਚਾਹੀਦੀਆਂ ਡਾਕਟਰਾਂ ਨੂੰ ਕਿ ਅਜਿਹੇ ਕੇਸਾਂ ਦੇ ਵਿੱਚ ਜਿਹੜੀ ਫੀਸ ਆ ਘੱਟ ਲਈ ਜਾਵੇ, ਕਿਉਂਕਿ ਕਈ ਵਾਰੀ ਬੰਦਾ ਜਿਹੜਾ ਪੈਨਸ਼ਨ ਤੇ ਆ ਬੰਦਾ ਉਹ ਕਈ ਵਾਰੀ ਅਫੋਰਡ ਵੀ ਨਹੀਂ ਕਰ ਸਕਦਾ, ਉਹਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ।
ਮੁਸ਼ਕਲਾਂ, ਠੀਕ ਹੈ ਜੀ। ਤੇ ਲਓ, ਮੈਨੂੰ ਲੱਗਦਾ ਕਿ ਏਦਾਂ ਕਰਦੇ ਆ ਆਪਾਂ, ਜਿਹੜਾ ਇੱਕ ਗੀਤ ਗਾਇਆ ਸੀ ਮੈਨੂੰ ਚੇਤੇ ਆ ਗਿਆ, ਬਲਜੀਤ ਮਾਲਵੇ ਨੇ, ਫੜ ਲਿਆ ਗੱਡੀ ਦੀ ਚਾਬੀ ਜੱਟ ਹੋ ਗਿਆ ਸ਼ਰਾਬੀ। ਵੈਸੇ ਇਹਨੂੰ ਸ਼ਰਾਬ ਵੱਲ ਨੂੰ ਨਹੀਂ ਲੈ ਕੇ ਜਾਣਾ ਚਾਹੀਦਾ। ਇਹ ਆ ਵੀ ਜਿਹੜੇ ਬੰਦੇ ਨੇ ਸ਼ਰਾਬ ਪੀਤੀ ਉਹ ਦੇਖੋ ਰਿਸਪੋਂਸੀਬਲ ਕਿੰਨਾ ਆ। ਇਹਦੇ ਵਿੱਚੋਂ ਇਹ ਚੀਜ਼ ਦੇਖਣ ਵਾਲੀ ਆ ਕਿ ਉਹਨੂੰ ਪਤਾ ਆ ਟ੍ਰੈਫਿਕ ਰੂਲ ਦਾ ਵੀ ਮੈਂ ਸ਼ਰਾਬ ਪੀ ਕੇ ਹੁਣ ਗੱਡੀ ਨਹੀਂ ਚਲਾਉਣੀ। ਦੇਖੋ ਕੋਈ ਰੋਕ ਟੋਕ ਨਹੀਂ, ਵੈਸੇ ਤਾਂ ਅਸੀਂ ਕਹਿੰਦੇ ਸ਼ਰਾਬ ਨਾ ਹੀ ਪੀਆ ਕਰੋ, ਪਰ ਜੇ ਤੁਸੀਂ ਪੀ ਵੀ ਲਈ ਆ ਤਾਂ ਤੁਸੀਂ ਐਟਲੀਸਟ ਸਮਾਜ ਪ੍ਰਤੀ ਰਿਸਪੋਂਸੀਬਲ ਹੋਵੋ। ਤੇ ਖਾਸ ਕਰਕੇ ਵਿਆਹਾਂ ਸ਼ਾਦੀਆਂ ਚ ਤਾਂ ਤੁਹਾਨੂੰ ਪਤਾ ਆਸਟ੍ਰੇਲੀਆ ਦੇ ਵਿੱਚ ਵੀ ਜਿੱਥੇ ਪਤਾ ਕਿ ਇੱਥੇ ਇੰਡੀਅਨ ਵੈਡਿੰਗ ਚੱਲ ਰਹੀ ਹੈ ਤੇ ਪੁਲਿਸ ਵਾਲੇ ਉਹਦੇ ਆਲੇ ਦੁਆਲੇ ਮੰਡਰਾਉਂਦੇ ਰਹਿੰਦੇ ਨੇ, ਹੁਣ ਇੱਥੋਂ ਬੰਦੇ ਨਿਕਲਣੇ ਨੇ ਤੇ ਆਪਾਂ ਫਾਈਨ ਕਰਨੇ ਨੇ। ਪਰ ਅਮਰੀਕ ਜੀ ਥੋੜੇ ਹਾਸੇ ਦੀ ਗੱਲ ਦੱਸਦਾ ਤੁਹਾਨੂੰ, ਤੇ ਇਹ ਨਾ ਇੱਕ ਮਤਲਬ ਬਣਿਆ ਹੋਇਆ ਵੀ ਜਿੱਥੇ ਨਾ ਇੰਡੀਅਨ ਜਾਂ ਪੰਜਾਬੀ ਵਿਆਹ ਚੱਲ ਰਹੇ ਨੇ ਪੁਲਿਸ ਦੇ ਵਿੱਚ ਵੀ, ਉੱਥੇ ਨਾ ਆਲੇ ਦੁਆਲੇ ਤੁਸੀਂ ਜ਼ਰੂਰ ਘੁੰਮਿਓ, ਉੱਥੇ ਤੁਹਾਨੂੰ 4-5 ਬੰਦੇ ਅੜਿੱਕੇ ਆ ਜਾਣਗੇ, ਫਾਈਨ ਮਿਲ ਜਾਣਗੇ, 2-3 ਹਜ਼ਾਰ ਡਾਲਰ ਦਾ ਫਾਇਦਾ ਹੋਜੂਗਾ। ਉਹ ਹੋਇਆ ਕਿ ਸਾਡੇ ਮਿੱਤਰ ਵੀ ਆ ਪੁਲਿਸ ਦੇ ਵਿੱਚ, ਤੇ ਜਦੋਂ ਗੁਰੂ ਘਰ ਦੀ ਓਪਨਿੰਗ ਹੋਈ ਨਾ ਇੱਥੇ 7 ਅਪ੍ਰੈਲ ਨੂੰ, ਤਾਂ ਘੱਟੋ ਘੱਟ 7-8 ਹਜ਼ਾਰ ਜਿਹੜੇ ਸ਼ਰਧਾਲੂ ਆ ਬਾਹਰੋਂ ਆਏ ਹੋਏ ਸੀ, ਬੱਸਾਂ ਵੀ ਆਈਆਂ ਸੀ, ਕਾਰਾਂ ਵੀ ਆਈਆਂ ਹੋਈਆਂ ਸੀ। ਤੇ ਉਹਨਾਂ ਨੇ ਕੀ ਕੀਤਾ ਨਾ, ਉਹਨੂੰ ਪਤਾ ਸੀਗਾ ਸਾ ਕਿਉਂਕਿ ਪੁਲਿਸ ਦੇ ਪਰਮਿਟ ਲਏ ਹੋਏ ਸੀ, ਉਹਨਾਂ ਨੇ ਨਾ ਬੁਲਗੁਲਗੇ ਦੇ ਖੱਬੇ ਵੀ ਤੇ ਸੱਜੇ ਵੀ ਉੱਤੇ ਨਾਕਾ ਲਾਇਆ ਹੋਇਆ ਸੀਗਾ ਪੁਲਿਸ ਨੇ ਚੈੱਕ ਕਰਨ ਨੂੰ 1-2 ਵਜੇ। ਉਹਨਾਂ ਦੇ ਉਹਨਾਂ ਨੂੰ ਇੰਨਾ ਨੀ ਸੀ ਪਤਾ ਵੀ ਗੁਰਦੁਆਰੇ ਤੋਂ ਆ ਰਹੇ ਨੇ, ਹਨਾ, ਉਹ ਚੈੱਕ ਕਰੀ ਜਾ ਰਹੇ ਤੇ ਉਹਨਾਂ ਇੱਕ ਵੀ ਉਹਨਾਂ ਦੀ ਫਾਈਨ ਨੀ ਇਸ਼ੂ ਹੋਇਆ, ਬੇਚਾਰੇ ਟਾਈਮ ਵੇਸਟ ਕਰਕੇ ਚਲੇ ਗਏ। ਸੋ ਉਹਨਾਂ ਨੂੰ ਭੁਲੇਖਾ ਲੱਗ ਗਿਆ ਵੀ ਇਹ ਮਤਲਬ ਸ਼ਾਇਦ ਉਹ ਕਹਿੰਦੇ ਵੀ ਬਹੁਤ ਵੱਡਾ ਕੋਈ ਫੰਕਸ਼ਨ ਚੱਲ ਰਿਹਾ ਤੇ ਸ਼ਰਾਬੀ ਹੋ ਕੇ ਜਾਣਗੇ ਲੋਕ, ਪਰ ਕਿਉਂਕਿ ਕਲਚਰ ਬੈਰੀਅਰ ਹੋਣ ਕਰਕੇ ਉਹਨਾਂ ਨੂੰ ਪਤਾ ਨੀ ਸੀਗਾ। ਖੈਰ ਵਿਆਹਾਂ ਸ਼ਾਦੀਆਂ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਜਾਂ ਇੰਡੀਆ ਸਰਕਾਰ ਨੂੰ ਬਲਜੀਤ ਮਾਲਵੇ ਦਾ ਗੀਤ ਜਿਹੜਾ ਹੁਣ ਮਤਲਬ ਬੜਾ ਪ੍ਰਮੋਟ ਕਰਨਾ ਚਾਹੀਦਾ। ਆਪਾਂ ਗੀਤ ਸੁਣਦੇ ਹਾਂ, ਸੁਨੇਹੇ ਵੀ ਆ ਰਹੇ ਨੇ ਤੇ ਤੁਸੀਂ ਵੀ ਜੁੜ ਰਹੇ ਹੋ ਪ੍ਰੋਗਰਾਮ ਦੇ, ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ। ਤੇ ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਦੇ ਨਾਲ ਹੀ ਫਿਰ ਆਪਾਂ ਹੋਰ ਜਿਹੜੇ ਮਸਲੇ ਭਖਦੇ ਨੇ ਉਹ ਵੀ ਗੱਲ ਕਰਾਂਗੇ, ਇਹ ਵੀ ਆਪਾਂ ਕੰਟੀਨਿਊ ਰੱਖਾਂਗੇ।
ਲਓ ਜੀ ਗੱਲ ਕਰਨ ਲੱਗੇ ਆ ਬਾਹਰਲੇ ਮੁਲਕਾਂ ਦੀ। ਇੱਕ ਘਰ ਵਾਲੀ ਤੇ ਘਰ ਵਾਲਾ ਕਿਸੇ ਵਿਆਹ ਦੀ ਪਾਰਟੀ ਤੇ ਜਾਂਦੇ ਆ ਤੇ ਬਾਈ ਜੀ ਹੋਣੀ ਪੈਗ ਤੇ ਪੈਗ ਲਾ ਕੇ ਉੱਥੇ ਟੱਲੀ ਹੋ ਜਾਂਦੇ ਆ। ਜਦੋਂ ਘਰ ਨੂੰ ਵਾਪਸ ਮੁੜਨਾ ਸੀ, ਤੁਹਾਨੂੰ ਪਤਾ ਵੀ ਬਾਹਰਲੇ ਮੁਲਕਾਂ ਚ ਫਿਰ ਬੰਦਾ ਦਾਰੂ ਪੀ ਕੇ ਗੱਡੀ ਨਹੀਂ ਚਲਾ ਸਕਦਾ ਤੇ ਆਪਣੀ ਘਰ ਵਾਲੀ ਨੂੰ ਕੀ ਕਹਿੰਦਾ ਸੁਣ ਕੇ ਜਰਾ।
ਕ੍ਰੀਏਟਿਵ ਇਵੈਂਟਸ ਅਤੇ ਕੈਮ ਸਟੂਡੀਓ ਪ੍ਰੈਜ਼ੈਂਟਸ ਵਿਰਸਾ ਡੇ 2019 ਵਾਰਿਸ ਬ੍ਰਦਰਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪੰਜਾਬੀ ਵਿਰਸਾ ਹੁਣ ਤੱਕ ਦੇ ਸਭ ਤੋਂ ਵੱਡੇ ਅਤੇ ਸ਼ਾਨਦਾਰ ਵੈਨਿਊ ਸਿਡਨੀ ਮਾਇਰ ਮਿਊਜ਼ਿਕ ਬਾਲ ਮੈਲਬਨ ਵਿੱਚ ਜਿੱਥੇ ਕਮਲ ਹੀਰ ਮਨਮੋਹਨ ਵਾਰਿਸ ਅਤੇ ਸੰਗਤਾਰ ਜੋੜਨਗੇ ਤੁਹਾਨੂੰ ਪੰਜਾਬੀ ਵਿਰਸੇ ਨਾਲ ਅਤੇ ਤੁਸੀਂ ਆਪਣੀ ਸਾਰੀ ਫੈਮਿਲੀ ਨਾਲ ਮਨਾ ਸਕਦੇ ਹੋ ਇੱਕ ਮਜ਼ੇਦਾਰ ਫੈਮਿਲੀ ਡੇ ਪੰਜਾਬੀ ਵਿਰਸਾ 2019 8 ਸਤੰਬਰ 2019 ਨੂੰ ਦੁਪਹਿਰ 2 ਵਜੇ ਤੋਂ ਫੋਰ ਟਿਕਟ ਵਿਜ਼ਿਟ tickettech.com.au ਔਰ ਕਾਲ 0426-809-499 ਤੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਹਰ ਕਿਸੇ ਦਾ ਸੁਪਨਾ ਕਿ ਖੂਬ ਪੈਸਾ ਹੋਵੇ ਖੂਬ ਸ਼ੋਹਰਤ ਹੋਵੇ ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ ਬਈ ਤਰੱਕੀ ਵੀ ਤਾਂ ਚਾਹੀਦੀ ਹੈ ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ ਦਿਲਪ੍ਰੀਤ ਹੋਰਾਂ ਦਾ ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ ਪੇਰੋਲ ਸਰਵਿਸਿਜ਼ ਇੰਡੀਵਿਜੁਅਲ ਜਾਂ ਕੰਪਨੀ ਟੈਕਸ GST ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ ਕਰਾਉਣੀ ਹੋਵੇ ਇੱਕ ਨਾਮ ਯਾਦ ਰੱਖੋ ਅਕਾਊਂਟ ਐਕਸਪਰਟ ਨਾਰੇ ਵਾਰਨ ਮੈਲਬੋਰਨ ਸਿਟੀ ਤੋਂ ਦਿਲਪ੍ਰੀਤ ਐਡਰੈਸ ਨੋਟ ਕਰੋ ਨਾਰੇ ਵਾਰਨ ਵੈਸਟ ਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203 0470-250-203 ਜਾਂ ਈਮੇਲ ਕਰੋ dilpreet@accountexpert.com.au
ਓ ਨੇਹਾ ਇਹਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨਹੀਂ ਕਨਫਿਊਜ਼ਡ ਹਾਂ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ
ਓਏ ਹੋਏ ਬਸ ਇੰਨੀ ਛੋਟੀ ਜਿਹੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਟ੍ਰੇਡ ਕੋਰਸਿਸ ਆਟੋਮੇਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਜ਼ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-23 02885903777 ਤੇ
ਦ ਮਾਈਗ੍ਰੇਸ਼ਨ ਸ਼ੋ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ ਵਨ ਐਂਡ ਓਨਲੀ MD ਸਪਾਈਸਿਸ 862A ਪਿਟਵਾਟਰ ਰੋਡ DOI ਨਿਊ ਸਾਊਥ ਵੇਲਸ ਸੰਪਰਕ ਕਰੋ 8959-4351 ਤੇ MD ਸਪਾਈਸ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9880 90001 ਵੈਬਸਾਈਟ ਵਿਜ਼ਿਟ ਕਰੋ kularhospital.com
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते तरना की दी बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी प्रोग्राम दे दूसरे हिस्से दे विच तुहाडा इक वारी फिर स्वागत करदे आं मैं अमनदीप सिद्धू कॉफ सार्व स्टूडियो तो और मेरे नाल अमरीक फलोरा सिडनी स्टूडियो तो शामिल ने अमरीक जी पहला आपां सुनेहे लईए अपने सज्जना मित्रां दे
जी अमनदीप
हां जी ते पाला बैंस कोबरमाले अपनी प्रतिक्रिया दे रहे ने कहिंदे कि भाजी इन्हां रूलां नूं किसे ने नहीं मनना अज चंडीगढ़ रोड ते एक्सप्रैस करतार बसां वाले तां अत कराउंदे आ भाजी पुलिस वाले अगे 200 लैंदे सी हुण 500 लिया करनगे इहदे बारे वी गल करदे आ आपां ते बाकी रविंदर सिंह मेलमन आले कहंदे ने सत श्री अकाल जी कहंदे लाइसेंस डीमेरिट पॉइंट सिस्टम बैटर है जी जी शुक्रिया ते जग्गा सैदो के भी सत श्री अकाल बुला रहे ने सारे नू चढ़दी कला दी असीस दे रहे ने शुक्रिया जी ते जी एस चाल भी सत श्री अकाल बुला रहे ने भाजी लुक्स लाइक इट्स ए मेडिकल एपीसोड बैड लक फॉर एवरीबडी हां जी ते ओ जिहड़ा पटाके वाली उन्होंने न्यूज एक भेजी सीगी ते साडे नाल जगदीप सिंह जुड़े ने ते कहंदे ने कि भाजी लास्ट टाइम जदों मैं इंडिया गया तो मैं सोचा हैलमेट पा के अपनी सेफ्टी ते चलावां मोटरसाइकिल चलावां ते उत्थे आले दुआले लोग मेरे वल इदां देखण जिवें कि एलियन आ गया इह शदाई हो गया आस्ट्रेलिया तों आ के उंदा तां इदां ही है ते गुरजिंदर सिंह पंधेर भी साडे नाल जुड़े ने उह कहंदे ने कि वी कैन नॉट कंपेयर इंडिया विद आस्ट्रेलिया इन दीज सरकमस्टेंसिज इन इंडिया एक्सीडेंट ड्यू टू काओ डॉग जिहड़े जानवर ने सड़क दे उत्ते ਉਹਨਾਂ ਦੇ ਲਈ ਕੌਣ ਰਿਸਪੋਂਸੀਬਲ ਹੈ ਇਹ ਤੇ ਆਪਾਂ ਗੱਲ ਕਰਾਂਗੇ ਤੇ ਥੋੜੀ ਦੇਰ ਬਾਅਦ ਡਿਟੇਲ ਚ ਹੋਰ ਪਰ ਸਾਡੇ ਨਾਲ ਇੰਦਰਿੰਦਰ ਸਿੰਘ ਔਜਲਾ ਵੀ ਜੁੜੇ ਸੀ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਸਨ ਯੋਗੇਸ਼ ਠਾਕੁਰ ਜਪਾਨ ਤੋਂ ਤੇ ਵਿਜੇ ਵਿਰਦੀ ਹੁਣਾਂ ਦਾ ਚੁਟਕਲਾ ਆਪਾਂ ਪੜ੍ਹ ਦਿੱਤਾ ਸੀਗਾ ਤੇ ਅਮਰੀਕ ਜੀ ਇੱਕ ਤਾਂ ਆਪਾਂ ਗੱਲ ਕਰਨੀ ਹੈ ਇੰਗਲੈਂਡ ਤੇ ਆਸਟ੍ਰੇਲੀਆ ਦੀ ਐਸ਼ੇਜ਼ ਚੱਲ ਰਹੀ ਆ ਮੈਚ
ਹਾਂਜੀ
ਤੇ ਉਹਦੇ ਸੰਬੰਧ ਦੇ ਵਿਚ ਆਸਟ੍ਰੇਲੀਆ ਨੇ ਕਾਫੀ ਰਨ ਬਣਾਏ ਸੀ ਪਹਿਲੀ ਪਾਰੀ ਦੇ ਵਿਚ ਤੇ ਇਉਂ ਲੱਗਦਾ ਸੀਗਾ ਕਿ ਮਤਲਬ ਕਾਫੀ ਉਹ ਮਤਲਬ ਲੱਗਦਾ ਨਹੀਂ ਸੀਗਾ
ਡੋਮੀਨੈਂਟ
ਪੋਜੀਸ਼ਨ ਤੇ ਪਰ ਉਸ ਤੋਂ ਬਾਅਦ ਇੰਗਲੈਂਡ ਨੇ ਵੀ ਸ਼ੁਰੂਆਤ ਚੰਗੀ ਕੀਤੀ ਸੀ ਪਰ ਫਿਰ ਇਕਦਮ ਹੀ 12-13 ਬਾਲਾਂ ਚ ਕਾਫੀ ਉਹਨਾਂ ਨੇ ਵਿਕਟਾਂ ਗੁਆਤੀਆਂ ਤੁਹਾਡਾ ਕੀ ਰਾਏ ਆ ਇਸ ਮੈਚ ਦੇ ਬਾਰੇ
ਸਮਦੀਪ ਜੀ ਜਿਹੜਾ ਮੈਚ ਨੇ ਆਸਟ੍ਰੇਲੀਆ ਨੇ ਕਾਫੀ ਵੱਡੀ ਲੀਡ ਪਹਿਲੀ ਪਾਰੀ ਦੇ ਆਧਾਰ ਤੇ ਲਈ ਸੀ ਉਹਦੇ ਵਿਚ ਸਮਿਥ ਦੀ ਡਬਲ ਸੈਂਚਰੀ ਵੀ ਆ ਤੇ 498 ਜਾਂ ਇੰਨੀ ਰਨਾਂ ਬਣਾਈਆਂ ਸੀ
ਤੇ
ਇੱਕ ਪੋਜੀਸ਼ਨ ਦੇ ਵਿਚ ਜਿਸ ਵੇਲੇ ਦੂਜੀ ਪਹਿਲੀ ਪਾਰੀ ਵਿਚ ਬੈਟਿੰਗ ਕਰਨ ਇੰਗਲੈਂਡ ਆਈ ਆ ਉਹਦੀਆਂ ਦੋ ਵਿਕਟਾਂ ਤੋਂ ਕੁਇਕ ਡਿੱਗੀਆਂ ਲੇਕਿਨ ਉਸ ਤੋਂ ਬਾਅਦ ਪਾਰੀ ਨੂੰ ਸੰਭਾਲ ਲਿਆ ਸੀ ਉਹਦੇ ਮਿਡਲ ਆਰਡਰ ਬੈਟਸਮੈਨ ਨੇ ਲੇਕਿਨ ਅਚਾਨਕ ਫਿਰ ਇੱਕ ਵਿਕਟਾਂ ਦੀ ਹਨੇਰੀ ਆਈ ਜਿਹਦੇ ਕਰਕੇ ਕੁਛ ਵਿਕਟਾਂ ਦੀ ਡਿੱਗ ਗਈਆਂ ਜਿਸ ਹਾਲਾਤ ਦੇ ਵਿਚ ਮਨਦੀਪ ਇਹ ਮੈਚ ਚੱਲ ਰਿਹਾ ਹੈ ਨਾ ਅਗਰ ਮੀਂਹ ਵਗੈਰਾ ਨਹੀਂ ਪੈਂਦਾ ਜਾਂ ਮੌਸਮ ਖਰਾਬ ਨਹੀਂ ਹੁੰਦਾ ਮੈਚ ਪੂਰੇ 5 ਦਿਨ ਚੱਲ ਜਾਂਦਾ ਹੈ ਤਾਂ ਇਹਦੇ ਵਿਚ ਆਸਟ੍ਰੇਲੀਆ ਨੂੰ ਜਿੱਤਣ ਦੀਆਂ ਕਾਫੀ ਸੰਭਾਵਨਾਵਾਂ ਬਰਕਰਾਰ ਹਨ ਮਨਦੀਪ ਆਸਟ੍ਰੇਲੀਆ ਅਗਰ ਇਸ ਇਨਿੰਗ ਦੇ ਵਿਚ 200 ਦੀ ਲੀਡ ਲੈ ਜਾਂਦੀ ਹੈ ਤਾਂ ਅਗਲੀ ਅੱਗੇ ਜਾ ਕੇ ਉਹ 150 ਰਨ ਬਣਾ ਕੇ ਡਿਕਲੇਅਰ ਵੀ ਜੇ ਕਰ ਦੇਵੇ ਤਾਂ ਵੀ ਉਹਦੇ ਕੋਲ ਕਾਫੀ ਸਮਾਂ ਹੋਏਗਾ ਇਸ ਟੈਸਟ ਮੈਚ ਨੂੰ ਜਿੱਤਣ ਨੂੰ ਹੁਣ ਤੱਕ 3 ਟੈਸਟ ਮੈਚ ਮਨਦੀਪ ਹੋਏ ਆ ਉਹਨਾਂ ਵਿਚ ਇਕ ਇਕ ਦੀ ਜਿਹੜੀ ਜਿੱਤ ਪ੍ਰਾਪਤ ਹੈ ਇਕ ਇਕ ਮੈਚ ਤੋਂ ਉਹਨਾਂ ਟੀਮਾਂ ਨੇ ਜਿੱਤਿਆ ਆ ਅਤੇ ਇਹ ਅਗਰ ਟੈਸਟ ਮੈਚ ਆਸਟ੍ਰੇਲੀਆ ਜਿੱਤ ਜਾਂਦਾ ਤਾਂ ਉਹ ਸੀਰੀ ਫਿਰ ਹਾਰੇਗਾ ਨਹੀਂ ਅਗਰ ਅਗਲਾ ਟੈਸਟ ਮੈਚ ਇਹ ਇੰਗਲੈਂਡ ਜਿੱਤ ਵੀ ਜਾਂਦਾ ਤਾਂ ਸੀਰੀ ਡਰਾਅ ਰਹੇਗੀ ਜੀ ਅਮਦੀਪ ਆਸਟ੍ਰੇਲੀਆ ਦੀਆਂ ਇਸ ਟੈਸਟ ਮੈਚ ਵਿਚ ਜਿੱਤਣ ਦੀਆਂ ਕਾਫੀ ਸੰਭਾਵਨਾਵਾਂ ਬਣੀਆਂ ਹੋਈਆਂ
ਜੀ ਦੂਜੀ ਖਬਰ ਜਿਹੜੀ ਸੁਰਖੀਆਂ ਬਣੀ ਹੋਈ ਹੈ ਦੁਨੀਆਂ ਦੇ ਵਿਚ ਭਾਰਤ ਦੀ ਉਹ ਹੈਗੀ ਹੈ ਕਿ ਜਿਹੜਾ ਚੰਦਰਯਾਨ ਛੱਡਿਆ ਸੀ ਭਾਰਤ ਨੇ ਮੂਨ ਲੈਂਡਰ ਉਹ ਸੰਪਰਕ ਗਵਾ ਚੁੱਕਾ ਹੈ ਉਸ ਨਾਲ ਸੰਪਰਕ ਟੁੱਟ ਚੁੱਕਾ ਹੈ ਕੰਟਰੋਲ ਸੈਂਟਰ ਦਾ ਇਹ ਖਬਰ ਹੈ ਉਸਨੇ ਲੈਂਡ ਕਰਨਾ ਸੀਗਾ ਤੇ ਇਹ ਵੀ ਕਈ ਮੀਡੀਆ ਕਹਿ ਰਹੇ ਹੈ ਕਿ ਸ਼ਾਇਦ ਜਿਹੜਾ ਇੰਡੀਆ ਦਾ ਚੰਦਰਯਾਨ ਹੈ ਉਹ ਚੰਦਰਮਾ ਦੇ ਧਰਾਤਲ ਦੇ ਉੱਤੇ ਕਰੈਸ਼ ਹੋ ਗਿਆ ਤੇ ਇਸ ਕਰਕੇ ਸੰਪਰਕ
ਇਹਦੀ ਜਿਹੜੀ ਲਾਈਵ ਟੈਸਟ ਬਰਾਇਰਾਸ ਟੈਲੀਕਾਸਟ ਆ ਰਹੀ ਸੀ ਰਾਤੀ ਇਹਦੀ ਟੈਲੀਕਾਸਟ ਲਾਈਵ ਆ ਰਹੀ ਸੀ ਦੂਰਦਰਸ਼ਨ ਤੋਂ ਫਿਰ ਜਿਹੜੇ ਐਸੋਸੀਏਟ ਚੈਨਲ ਉਹ ਵੀ ਦਿਖਾ ਰਹੇ ਸੀ, ਮੈਂ ਵੀ ਇਸ ਨੂੰ ਦੇਖਿਆ ਸਵੇਰੇ ਉੱਠ ਕੇ, ਤੇ ਉਸ ਵੇਲੇ ਜਿਸ ਵੇਲੇ ਬਿਲਕੁਲ ਨਜ਼ਦੀਕ ਪਹੁੰਚ ਗਿਆ ਸੀ ਧਰਾਤਲ ਦੇ, ਚੰਦ ਦੇ ਧਰਾਤਲ ਤੇ ਲੈਂਡ ਕਰਨ ਦੇ ਲਈ, ਤੇ ਉਸ ਵੇਲੇ ਸੰਪਰਕ ਅਚਾਨਕ ਟੁੱਟ ਗਿਆ। ਅਜਿਹਿਆਂ ਹਾਲਾਤਾਂ ਦੇ ਵਿੱਚ ਅਗਰ ਸੰਪਰਕ ਟੁੱਟ ਜਾਂਦਾ ਹੈ ਤਾਂ ਉਹਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਕਿ ਉਹ ਜਿਹੜਾ ਇੰਸਟਰੂਮੈਂਟ ਤੁਸੀਂ ਭੇਜਿਆ ਜਾਂ ਵਿਮਾਨ ਭੇਜਿਆ ਜਾਂ ਕੋਈ ਵੀ ਚੀਜ਼ ਭੇਜੀ ਆ ਉਹ ਕਰੈਸ਼ ਹੋ ਜਾਂਦੀ ਹੈ, ਤਾਂ ਹੀ ਉਹਦੇ ਇੰਸਟਰੂਮੈਂਟ ਜਿਹੜੇ ਆ ਬਲੌਕ ਹੋ ਜਾਂਦੇ ਆ, ਬੰਦ ਹੋਣ ਲੱਗ ਪੈਂਦੇ ਆ। ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉੱਥੇ ਲਾਈਵ ਬੈਠ ਕੇ ਸੁਣ ਰਹੇ ਸੀ, ਤੇ ਉਹਨਾਂ ਦੇ ਕੋਲ ਜਿਹੜੇ ਇਸਰੋ ਦੇ ਮੁੱਖ ਪ੍ਰਧਾਨ ਆ ਜਾਂ ਇਸਰੋ ਦੇ ਪ੍ਰੈਜੀਡੈਂਟ ਆ ਉਹ ਆਏ ਤੇ ਉਹਨਾਂ ਨੇ ਉਹਨਾਂ ਨੂੰ ਕੁਛ ਕਿਹਾ, ਤੇ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਉੱਥੋਂ ਉੱਠ ਕੇ ਫਿਰ ਥੱਲੇ ਆ ਗਏ, ਫਿਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਜਿਹੜਾ ਸੰਬੰਧ ਆ ਉਹ ਸਾਡਾ ਟੁੱਟ ਚੁੱਕਿਆ, ਲੇਕਿਨ ਹੌਸਲਾ ਨਹੀਂ ਸਾਨੂੰ ਹਾਰਨਾ ਚਾਹੀਦਾ, ਇੱਕ ਵਾਰੀ ਫਿਰ ਕੋਸ਼ਿਸ਼ ਕਰਕੇ ਇਹਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਤੇ ਭਵਿੱਖ ਦੇ ਵਿੱਚ ਹੋ ਸਕਦਾ ਕਿ ਹੋਰ ਬਿਮਾਰ ਇੱਕ ਯੰਤਰ ਭੇਜਣ ਜਿਹੜਾ ਚੰਦਰਮਾ ਤੇ ਉਤਰਿਆ। ਮੇਰੇ ਖਿਆਲ ਦੇ ਵਿੱਚ ਇਹ ਅਭਿਆਨ ਜਿਹੜਾ ਆ ਇਹ ਸੰਪਰਕ ਟੁੱਟਣ ਦੇ ਨਾਲ ਹੋ ਸਕਦਾ ਇੱਕ ਸਫਲ ਨਾ ਵੀ ਹੋਇਆ ਹੋਵੇ।
ਅਮਰੀਕੀ ਇਸ ਤਰ੍ਹਾਂ ਪਹਿਲਾਂ ਵੀ ਕਈ ਵਾਰੀ ਹੁੰਦਾ, ਯੂਰੋਪੀਅਨ ਸਪੇਸ ਏਜੰਸੀ ਨੇ ਇੱਕ ਵਾਰੀ ਐਸਟਰੋਇਡ ਦੇ ਉੱਤੇ ਉਤਾਰਨ ਦੀ ਕੋਸ਼ਿਸ਼, ਉਹਨਾਂ ਦਾ ਸੰਪਰਕ ਟੁੱਟ ਗਿਆ ਸੀ, ਫਿਰ ਇਕਦਮ ਆ ਗਿਆ। ਨਾਸਾ ਨੇ ਇਹ ਡਰਾਮੇ ਬਹੁਤ ਵਾਰੀ ਕੀਤੇ ਨੇ, ਤੇ ਮੈਨੂੰ ਇਉਂ ਲੱਗਦਾ ਵੀ ਇਹ ਵੀ ਇੱਕ ਡਰਾਮਾ ਆ ਲੋਕਾਂ ਦੇ ਵਿੱਚ ਹਾਈਪ ਬਣਾਉਣ ਦਾ ਕਿ ਲਓ ਜੀ ਟੁੱਟ ਗਿਆ ਸੰਪਰਕ, ਲਓ ਜੀ ਹੁਣ ਪਤਾ ਨਹੀਂ ਕੀ ਹੋਊਗਾ, ਚਰਚਾ ਹੋਣ ਲੱਗ ਪਈ, ਅਸੀਂ ਵੀ ਕਰ ਰਹੇ ਹਾਂ ਚਰਚਾ, ਅਸੀਂ ਵੀ ਉਹਦਾ ਹਿੱਸਾ ਬਣ ਜਾਂਦੇ ਹਾਂ, ਤੇ ਫਿਰ ਕੀ ਹੁੰਦਾ ਆ ਇਕਦਮ ਜੀ ਸੰਪਰਕ ਹੋ ਗਿਆ, ਬੱਲੇ ਬੱਲੇ ਵਿੱਚ ਚੜਾਈ ਹੋ ਗਈ ਬਹੁਤ, ਮਤਲਬ ਉਹਦੇ ਨਾਲ ਵੀ ਦੁੱਗਣੀ ਚੜਾਈ ਹੋ ਗਈ ਨਾ ਐਂਡ ਵਾਲੀ, ਤਾਂ ਸਨਸਨੀ ਖੇਜ ਨੀ ਹੁੰਦਾ ਲਾਸਟ ਬਾਲ ਤੇ ਛੱਕਾ ਮਾਰਨ ਵਾਲੀ ਗੱਲ, ਇਹ
ਮੇਰੇ ਖਿਆਲ ਚ ਇੱਦਾਂ ਦੀ ਕੋਈ ਗੱਲ ਨੀ ਆ, ਉਹ ਕਾਫੀ ਸੀਰੀਅਸ ਉਸ ਵੇਲੇ ਮੈਂ ਦੇਖਿਆ ਸਾਰੇ ਜਿਹੜੇ ਸਾਇੰਟਿਸਟ ਸੀ ਕਾਫੀ ਸੀਰੀਅਸ ਸੀਗੇ, ਉਹਨਾਂ ਦੇ ਜਿਹੜੇ ਚਿਹਰੇ ਸੀ ਉਹ ਕਾਫੀ ਉਤਰ ਗਏ ਜਿਹੜੇ ਸੰਪਰਕ ਟੁੱਟਿਆ ਉਹਨਾਂ ਦਾ, ਤੇ ਉਸ ਵੇਲੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਉੱਤੇ ਬੈਠਿਆ ਸੀ। ਮੇਰੇ ਖਿਆਲ ਵਿੱਚ ਮੇਰੇ ਆਪਣਾ ਖਿਆਲ ਹੈ ਕਿ ਡਰਾਮੇ ਵਾਲੀ ਕੋਈ ਗੱਲ ਨਹੀਂ ਹੈ, ਇਹ ਅਸਲੀਅਤ ਹੀ ਆ, ਤੇ ਇਹ ਜਿਹੜਾ ਇਹਨਾਂ ਨੇ ਭੇਜਿਆ ਸੀ ਯੰਤਰ ਅਸਮਾਨ ਦੇ ਵਿੱਚ ਚੰਦਰਮਾ ਦੀ, ਲੇਕਿਨ ਆਉਂਦੀ ਵੀ ਇਹਦਾ ਇੱਕ ਹਿੱਸਾ ਹੈ ਕਿ ਉਹਨੇ ਉਹਦੇ ਇੱਕ ਹਿੱਸੇ ਨੇ ਚੰਦਰਮਾ ਤੇ ਜਾ ਕੇ ਲੈਂਡ ਕਰਨਾ ਸੀ, ਲੇਕਿਨ ਦੂਜਾ ਜਿਹੜਾ ਹਿੱਸਾ ਹੈ ਉਹਦਾ ਆਰਬਿਟ ਦੇ ਆਲੇ ਦੁਆਲੇ ਚੱਕਰ ਲਾ ਰਿਹਾ ਆ, ਉਹਦੇ ਵਿੱਚ ਸਕਸੈਸ ਵੀ ਹੈਗੀ ਆ, ਉਹ ਸਾਰਾ ਮਿਸ਼ਨ ਫੇਲ ਨਹੀਂ ਹੋਇਆ, ਤੇ ਸੰਪਰਕ ਟੁੱਟਣਾ ਅਗਰ ਹੋ ਸਕਦਾ ਸੰਪਰਕ ਬਾਅਦ ਕਾਇਮ ਵੀ ਹੋ ਜਾਏ, ਲੇਕਿਨ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਇੱਕ ਤਰ੍ਹਾਂ ਦਾ ਹਾਈਪ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਮੇਰੇ ਖਿਆਲ ਦੇ ਵਿੱਚ ਤਾਂ ਅਜਿਹਾ ਨਹੀਂ ਹੈ ਮਨਦੀਪ।
ਪਰ ਮੈਂ ਅਮਰੀਕ ਜੀ ਪਹਿਲਾਂ ਸਾਇੰਟਿਸਟਾਂ ਦੀ ਜਿਹੜੀ ਮਾੜਾ ਪੱਖ ਹੈ ਨਾ ਦੇਖ ਚੁੱਕਾ ਆ, ਚੰਗੇ ਪੱਖ ਬਹੁਤ ਨੇ ਪਰ ਇੱਕ ਮਾੜੇ ਪੱਖ ਵੀ ਹੁੰਦੇ ਨੇ ਹਰੇਕ ਫੀਲਡ ਦੇ ਵਿੱਚ, ਕਿ ਉਹ ਡਰਾਮਾ ਕਿਉਂਕਿ ਪੈਸਾ ਉਹਨੀ ਲੋਕਾਂ ਤੋਂ ਲੈਣਾ ਹੁੰਦਾ ਹੈ, ਤੇ ਜਿਹੜਾ ਡਰਾਮਾ ਲੈ ਵੇ ਕਿੱਡੇ ਮਹਾਨ ਉਹਨਾਂ ਨੇ ਫਿਰ ਚੰਦ ਤੇ ਹੀ ਠੀਕ ਕਰ ਦਿੱਤਾ, ਇੱਥੋਂ ਬੈਠਿਆਂ ਨੇ ਠੀਕ ਕਰਤਾ, ਇਹ ਜਿਹੜੀ ਬਿਰਤੀ ਹੈ ਨਾ ਇਹ ਨਾਸਾ ਵਾਲੇ ਬਹੁਤ ਕਰਦੇ ਨੇ, ਉਹ ਸਪੇਸ ਜਿਹੜੀਆਂ ਏਜੰਸੀਆਂ ਨੇ ਬਹੁਤ ਇਹ ਡਰਾਮੇਬਾਜ਼ੀ ਕਰਦੀਆਂ ਨੇ ਫੰਡਿੰਗ ਲੈਣ ਨੂੰ। ਪਰ ਮੇਰੀ ਇੱਕ ਮਤਲਬ ਮਨ ਦੇ ਵਿੱਚ ਹੀ ਇਹ ਗੱਲ, ਦਿਲ ਵਾਲੀ ਗੱਲ ਹੈ, ਮਨ ਕੀ ਬਾਤ ਹੈ ਕਿ ਸ਼ਾਇਦ ਇਸ ਤਰ੍ਹਾਂ ਵੀ ਹੋ ਸਕਦਾ ਆ, ਇੱਕ ਪੋਸੀਬਿਲਿਟੀ ਹੈ। ਖੈਰ ਉੱਥੇ ਨਾ ਜਦੋਂ ਉਹ ਚੰਦ ਤੇ ਗਏ ਤਾਂ ਯਾਨ ਗਿਆ ਨਾ, ਉਹ ਮੈਨੂੰ ਲੱਗਦਾ ਕਿ ਤਾਂ ਸੰਪਰਕ ਟੁੱਟਿਆ, ਉੱਥੇ ਜਿਹੜੇ ਇੱਕ ਬੰਦੇ ਬੈਠੇ ਸੀ ਨਾ ਉਹਨੀ ਫਿਰ ਉਹਨਾਂ ਨੂੰ ਇੱਕ ਬੋਰਡ ਦਿਖਾ ਲਿਆ BBC ਦੇ ਉੱਤੇ ਨਾ, ਇੱਕ ਚੁਟਕਲਾ ਆ ਜਾਂ ਇੱਕ ਕਾਰਟੂਨ ਹੈ, ਉਹ ਏਲੀਅਨ ਉੱਥੇ ਚੰਦ ਦੇ ਉੱਤੇ ਖੜੇ ਨੇ, ਤੇ ਜਦ ਚੰਦਰਯਾਨ ਜਾਂਦਾ ਆ ਉੱਥੇ ਤਾਂ ਮੋਰੇ ਨਾ ਬੈਨਰ ਲੈ ਕੇ ਖੜੇ ਹੁੰਦੇ ਆ, ਕਹਿੰਦੇ ਵੀ ਯਾਰ ਇੰਡੀਆ ਅਜੀਬ ਦੇਸ਼ ਹੈ, ਕੁਛ ਲੋਕ ਤਾਂ ਚੰਦ ਤੱਕ ਆ ਗਏ ਆ ਮਿਹਨਤ ਕਰਕੇ, ਤੇ ਕੁਛ ਲੋਕ ਅਜੇ ਕਹਿੰਦੇ ਟ੍ਰੈਫਿਕ ਰੂਲਾਂ ਪਿੱਛੇ ਲੜੀ ਜਾਂਦੇ ਨੇ, ਉਹਨਾਂ ਨੂੰ ਗੱਡੀਆਂ ਸੜਕਾਂ ਤੇ ਨਹੀਂ ਚਲਾਉਣੀ ਆਉਂਦੀਆਂ। ਮਤਲਬ ਇਹ ਵੀ ਇੱਕ ਜੋਕ ਹੈ ਨਾ। ਖੈਰ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਇੱਕ ਪ੍ਰੋਫੈਸਰ ਦੀ, ਜਿਸ ਨੂੰ ਕਿ ਆਸਟ੍ਰੇਲੀਆ ਦੀ ਫੈਡਰਲ ਕੋਰਟ ਨੇ, ਪੀਟਰ ਰੇਡੋਸ ਦਾ ਨਾਮ ਹੈ ਪ੍ਰੋਫੈਸਰ ਦਾ, ਉਸ ਨੂੰ $12 ਲੱਖ ਯਾਨੀ ਕਿ $1.2 million ਦਾ ਮੁਆਵਜ਼ਾ ਦੇਣ ਦੇ ਲਈ ਕਿਹਾ ਜੇਮਸ ਕੁੱਕ ਯੂਨੀਵਰਸਿਟੀ ਨੂੰ, ਕਿਉਂਕਿ ਪਿਛਲੇ ਸਾਲ ਡਾਕਟਰ ਰੇਡ ਨੂੰ ਜੇਮਸ ਕੁੱਕ ਯੂਨੀਵਰਸਿਟੀ ਨੇ ਬਰਖਾਸਤ ਕਰਤਾ ਸੀਗਾ, ਉਹਨਾਂ ਨੂੰ ਸੈਕ ਕਰ ਦਿੱਤਾ ਸੀ, ਕਿਉਂਕਿ ਇਸ ਯੂਨੀਵਰਸਿਟੀ ਦੇ ਕੁਛ ਹੋਰ ਪ੍ਰੋਫੈਸਰ ਜਿਹੜੇ ਸੀ ਉਹ ਗਲੋਬਲ ਵਾਰਮਿੰਗ ਨੂੰ ਲੈ ਕੇ, ਜਿਹੜੀ ਗ੍ਰੇਟ ਬੈਰੀਅਰ ਰੀਫ ਆਸਟ੍ਰੇਲੀਆ ਦੀ, ਉਹਦੇ ਤੇ ਉਹ ਕੰਮ ਕਰ ਰਹੇ ਸੀ, ਤੇ ਇਸ ਪ੍ਰੋਫੈਸਰ ਨੇ ਉਹਨਾਂ ਦੇ ਕੰਮ ਨੂੰ ਕ੍ਰਿਟੀਸਾਈਜ਼ ਕੀਤਾ ਸੀ ਤੇ ਕਿਹਾ ਸੀਗਾ ਕਿ ਇਹਨਾਂ ਦਾ ਜਿਹੜਾ ਕੰਮ ਹੈ ਇਹ ਅਨਟਰਸਟਵਰਦੀ ਹੈ ਤੇ ਮਿਸਲੀਡਿੰਗ, ਯਾਨੀ ਕਿ ਇੱਕ ਪ੍ਰੋਫੈਸਰ ਨੇ ਦੂਜੇ ਪ੍ਰੋਫੈਸਰਾਂ ਦੀ ਨੁਕਤਾਚੀਨੀ ਕੀਤੀ ਸੀ ਵੀ ਜਿਹੜਾ ਇਹ ਕੰਮ ਕਰ ਰਹੇ ਨੇ ਇਹ ਬੇਕਾਰ ਹੈ ਤੇ ਮਿਸਲੀਡ ਕਰ ਰਹੇ ਨੇ ਲੋਕਾਂ ਨੂੰ। ਸੋ ਇਸ ਸੰਬੰਧ ਦੇ ਵਿੱਚ ਕਾਫੀ ਤਕਰਾਰ ਹੋਇਆ ਔਰ ਅਖੀਰ ਨੂੰ ਜੇਮਸ ਕੁੱਕ ਯੂਨੀਵਰਸਿਟੀ ਨੇ ਉਹਨਾਂ ਨੂੰ ਬਰਖਾਸਤ ਕਰਤਾ, ਯਾਨੀ ਕਿ ਉਹਨਾਂ ਨੂੰ ਸੈਕ ਕਰਤਾ ਸੀ, ਔਰ ਇਹ ਕੇਸ ਫਿਰ ਫੈਡਰਲ ਕੋਰਟ ਦੇ ਵਿੱਚ ਗਿਆ ਤੇ ਫਿਰ ਜਿਹੜੇ ਕੋਰਟ ਨੇ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਕਿ ਯੂਨੀਵਰਸਿਟੀ ਨੇ ਇਹ ਗਲਤ ਕੀਤਾ ਤੇ ਉਹਨਾਂ ਦਾ ਕੈਰੀਅਰ ਵੀ ਖਰਾਬ ਕੀਤਾ ਤੇ ਉਹਨਾਂ ਨੂੰ ਜਿਹੜੀ ਇੰਟਲੈਕਚੁਅਲ ਅਕੈਡਮਿਕ ਇੰਟਲੈਕਚੁਅਲ ਫਰੀਡਮ ਹੈ ਉਸ ਦੇ ਉੱਤੇ ਹਮਲਾ ਕੀਤਾ ਹੈ ਕਿ ਉਹ ਆਪਣੇ ਵਿਚਾਰ ਰੱਖ ਸਕਦੇ ਨੇ ਤੇ ਉਹਨਾਂ ਨੇ ਰੱਖੇ ਵੀ ਹੈ ਤੇ ਉਹਨਾਂ ਨੂੰ ਚੁੱਪ ਕਰਾਉਣ ਦੇ ਲਈ ਯੂਨੀਵਰਸਿਟੀ ਦੇ ਸਾਰੇ ਪ੍ਰੋਫੈਸਰਾਂ ਰਲ ਕੇ ਇਹਨਾਂ ਨੂੰ ਕੱਢਿਆ ਤੇ ਇਸ ਕਰਕੇ ਜਿਹੜਾ ਖਮਿਆਜ਼ਾ ਆ $12 ਲੱਖ ਦਾ ਇਹ ਭੁਗਤਣਾ ਪੈਣਾ ਯੂਨੀਵਰਸਿਟੀ ਨੂੰ। ਸੋ ਇਹਦੀਆਂ ਜਿਹੜੀਆਂ ਅਮਰੀਕ ਜੀ ਵੀ ਜੇ ਹੁਣ ਦੋ ਤਿੰਨ ਪ੍ਰੋਫੈਸਰ ਜਾਂ ਚਾਰ ਪ੍ਰੋਫੈਸਰ ਰਲ ਕੇ ਇੱਕ ਸਟੱਡੀ ਕਰਦੇ ਆ ਕੀ ਉਸਦੀ ਨੁਕਤਾਚੀਨੀ ਨਹੀਂ ਹੋ ਸਕਦੀ, ਮਤਲਬ ਕੀ ਉਸ ਨੂੰ ਉਸ ਦੇ ਉੱਤੇ ਦੂਜਾ ਓਪੀਨੀਅਨ ਨਹੀਂ ਰੱਖਿਆ ਜਾ ਸਕਦਾ?
ਨਹੀਂ ਅਮਦੀਪ, ਹੋ ਸਕਦਾ ਜੇ ਉਹ ਕਹਿੰਦਾ ਮੈਂ ਆਈ ਫੀਲ ਦਿਸ ਇਜ਼ ਏ ਰੋਂਗ ਥਿੰਗ, ਦੈਨ ਇਟ ਕੁਡ ਬੀ ਡਨ। ਉਹਨੇ ਆਪਣੀ ਫੀਲਿੰਗ ਜ਼ਾਹਰ ਕੀਤੀ ਆ, ਉਹਨੇ ਆਪਣੇ ਵਿਊ ਜ਼ਾਹਰ ਕੀਤੇ ਆ, ਉਹਨੇ ਇਹ ਥੋੜਾ ਕੀਤਾ ਕਿ ਉਹ ਪ੍ਰੋਫੈਸਰ ਜੇ ਕੋਈ ਗਾਲ ਥਰੋ ਕੱਢੀ ਜਾਂ ਉਹਨਾਂ ਨੂੰ ਕੋਈ ਬੁਰਾ ਭਲਾ ਥਰੋ ਕੇ, ਉਹਨਾਂ ਤੇ ਕਿਹਾ ਜੇ ਇਸ ਓਪੀਨੀਅਨ ਦੇ ਨਾਲ ਮੈਂ ਸਹਿਮਤ ਨਹੀਂ ਆ। ਤੇ ਏਦਾਂ ਜੇ ਤੁਹਾਡੀ ਕੋਈ ਓਪੀਨੀਅਨ ਹੈਗੀ ਆ ਨਾ, ਉਹਨੂੰ ਫਿਰ ਤੁਸੀਂ ਬਹੁਤ ਸੀਰੀਅਸਲੀ ਨਹੀਂ ਲੈ ਸਕਦੇ। ਓਪੀਨੀਅਨ ਤਾਂ ਕੋਈ ਵੀ ਦੇ ਸਕਦਾ, ਸਾਰਿਆਂ ਨੂੰ ਫਰੀਡਮ ਹੈ ਇੱਥੇ ਗੱਲ ਕਹਿਣ ਦੀ। ਅਗਰ ਤੁਸੀਂ ਆਪਣੇ ਸਾਥੀ ਨੂੰ ਕ੍ਰਿਟੀਸਾਈਜ਼ ਕਰਦੇ ਹੋ ਕਿਸੇ ਵਿਸ਼ੇ ਤੇ, ਤਾਂ ਉਹ ਐਕਚੁਅਲੀ ਹੁੰਦਾ ਕੀ ਆ, ਉਹ ਪੋਜ਼ਿਟਿਵ ਕ੍ਰਿਟੀਸਿਜ਼ਮ ਹੁੰਦਾ। ਪੋਜ਼ਿਟਿਵ ਕ੍ਰਿਟੀਸਿਜ਼ਮ ਕਰਨ ਦਾ ਹਰੇਕ ਨੂੰ ਰਾਈਟ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ, ਸਾਰੇ ਸੰਸਾਰ ਦੇ ਵਿੱਚ। ਤੇ ਮੇਰੇ ਖਿਆਲ ਚ ਕੋਈ ਗੱਲ ਗਲਤ ਉਹਨਾਂ ਨੇ ਕਹੀ ਨਹੀਂ ਹੈ, ਤੇ ਵਰਕ ਪਲੇਸਿਸ ਤੇ ਇੱਦਾਂ ਹੁੰਦਾ ਰਹਿੰਦਾ ਹੈ ਅਮਦੀਪ
ਜੀ। ਤੇ ਆਸਟ੍ਰੇਲੀਆ ਦੀਆਂ ਅੱਗਾਂ ਜਿਹੜੀਆਂ ਕਾਫੀ ਭਿਆਨਕ ਹੋ ਰਹੀਆਂ ਨੇ, ਤੇ ਆਸਟ੍ਰੇਲੀਆ ਦੇ ਵਿੱਚ ਨਿਊ ਸਾਊਥ ਵੇਲਸ ਵਿੱਚ ਖਾਸ ਕਰਕੇ 4 ਤੋਂ 5 ਅੱਗਾਂ ਜਿਹੜੀਆਂ ਨੇ ਉਹ ਆਪੇ ਤੋਂ ਬਾਹਰ ਹੋਈਆਂ ਨੇ। ਤੇ ਇਸ ਦੇ ਵਿੱਚ ਇੱਕ ਫਾਇਰ ਫਾਈਟਰ, ਅੱਗ ਬੁਝਾਉਣ ਵਾਲਾ ਵਿਅਕਤੀ, ਉਹ ਜ਼ਖਮੀ ਹੋਇਆ ਹੈ ਨਾਰਥਨ ਤੇ ਸੈਂਟਰਲ ਟੇਬਲ ਲੈਂਡਸ ਨਿਊ ਸਾਊਥ ਵੇਲਸ ਦੇ ਵਿੱਚ। ਉਸ ਨੂੰ ਬ੍ਰਿਸਬੇਨ ਰਾਇਲ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ। ਤੇ ਜਿਹੜੀਆਂ ਅੱਗਾਂ ਨੇ ਇਹ ਮਾਊਂਟ ਮਕੈਂਜ਼ੀ ਟੈਂਟਰਫੀਲਡ ਦੇ ਵਿੱਚ ਲੱਗੀਆਂ ਹੋਈਆਂ ਨੇ, ਤੇ ਡਰੇਕ ਏਰੀਏ ਦੇ ਵਿੱਚ ਲੱਗੀਆਂ ਹੋਈਆਂ, ਲਗਿਊਮ ਏਰੀਏ ਚ ਬਿਜ਼ਨਸ, ਨਾਰਥ ਈਸਟ ਆਮਡੇਲ, ਜਾਣੀ ਕਿ ਜਿਹੜਾ ਤੁਸੀਂ ਦੇਖਦੇ ਹੋ ਕਿ ਨਿਊ ਇੰਗਲੈਂਡ ਹਾਈਵੇ ਆ, ਉਸ ਦੇ ਆਲੇ ਦੁਆਲੇ ਅੱਗਾਂ ਲੱਗੀਆਂ ਹੋਈਆਂ। ਸੋ ਜ਼ਰਾ ਧਿਆਨ ਦੇ ਨਾਲ। ਸੋ ਅਮਰੀਕ ਜੀ, ਸੱਜਣ ਮਿੱਤਰ ਸਾਡੇ ਪ੍ਰੋਗਰਾਮ ਸੁਣ ਰਹੇ ਨੇ, ਤੇ ਮੈਂ ਬੇਨਤੀ ਕਰਦਾ ਕਿ ਉਹ ਮੈਸੇਜ ਪਾ ਸਕਦੇ ਨੇ। ਤੇ ਜਗਤਾਰ ਜੌਲ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਨੇ ਕਿ ਇਹ ਡਰਾਮਾ ਹੁੰਦਾ ਸਾਰੇ ਸਪੇਸ ਸ਼ਟਲ ਛੱਡਣ ਤੋਂ ਬਾਅਦ, ਕਹਿੰਦੇ ਹੁੰਦੇ ਹਨ ਸੰਪਰਕ ਟੁੱਟ ਗਿਆ ਤੇ ਦੁਬਾਰਾ ਜੁੜ ਗਿਆ, ਕਹਿ ਕੇ ਵਾਹ ਵਾਹ ਖੱਟਦੇ ਹਨ, ਲਾਈਕ ਲੈਂਦੇ ਨੇ। ਜਗਤਾਰ ਜੌਲ ਵੀ ਇਸ ਦਾ ਹਮ ਵੀ ਭਰਦੇ ਨੇ। ਇਹ ਅਮਰੀਕ ਜੀ, ਮੈਂ ਤਾਂ ਗੱਲ ਕਹੀ ਸੀ, ਮੇਰੇ ਮਨ ਚ ਇਹ ਆਈ ਸੀਗੀ ਕਿ ਤਕਰੀਬਨ ਅੱਜ ਤੱਕ ਇਹ ਬਹੁਤ ਵਾਰੀ ਅਸੀਂ ਪਹਿਲਾਂ ਵੀ ਡਰਾਮੇ ਦੇਖ ਚੁੱਕੇ ਹਾਂ, ਫਿਲਮਾਂ ਜਿੱਦਾਂ ਫਿਲਮੀ ਸਟਾਈਲ ਨਾ, ਇਹ ਆਲਰੇਡੀ ਜਿੱਦਾਂ ਹੋ ਚੁੱਕਾ, ਤਾਂ ਕਰਕੇ ਨਾ ਮਤਲਬ ਇੱਥੇ ਥੋੜੀ ਜਿਹੀ ਸ਼ੱਕ ਪੈਂਦੀ ਆ। ਤੇ ਉਸ ਤੋਂ ਬਾਅਦ ਹੁਣ ਚੱਲਦੇ ਆ ਜੀ ਅਮਰੀਕ ਜੀ, ਕਿ ਜਿਹੜਾ ਇੰਡੀਆ ਦੇ ਵਿੱਚ ਹੁਣ ਲਾਅ ਬਣੇ ਨੇ ਹਨਾ, ਤੇ ਟ੍ਰੈਫਿਕ ਰੂਲਸ ਨੇ, ਅਸੀਂ ਜਾਂਦੇ ਹਾਂ ਵਿਦੇਸ਼ੀ ਜਾਂਦੇ ਹਾਂ, ਮੈਨੂੰ ਲੱਗਦਾ ਕਿ ਅਸੀਂ ਜੇ ਸਹੀ ਰਹੀਏ ਸਾਰਾ ਕੁਝ ਰਹੀਏ ਕੋਈ ਬਹੁਤੀ ਜ਼ਿਆਦਾ ਪ੍ਰੋਬਲਮ ਨਹੀਂ, ਪਰ ਜਿਹੜੀ ਜਾਨਵਰਾਂ ਦੀ ਗੱਲ ਆਉਂਦੀ ਹੈ ਕਿ ਉੱਥੇ ਸੜਕਾਂ ਦੇ ਉੱਤੇ ਗਾਈਆਂ ਘੁੰਮ ਰਹੀਆਂ ਨੇ, ਕੁੱਤੇ ਘੁੰਮ ਰਹੇ ਆ, ਤੇ ਇਹ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਸਮੱਸਿਆ ਆ, ਬਹੁਤ ਸਾਰੇ ਐਕਸੀਡੈਂਟ ਕੈਂਗਰੂਆਂ ਕਰਕੇ ਹੁੰਦੇ ਨੇ, ਪਰ ਆਸਟ੍ਰੇਲੀਆ ਦੇ ਵਿੱਚ ਇਸ ਨੂੰ ਫ੍ਰੀਵੇ ਦੇ ਉੱਤੇ ਖਾਸ ਕਰਕੇ ਸਰਕਾਰ ਆਲੇ ਦੁਆਲੇ ਫੈਂਸ ਲਾਉਂਦੀ ਹੈ ਕਿ ਤਾਂ ਕਿ ਜਾਨਵਰ ਜਿਹੜੇ ਨੇ ਉਹ ਆਉਣ ਨਾ, ਗਾਈਆਂ ਨਾ ਆਉਣ। ਈਵਨ ਕਿ ਕਈ ਇਲਾਕਿਆਂ 'ਚ ਤੁਸੀਂ ਦੇਖਿਆ ਹੋਣਾ ਘੋੜੇ ਵੀ, ਘੋੜਿਆਂ ਦੇ ਸਾਈਨ ਵੇਖ ਕਿੱਥੇ ਜੰਗਲੀ ਘੋੜੇ ਰਹਿੰਦੇ ਨੇ, ਸੋ ਸਰਕਾਰ ਉਹਨਾਂ ਤੇ ਕੰਟਰੋਲ ਸਾਈਨ ਹੁੰਦੇ ਨੇ। ਪਰ ਇਹਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ ਇੰਡੀਆ ਨਾਲ, ਕਿਉਂਕਿ ਇੰਡੀਆ ਦੇ ਵਿੱਚ ਜੰਗਲੀ ਜਾਨਵਰ ਨਹੀਂ ਆਉਂਦੇ ਸੜਕਾਂ ਦੇ ਉੱਤੇ, ਉੱਤੇ ਪਾਲਤੂ ਪਸ਼ੂ ਆਉਂਦੇ ਨੇ ਜਿਹੜੇ ਲੋਕਾਂ ਨੇ ਛੱਡੇ ਹੁੰਦੇ ਨੇ, ਤੇ ਉਹਨਾਂ ਨੂੰ ਕਾਬੂ ਕਰਨ ਦੇ ਲਈ ਗਊ ਟੈਕਸ ਲੱਗਿਆ ਹੋਇਆ ਜਾਂ ਜਿਹੜਾ ਕਿ ਗਊਆਂ ਨੂੰ ਸੰਭਾਲਣ ਦੇ ਲਈ। ਹੁਣ ਉਹ ਜਿਹੜੇ ਗਊ ਟੈਕਸ ਹੈ ਉਹ ਕੰਮੇ ਹੀ ਹੈ ਵੀ ਸੜਕਾਂ ਤੇ ਨਹੀਂ ਆਉਣਾ, ਲੋਕਾਂ ਦੀਆਂ ਫਸਲਾਂ ਨਹੀਂ ਖਰਾਬ ਕਰਨੀਆਂ, ਉਹ ਗਊਸ਼ਾਲਾ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਤੇ ਫਿਰ ਜਦੋਂ ਸਾਰਾ ਟੈਕਸ ਇਕੱਠਾ ਕੀਤਾ ਜਾ ਰਿਹਾ, ਲੋਕੀ ਮਰ ਰਹੇ ਨੇ, ਘੱਟੋ ਘੱਟ 8-9 ਮੌਤਾਂ ਤਾਂ ਹੁਣ ਹੋ ਚੁੱਕੀਆਂ ਨੇ, ਈਵਨ ਕਿ ਇੱਕ MLA ਨੂੰ ਵੀ ਗਾਂ ਨੇ ਮਾਰਿਆ, ਤੇ ਇਸ ਨੂੰ ਲੈ ਕੇ ਮਤਲਬ ਫਿਰ ਪ੍ਰਸ਼ਾਸਨ ਕਿਉਂ, ਮਤਲਬ ਲੋਕ ਇਹ ਕਹਿੰਦੇ ਨੇ ਕਿ ਸਿਰਫ ਚਲਾਨ ਲੈਣਾ ਹੀ ਮਤਲਬ ਇੱਕ ਕੰਮ ਹੈ, ਮਤਲਬ ਜਿਹੜੀ ਸਰਕਾਰ ਦੀਆਂ ਜ਼ਿੰਮੇਵਾਰੀਆਂ ਟੋਏ ਪੂਰ ਨੇ, ਸੜਕਾਂ ਨੂੰ ਉਸ ਦੇ ਕਾਬਲ ਬਣਾਉਣਾ, ਮਤਲਬ ਜਾਨਵਰ ਜਿਹੜੇ ਉਹ ਤੋਂ ਪਾਸੇ ਰੱਖਣੇ, ਤੇ ਜੇ ਮਤਲਬ ਤੁਸੀਂ 60 ਦੀ ਸਪੀਡ ਤੇ ਜਾ ਰਹੇ ਹੋ ਤੇ 60 ਦੀ ਸਪੀਡ ਉੱਤੇ ਅਚੀਵ ਹੀ ਨਹੀਂ ਹੋ ਰਹੀ, ਤੁਸੀਂ ਤੁਹਾਨੂੰ ਖਤਰਾ ਹੈ ਵੀ ਇਧਰੋਂ ਵੀ ਲੱਗੂ ਉਧਰੋਂ ਵੀ ਲੱਗੂ, ਮਤਲਬ ਵਟ ਇਜ਼ ਦਿਸ ਨਾ, ਕੀ ਉਹ ਜਾਇਜ਼ ਲੱਗਦੇ ਨੇ ਤੁਹਾਨੂੰ ਇਸ ਐਂਗਲ ਤੋਂ?
ਅਮਨਦੀਪ ਇਸ ਐਂਗਲ ਇਸ ਚੀਜ਼ ਨੂੰ ਅਸੀਂ ਦੂਜੇ ਐਂਗਲ ਤੋਂ ਵੀ ਦੇਖਦੇ ਹਾਂ। ਸਰਕਾਰ ਦਾ ਤਾਂ ਫਰਜ਼ ਹੈਗਾ ਹੈ ਕਿ ਉਹ ਜਿਹੜੇ ਪਸ਼ੂਏ ਦਾ ਅਵਾਰਾ ਪਸ਼ੂ ਘੁੰਮਦੇ ਆ ਉਹਨਾਂ ਨੂੰ ਕੰਟਰੋਲ ਕਰੇ ਜਾਂ ਉਹਨਾਂ ਲਈ ਲਾ ਬਣਾਏ ਜਾਂ ਉਹਨਾਂ ਨੂੰ ਕਿਤੇ ਲੈ ਕੇ ਜਾਵੇ। ਲੇਕਿਨ ਹੁਣ ਇਹ ਕਿ ਇਹ ਇਨਪੁਟ ਕਿੱਥੋਂ ਆਉਂਦੀ ਆ, ਇਹ ਪਸ਼ੂ ਨੂੰ ਛੱਡਦਾ ਕੌਣ ਆ? ਇਹ ਪਸ਼ੂ ਅਸੀਂ ਲੋਕ ਛੱਡਦੇ ਹਾਂ, ਕਮਿਊਨਿਟੀ ਛੱਡਦੀ ਆ, ਆਪਣਾ ਜਿਹੜਾ ਫਰਜ਼ ਨਹੀਂ ਨਿਭਾਉਂਦੇ। ਅਸੀਂ ਪਸ਼ੂਆਂ ਨੂੰ ਪਾਲ ਲੈਂਦੇ ਹਾਂ ਜਿਸ ਵੇਲੇ ਉਹਨਾਂ ਦੀ ਲੋੜ ਨਹੀਂ ਹੁੰਦੀ ਤੇ ਉਹਨਾਂ ਨੂੰ ਅਸੀਂ ਸੜਕਾਂ ਤੇ ਛੱਡਦੇ ਹਾਂ, ਤੇ ਇਹਦੇ ਨਾਲ ਜਿਹੜੀ ਸਮੱਸਿਆ ਜ਼ਿਆਦਾ ਪੈਦਾ ਹੁੰਦੀ ਆ ਕਿ ਲੋਕ ਛੱਡਦੇ ਵੀ ਆ ਤੇ ਸਰਕਾਰ ਇਹਦਾ ਕੰਟਰੋਲ ਨਹੀਂ ਕਰਦੀ ਤੇ ਲੋਕ ਵੀ ਇਹਦੇ ਨਾਲ ਜ਼ਖਮੀ ਹੁੰਦੇ ਆ। ਅਮਨਦੀਪ ਇਹ ਤਾਂ ਹੈਗੀ ਪਸ਼ੂਆਂ ਦੀ ਗੱਲ, ਜਿਹੜੀ ਕਿ ਸੜਕਾਂ ਤੇ ਪਸ਼ੂ ਅਵਾਰਾ ਘੁੰਮਦੇ ਆ, ਉਹ ਗੱਡੀਆਂ ਚ ਵੱਜਦੇ ਆ, ਮੋਟਰਸਾਈਕਲਾਂ ਚ, ਕਾਰਾਂ ਚ, ਵੱਡੇ ਵੱਡੇ ਭਾਰੀ ਨੁਕਸਾਨ ਹੁੰਦੇ ਆ। ਅਮਨਦੀਪ ਮੇਰੇ ਦੇ ਖਿਆਲ ਦੇ ਵਿੱਚ ਇੱਕ ਦਿਮਾਗ ਦੇ ਵਿੱਚ ਹੋਰ ਵੀ ਗੱਲ ਪਿੱਛੇ 3-4 ਦਿਨ ਦੇ ਵਿੱਚ ਆਈ, ਜਿਹੜੇ ਇੱਕ ਤਾਂ ਇਹ ਤਾਂ ਅਵਾਰਾ ਪਸ਼ੂ ਆ, ਇੱਕ ਜਿਹੜੇ ਹੱਡਾ ਰੋੜੀ ਦੇ ਕੁੱਤੇ ਆ ਨਾ ਅਮਨਦੀਪ, ਬਾਹਰ ਦੀ ਯੂ ਤੋਂ ਬਾਹਰ ਬਣੇ ਹੁੰਦੇ, ਜਿਦਾਂ ਪਿੰਡ ਦੀ ਯੂ ਹੁੰਦੀ ਉਹ ਤੋਂ ਬਾਹਰ ਬਣੀ ਆ ਹੱਡਾ ਰੋੜੀ ਬਣੀ, ਉਹਦੇ ਚ 15-20 ਜਾਂ 50 ਕੁੱਤੇ ਬੈਠੇ ਹੁੰਦੇ। ਕਈ ਵਾਰੀ ਕੋਈ ਬੱਚਾ ਜਾਂ ਬੱਚਾ ਉਧਰ ਨੂੰ ਜਾਂਦਾ ਜਾਂ ਕੋਈ ਇਨਸਾਨ ਉਧਰ ਨੂੰ ਜਾਂਦਾ ਮੋਟਰਸਾਈਕਲ ਤੇ ਜਾਂਦਾ ਆ ਤਾਂ ਜਾਂ ਤੁਰ ਕੇ ਵੀ ਜਾਂਦਾ, ਅਵੇਅਰ ਨਹੀਂ ਹੁੰਦੇ, ਕੋਈ ਸਾਈਨ ਨਹੀਂ ਲੱਗਿਆ ਹੁੰਦਾ, ਕੁਛ ਵੀ ਨਹੀਂ ਹੁੰਦਾ, ਤੁਰ ਕੇ ਜਾ ਰਹੇ ਹੁੰਦੇ ਆ ਤੇ ਉਹਨਾਂ ਨੂੰ ਉਹ ਕਈ ਵਾਰੀ ਵੱਢ ਵੱਢ ਕੇ ਖਾ ਜਾਂਦੇ ਆ ਜਾਂ ਉਹਨਾਂ ਦਾ ਨੁਕਸਾਨ ਕਰਦੇ ਆ। ਹੁਣ ਜਿੰਨੇ ਵੀ ਸਾਡੇ ਜਿਹੜੇ ਪਿੰਡਾਂ ਦੇ ਲੋਕ ਆ, ਜਿੱਦਾਂ ਸਾਡੇ ਚਲੋ ਲੀਡਰ ਵੀ ਆ, ਪਿੰਡਾਂ ਦੇ ਲੋਕ ਵੀ ਆ, ਉਹ ਧਰਨੇ ਤਾਂ ਕਰਦੇ ਆ ਸੜਕਾਂ ਤੇ ਜਾ ਕੇ, ਕਦੇ ਇਹਨਾਂ ਗੱਲਾਂ ਬਾਰੇ ਕੋਈ ਧਰਨਾ ਲੱਗਿਆ? ਅਵਾਰਾ ਪਸ਼ੂ ਜਿਹੜੇ ਆ ਉਹਨਾਂ ਨੂੰ ਹਟਾਓ ਜਾਂ ਉਹਨਾਂ ਦੇ ਬਾਰੇ ਕੋਈ ਪਿੰਡਾਂ ਦੇ ਸਰਪੰਚਾਂ ਨੇ ਕੋਈ ਮੁਹਿੰਮ ਕੀਤੀ ਆ, ਉਹਨਾਂ ਨੇ ਕੋਈ ਸਮਾਧ ਕੀਤੀ ਆ ਇਹਨੂੰ ਹਟਾਉਣ ਦੇ ਲਈ, ਕੋਈ ਬੈਠਕ ਕੀਤੀ ਆ, ਬੈਠੇ ਆ ਇਕੱਠੇ ਹੋ ਕੇ? ਕਦੇ ਵੀ ਕੋਈ ਇਦਾਂ ਦੀ ਐਫਰਟ ਹੋਈ ਨਹੀਂ ਆ ਕਿ ਹੱਡਾ ਰੋੜੀ ਦੇ ਕੁੱਤਿਆਂ ਤੇ ਕਾਬੂ ਪਾਇਆ ਜਾਵੇ ਜਾਂ ਉਹਨਾਂ ਨੂੰ ਜਾਂ ਕੋਈ ਸਾਈਨਿੰਗ ਇੱਦਾਂ ਲਾ ਦਿਓ ਜਾਂ ਕਿਸੇ ਨੂੰ ਵਾਰਨਿੰਗ ਇਹ ਦੇ ਦਿਓ ਮੂਹਰੇ ਹੱਡਾ ਰੋੜੀ ਆ ਉੱਥੇ ਕੁੱਤੇ ਬੈਠੇ ਹੋ ਸਕਦੇ, ਧਿਆਨ ਨਾ ਜਾਓ ਜਾਂ ਨਾ ਜਾਓ, ਹਨਾ? ਮੇਰੇ ਖਿਆਲ ਚ ਬਹੁਤ ਭਾਰੀ ਸਮੱਸਿਆ ਆ ਜਿਹਦੇ ਬਾਰੇ ਸਾਡੇ ਜਿਹੜੇ ਲੋਕ ਆ ਅਸੀਂ ਅਵੇਅਰ ਹੈ ਹੀ ਨਹੀਂ ਹੈ, ਨਾ ਆਪਣੇ ਨਿਆਣੇ ਨੂੰ ਕੋਈ ਇਹਦੇ ਬਾਰੇ ਤਾਲੀਮ ਦਿੰਦੇ ਆ, ਨਾ ਕਿਸੇ ਸੋਸਾਇਟੀ ਵਿੱਚ ਕੋਈ ਇੱਦਾਂ ਦੇ ਪ੍ਰੋਗਰਾਮ ਚਲਾਉਂਦੇ ਆ, ਨਾ ਸਰਕਾਰ ਚਲਾਉਂਦੀ ਆ ਨਾ ਅਸੀਂ ਚਲਾਉਂਦੇ ਆ, ਦੋਨੋਂ ਪਾਸਿਆਂ ਤੋਂ ਕਸੂਰ ਹੈਗਾ ਆ। ਮੇਰੇ ਖਿਆਲ ਚ ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਆ, ਇਹਦਾ ਹੱਲ ਵੀ ਸਾਨੂੰ ਕਰਨਾ ਚਾਹੀਦਾ ਜੀ ਅਮਨਦੀਪ
ਜੀ। ਤੇ ਵੈਸੇ ਤਾਂ ਕਈ ਵਾਰੀ ਮੈਂ ਨੋਟ ਕੀਤਾ ਕਿ ਸ਼ਾਇਦ ਤੁਸੀਂ ਸਾਰੇ ਜਾਣਦੇ ਹੋਗੇ, ਤੁਸੀਂ ਤਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਕਿ ਹਰਮਨ ਰੇਡੀਓ ਦਾ ਸਟੂਡੀਓ ਹੈਰਿਸ ਪਾਰਕ ਦੇ ਵਿੱਚ ਸੀਗਾ, ਹਨਾ? ਤੇ ਜਦੋਂ ਅਸੀਂ ਉੱਥੇ ਸਟੂਡੀਓ ਸੀ ਤਾਂ ਅਮਰੀਕ ਜੀ ਉਹ ਇੱਕ ਮਤਲਬ ਕਾਫੀ ਬਿਜ਼ੀ ਏਰੀਆ ਹੋ ਗਿਆ ਸੀਗਾ, ਇੰਡੀਅਨ ਰੈਸਟੋਰੈਂਟ ਸ਼ਾਪਾਂ ਕਾਫੀ ਖੁੱਲ ਗਈਆਂ ਸੀ, ਹੋਰ ਵੀ ਲੈਬਨੀਜ਼ ਭਾਈਚਾਰੇ ਨੇ ਵੀ ਕਾਫੀ ਉੱਥੇ ਬਿਜ਼ਨਸ ਖੋਲੇ ਸੀ। ਤੇ ਮੈਨੂੰ ਯਾਦ ਹੈ ਕਿ ਉੱਥੇ ਇੱਕ ਨਾ ਬੈਠਕ ਹੋਈ ਸੀਗੀ ਚੈਂਬਰ ਆਫ ਕਾਮਰਸ ਦੀ ਬਿਜ਼ਨਸ ਵਾਲਿਆਂ ਦੀ, ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਵੀ ਜਿੰਨੀ ਹੁਣ ਇੱਥੇ ਆਵਾਜਾਈ ਇੱਥੋਂ ਬਿਜ਼ਨਸ ਜਨਰੇਟ ਹੋ ਰਿਹਾ ਆ ਕਿ ਹੁਣ ਇਹਦੀ ਜਿਹੜੀ ਡਿਵੈਲਪਮੈਂਟ ਹੈ ਉਹ ਕਰੀਏ ਆਪਾਂ, ਹਨਾ? ਇਹਦੇ ਪ੍ਰੋਪਰ ਇਹਦੀ ਪੇਵਿੰਗ ਲਾਈਏ, ਸੋਹਣਾ ਬਣਾਈਏ, ਇਹਨੂੰ ਸੁੰਦਰੀਕਰਨ ਕਰੀਏ ਉਸ ਇਲਾਕੇ ਦਾ। ਤਾਂ ਉਹਦੇ ਵਿੱਚ ਇਹ ਫੈਸਲਾ ਲਾਇਆ ਗਿਆ ਸੀਗਾ ਵੀ ਉਹਨਾਂ ਨੇ ਕੌਂਸਲ ਨੂੰ ਕਹਿ ਕੇ ਨਾ ਵੀ ਇੱਥੇ ਤੁਸੀਂ ਪਾਰਕਿੰਗ ਦੇ ਮੀਟਰ ਲਾਓ। ਇੱਕ ਤਾਂ ਪਾਰਕਿੰਗ ਦੀ ਬੜੀ ਪ੍ਰੋਬਲਮ ਸੀ ਵੀ ਲੋਕੀ ਪਾਰਕ ਕਰਕੇ ਚੱਲ ਜਾਂਦੇ ਸੀ ਤੇ ਆਉਂਦੇ ਹੀ ਨਹੀਂ ਸੀਗੇ।
ਹਾਂਜੀ ਹਾਂਜੀ,
ਤੇ ਉਹਨਾਂ ਨੇ ਕਹਿ ਕੇ ਉੱਥੇ ਮੀਟਰ ਲਵਾਇਆ ਵੀ $2 ਘੰਟੇ ਦੇ ਲਾਓ ਤੁਸੀਂ ਇੱਥੇ। ਤੇ ਉਹਦੇ ਵਿੱਚ ਫੈਸਲਾ ਇਹ ਹੋਇਆ ਵੀ ਜਿੰਨੇ ਪੈਸੇ ਇਕੱਠੇ ਹੋਣਗੇ ਉਹਦੇ ਨਾਲ ਉਹ ਇਨ੍ਹਾਂ ਸਟੇਟਾਂ ਦੇ ਵਿੱਚ ਸੀਟਾਂ ਨੇ ਜਿੱਥੇ ਜਿੱਥੇ ਲਾਣਾ ਇਹਦੇ ਤੇ ਹੀ ਪੈਸੇ ਖਰਚੇ ਜਾਣਗੇ। ਤਾਂ ਹੋਇਆ ਵੀ ਇਸ ਤਰ੍ਹਾਂ। ਤੇ ਸਾਲ ਦੇ ਵਿੱਚ ਹੀ ਉੱਥੇ ਦੀ ਡਿਵੈਲਪਮੈਂਟ ਸ਼ੁਰੂ ਹੋ ਗਈ ਤੇ 2 ਸਾਲਾਂ ਦੇ ਵਿੱਚ ਉੱਥੋਂ ਹੀ ਪੈਸੇ ਇਕੱਠੇ ਕਰਕੇ ਕੋਈ $2 ਇਕੱਠੇ ਹੋਣ ਲੱਗ ਗਏ ਤੇ ਉਹਦੇ ਨਾਲ ਬਹੁਤ ਵਧੀਆ ਡਿਵੈਲਪਮੈਂਟ ਹੋਈ ਹੈ। ਸੋ ਆਪਾਂ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਦੇਖੀਏ ਕਿ ਸ਼ਾਇਦ ਰੈਵਨਿਊ ਵਧਣ ਦੇ ਨਾਲ, ਮਤਲਬ ਰੈਵਨਿਊ ਜਦ ਦੇਣਗੇ ਲੋਕ, ਚਲਾਨ ਘੱਟ ਹੋਣਗੇ, ਤਾਂ ਜਿਹੜੇ ਅੱਜ ਅਸੀਂ ਸਵਾਲ ਕਰ ਰਹੇ ਹਾਂ ਕਿ ਸੜਕ ਟੁੱਟੀ ਹੋਈ ਆ ਬਾਈ, ਹਨਾ, ਆ ਪਸ਼ੂ ਫਿਰ ਰਹੇ ਨੇ, ਇਹਨਾਂ ਦਾ ਕੀ ਕਰਨਾ? ਤੁਸੀਂ ਸਿਰਫ ਚਲਾਨ ਕੱਟਣ ਵਾਲੇ ਹੋ? ਇੱਦਾਂ ਦੇ ਕੇਸ ਮੂਹਰੇ ਆਣਗੇ ਤੇ ਜਿਹੜੇ ਜ਼ਿੰਮੇਵਾਰ ਅਫਸਰ ਹੈ ਉਹਨਾਂ ਨੂੰ ਫਿੱਟ ਲਾਣ ਤਾਂ ਪੈਣਗੀਆਂ, ਜਾਂ ਉਹਨਾਂ ਦੇ ਜਿਹੜੇ ਨਿਕੰਮੇ ਉਹਨਾਂ ਦੇ ਕਾਰਜ ਨੇ ਉਹ ਮੂਹਰੇ ਆਣਗੇ, ਤਾਂ ਫੇਰ ਕਿਤੇ ਨਾ ਕਿਤੇ ਸਰਕਾਰ ਨੂੰ ਅਲੰਬਾ ਮੀਡੀਆ ਦੇਵੇਗਾ, ਲੋਕ ਦੇਣਗੇ, ਸੋਸ਼ਲ ਮੀਡੀਆ ਚ ਆਏਗਾ, ਤਾਂ ਫੇਰ ਮੈਨੂੰ ਲੱਗਦਾ ਕਿ ਸ਼ਾਇਦ, ਮੈਨੂੰ ਆਸ ਦੀ ਕਿਰਨ ਦਿਸ ਰਹੀ ਹੈ ਕਿ ਡਿਵੈਲਪਮੈਂਟ ਹੋ ਹੀ ਜਾਵੇ, ਹਨਾ, ਸੁਧਾਰ ਆ ਹੀ ਜਾਵੇ, ਕਿ ਜੇ ਲੋਕਾਂ ਦੇ ਵਿਵਹਾਰ ਦੇ ਵਿੱਚ ਸੁਧਾਰ ਆਏਗਾ ਤੇ ਮੈਨੂੰ ਲੱਗਦਾ ਕਿ ਫਿਰ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਦੇ ਵੀ ਜਿਹੜਾ ਬਿਹੇਵੀਅਰ ਸਹੀ ਹੋਏਗਾ। ਤੁਹਾਡਾ ਕੀ ਖਿਆਲ ਹੈ?
ਬਿਲਕੁਲ 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 ਅਮਨਦੀਪ, ਜਦੋਂ ਤੱਕ ਅਸੀਂ ਇੰਤਜ਼ਾਮੀਆਂ ਤੇ ਕੋਈ ਪ੍ਰੈਸ਼ਰ ਨਹੀਂ ਪਾਉਂਦੇ, ਉਹਨਾਂ ਨੂੰ ਉਹਨਾਂ ਨੂੰ ਪ੍ਰੈਸ਼ਰਾਈਜ਼ ਨਹੀਂ ਕਰਦੇ, ਉਹ ਫਿਰ ਸੁਸਤ ਹੋ ਜਾਂਦੇ ਆ। ਉਹਨਾਂ ਨੂੰ ਕਾਰਜ ਰੱਖਣ ਦੇ ਲਈ, ਉਹਨਾਂ ਨੂੰ ਆਪਣਾ ਕੰਮ ਚੰਗੀ ਢੰਗ ਦੇ ਨਾਲ ਰੱਖਣ ਦੇ ਲਈ ਸਾਨੂੰ ਪ੍ਰੈਸ਼ਰ ਗਰੁੱਪ ਜਿਹੜੇ ਪਿੰਡਾਂ ਵਿੱਚ ਬਣਾਉਣੇ ਪੈਣਗੇ। ਅਤੇ ਜੋ ਪ੍ਰੈਸ਼ਰ ਗਰੁੱਪ ਕੋਈ ਵੀ ਅਜਿਹਾ ਗਰੁੱਪ ਹੁੰਦਾ ਜਿਹੜਾ ਕਿ ਕੋਈ ਇੱਕ ਕਾਰਜ ਲੈ ਕੇ ਉਹਦੇ ਬਾਰੇ ਜਿਹੜੀ ਹਿਕਮਤ ਅਮਲੀ ਘੜਦਾ ਆ, ਸਟ੍ਰੈਟਜੀਜ਼ ਬਣਾਉਂਦਾ ਆ, ਤੇ ਅਜਿਹੇ ਜਿਹੜੇ ਗਰੁੱਪ ਹੁੰਦੇ ਆ ਨਾ, ਉਹ ਕਾਫੀ ਸਾਜਗਾਰ ਹੁੰਦੇ ਆ ਸਮਾਜ ਦੇ ਵਿੱਚ। ਤੇ ਉਹਦੀਆਂ ਜਿਹੜੀਆਂ ਸਮਾਧਾਂ ਆ ਉਹ ਪੰਚਾਇਤ ਦੇ ਨਾਲ ਹੋਣੀਆਂ ਚਾਹੀਦੀਆਂ, ਇੰਤਜ਼ਾਮੀਆਂ ਦੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਹੋਣੀਆਂ ਚਾਹੀਦੀਆਂ। ਤੇ ਇਹਦੇ ਨਾਲ ਕੀ ਹੋਊਗਾ, ਸੁਧਾਰ ਜਿਹੜੇ ਹੋਣ ਦੇ ਚਾਂਸ ਜ਼ਿਆਦਾ ਵੱਧਦੇ ਆ। ਇਹਦੇ ਨਾਲ ਇਹਦੇ ਨਾਲੋਂ ਕਿ ਅਸੀਂ ਜਾ ਕੇ ਸੜਕਾਂ ਤੇ ਨਾ ਨਾਰੇ ਲਾਈਏ, ਸਾਡਾ ਜੇ ਪਾਣੀ ਰੋਕ ਲਿਆ, ਸਾਡੇ ਜਿਹੜੇ ਪਾਣੀਆਂ ਦਾ ਮਸਲਾ ਆ, ਜਾਂ ਸਾਡੀ ਬੇਰੁਜ਼ਗਾਰੀ ਦਾ ਮਸਲਾ ਆ, ਮੇਰੇ ਖਿਆਲ ਦੇ ਇਹਨਾਂ ਤੋਂ ਵੀ ਜਿਹੜੇ ਭਾਰੀ ਮਸਲੇ ਆ ਉਹ ਜਿਹੜੇ ਸਮਾਜ ਦੇ ਵਿੱਚ ਨਾ, ਟ੍ਰੈਫਿਕ ਦੇ ਸਬੰਧ ਦੇ ਵਿੱਚ ਆ, ਜਾਂ ਜਿਹੜੇ ਹੋਰ ਇੱਦਾਂ ਦੇ ਮਸਲੇ ਜਿਨ੍ਹਾਂ ਦੇ ਨਾਲ ਕਿ ਸਮਾਜ ਨੂੰ ਇਮੀਡੀਏਟ ਨੁਕਸਾਨ ਹੁੰਦਾ ਆ, ਉਹਦੇ ਵੱਲ ਧਿਆਨ ਜ਼ਿਆਦਾ ਦੇਈਏ। ਤੇ ਬਾਹਰਲੇ ਜਿਹੜੇ ਲੋਕ NRI ਵੀ ਆ, ਉਹ ਵੀ ਇਹਨੂੰ ਉਤਸ਼ਾਹਿਤ ਕਰਨ ਵਿੱਚ ਕਾਫੀ ਹਿੱਸਾ ਪਾ ਸਕਦੇ ਆ, ਜੇ ਉਹ ਆਪਣੇ ਸਾਕ ਸੰਬੰਧੀਆਂ ਨੂੰ, ਆਪਣੇ ਫਰੈਂਡਸ ਨੂੰ ਅਵੇਅਰ ਕਰਨ ਕਿ ਜਿਹੜਾ ਫਾਈਨ ਦੇਣਾ ਕੋਈ ਗਲਤ ਗੱਲ ਨਹੀਂ ਹੈ, ਫਾਈਨ ਦੇਣਾ ਚੰਗੀ ਗੱਲ ਆ, ਤੇ ਫਾਈਨ ਦੀ ਜਿਹੜੀ ਪ੍ਰੋਪਰ ਯੂਟੀਲਾਈਜੇਸ਼ਨ ਹੋਣੀ ਚਾਹੀਦੀ ਉਹ ਵੀ ਜ਼ਰੂਰ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਉਹਦੀ।
ਜੀ, ਤੇ ਦਿੱਲੀ ਦੇ ਵਿੱਚ ਕਾਫੀ ਕੰਮ ਚੱਲ ਰਿਹਾ, ਚਲਾਨ ਜਿਹੜੇ ਆ, ਲੋਕੀ ਇਹ ਕਹਿ ਰਹੇ ਨੇ ਬਸ ਚਲਾਨ ਸੇ ਬਚਾ ਲਓ, ਇਹ ਜਿਹੜੇ ਨਾਰੇ ਗੂੰਜ ਰਹੇ ਨੇ। ਤੇ ਖੈਰ, ਚਲਾਨਾਂ ਦੀ ਆਪਾਂ ਗੱਲ ਚਲਾਈ ਸੀਗੀ, ਤੇ ਸਾਡੇ ਨਾਲ ਚਾਲ ਹੁਣਾਂ ਨੇ, GS ਚਾਲ ਹੁਣਾਂ ਨੇ ਫੋਟੋਆਂ ਭੇਜੀਆਂ ਨੇ, ਹੱਡਾ ਰੋੜੀ ਦੀਆਂ ਭੇਜੀਆਂ ਨੇ, ਤੇ ਉਹਨਾਂ ਨੇ ਖਬਰ ਭੇਜੀ, ਕਹਿੰਦੇ ਕਿ ਬਾਬਾ ਬਕਾਲਾ ਮੇ ਹੱਡਾ ਰੋੜੀ ਸੇ ਤੰਗ ਲੋਗੋਂ ਕਾ ਬਾਜ਼ਾਰ ਮੇ ਮਾਰਚ, SDM ਦਫ਼ਤਰ ਕੇ ਬਾਅਦ ਪ੍ਰਦਰਸ਼ਨ ਸ਼ਿਫਟ ਕਰਨੇ ਕੀ ਮੰਗ। ਤੇ ਇਹ ਕਹਿੰਦੇ ਸਾਡੇ ਪਿੰਡ ਦੇ ਵਿਚ ਵੀ ਹੋ ਰਿਹਾ ਕਿ ਜਿਹੜੀਆਂ ਹੱਡਾਂ ਰੋੜੀਆਂ ਆ ਉਹਨੂੰ ਬਸੋਂ ਤੋਂ ਬਾਹਰ ਕੀਤਾ ਜਾਵੇ। ਵੈਸੇ ਹੁਣ ਪਿੰਡ ਵੱਧ ਗਏ ਨੇ, ਇਸ ਕਰਕੇ ਮਤਲਬ ਉਸ ਨੂੰ ਚੇਂਜ ਕਰਨਾ ਬਣਦਾ, ਇਹ ਆਲਰੇਡੀ ਹੋ ਰਿਹਾ ਇਹ ਕੰਮ। ਤੇ ਜੱਸੀ ਭਾਟੀਆ ਵੀ ਪ੍ਰੋਗਰਾਮ ਚ ਆਏ ਨੇ, ਕਾਫੀ ਦੇਰ ਬਾਅਦ ਆਏ ਨੇ, ਤੇ ਉਹਨਾਂ ਨੇ ਫੋਟੋ ਭੇਜੀ ਆ ਬਲਗੁਲਕੇ ਦੀ, ਕਹਿੰਦੇ ਅੱਜ ਬਲਗੁਲਕੇ ਦੇ ਵਿਚ ਧੂੰਆਂ ਫੈਲਿਆ ਹੋਇਆ ਜੀ ਅਸਮਾਨ ਦੇ ਵਿਚ। ਹਾਂਜੀ, ਸਵੇਰੇ ਬਹੁਤ ਸੀ, ਹੁਣ ਵੀ ਆ ਧੂੰਆਂ ਜਿਹੜਾ, ਪਿੱਛੇ ਈ ਬੋਰ ਦੇ ਵਿਚ ਅੱਗ ਲੱਗੀ ਹੋਈ ਆ 100 ਕਿਲੋਮੀਟਰ ਤੋਂ, ਉਥੋਂ ਇਹ ਧੂੰਆਂ ਆ ਰਿਹਾ ਹੈ। ਸੋ ਅੱਜ ਦਿਨ ਕਾਫੀ ਖਰਾਬ ਹੈ। ਸੋ ਅਮਰੀਕ ਜੀ, ਉਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਕੁਈਨਜ਼ਲੈਂਡ। ਕੁਈਨਜ਼ਲੈਂਡ ਦੇ ਵਿਚ ਮੈਂ ਅੱਗੇ ਵੀ ਪ੍ਰੋਗਰਾਮ ਚ ਦੱਸਿਆ ਸੀ ਕਿ ਉਥੋਂ ਦੀ ਜਿਹੜੀ ਡਿਪਟੀ ਪ੍ਰੀਮੀਅਰ ਹੈ ਉਹ ਰੇਲਵੇ ਪ੍ਰੋਜੈਕਟ ਦੀ ਵੀ, ਕ੍ਰੋਸ ਰਿਵਰ ਰੇਲ ਪ੍ਰੋਜੈਕਟ ਦੀ ਨਾ ਮੈਨੇਜਰ ਵੀ ਹੈ, ਉਹ ਮਤਲਬ ਉਹ ਵੀ ਉਹਦੇ ਅੰਡਰ ਆਂਦਾ ਪੋਰਟਫੋਲੀਓ ਤੇ। ਹੋਇਆ ਕੀ ਕਿ ਉਸ ਦੇ ਘਰ ਵਾਲੇ ਨੇ ਨਾ, ਜਿੱਥੋਂ ਰੇਲ ਲੰਘਣੀ ਸੀ ਆਉਣ ਵਾਲੇ 3-4 ਸਾਲਾਂ ਚ, ਉੱਥੇ ਘਰ ਲੈ ਲਿਆ ਜਾ ਕੇ, ਇਨਵੈਸਟਮੈਂਟ ਕਰ ਲਈ।
ਅੱਛਾ ਜੀ।
ਹਾਂਜੀ, ਤੇ ਉਹਦਾ ਪੈ ਗਿਆ ਰੌਲਾ, ਤੇ ਰੌਲਾ ਇੰਨਾ ਪਿਆ ਕਿ ਮਤਲਬ ਅਸਤੀਫਿਆਂ ਤੱਕ ਗੱਲ ਪਹੁੰਚੀ ਆ। ਤੇ ਜਿਹੜੀ ਕਰਪਸ਼ਨ ਕਮਿਸ਼ਨ ਹੈ CCC ਕੁਈਨਜ਼ਲੈਂਡ ਦੇ, ਉਹਨਾਂ ਨੂੰ ਇਹ ਕੇਸ ਦਿੱਤਾ ਗਿਆ ਵੀ ਤੁਸੀਂ ਇਨਵੈਸਟੀਗੇਟ ਕਰੋ, ਤੇ ਕੱਲ ਉਹਨਾਂ ਨੇ ਦੱਸਣਾ ਸੀ ਵੀ ਕਰਨਾ ਜਾਂ ਨਹੀਂ ਕਰਨਾ। ਖੈਰ, ਉਹ ਕਹਿੰਦੇ ਅਸੀਂ ਨਹੀਂ ਕਰਨਾ, ਪਰ ਕਹਿੰਦੇ ਵੀ ਕੋਈ ਕੰਡਕਟ ਨਹੀਂ ਸੀਗਾ ਕਰਪਸ਼ਨ ਦਾ, ਪਰ ਮਿਨਿਸਟਰ ਉਸ ਨੂੰ ਹੁਣ ਰਿਮੂਵ ਕਰ ਦਿੱਤਾ ਹੈ, ਇਹ ਜਿਹੜਾ ਮਿਨਿਸਟਰ, ਇਹ ਜਿਹੜੀ ਰੇਲਵੇ ਪ੍ਰੋਜੈਕਟ ਹੈ ਉਸ ਤੋਂ ਲੈ ਲਿਆ ਗਿਆ ਹੈ। ਤੇ ਪਰ ਓਪੋਜੀਸ਼ਨ ਕਹਿੰਦੀ ਹੈ ਕਿ ਉਸ ਮਿਨਿਸਟਰ ਨੂੰ, ਮਿਸ ਟ੍ਰੈਡ ਨੂੰ ਸਾਰੇ ਹੀ ਮਿਨਿਸਟਰੀਅਲ ਅਹੁਦਿਆਂ ਤੋਂ ਹਟਾ ਦੇਣਾ ਚਾਹੀਦਾ। ਸੋ ਇਹ ਜਾਇਜ਼ ਜਿਹਾ ਨਹੀਂ ਲੱਗਦਾ ਅਮਰੀਕ ਜੀ, ਕਿ ਇੱਕ ਮਿਨਿਸਟਰ ਹੋਣ ਦੇ ਨਾਤੇ ਤੇ ਉਹਨੂੰ ਪਤਾ ਹੈ ਕਿੱਥੇ ਕਿੱਥੇ ਡਿਵੈਲਪਮੈਂਟ ਹੋਣੀ, ਪਹਿਲੇ ਜਾ ਕੇ ਖਰੀਦ ਲਵੇ ਆਸਟ੍ਰੇਲੀਆ ਦੇ ਵਿਚ ਇਹ ਗੱਲਾਂ।
ਉਹਦੇ ਵਿਚ ਅਮਨਦੀਪ ਕਈ ਵਾਰੀ ਹਿਡਨ ਏਜੰਡਾ ਹੁੰਦਾ ਹੈ ਕਿ ਤੁਸੀਂ ਜਾਣ ਬੁੱਝ ਕੇ ਏਦਾਂ ਦੀ ਐਕਟੀਵਿਟੀ ਕਰਦੇ ਆ, ਜਿਸ ਵੇਲੇ ਕੋਈ ਡਿਵੈਲਪਮੈਂਟ ਹੁੰਦੀ ਹੈ ਨਾ ਨਿਊ ਸਾਊਥ ਵੇਲ ਦੇ ਵਿਚ ਜਾਂ ਆਸਟ੍ਰੇਲੀਆ ਦੇ ਵਿਚ, ਕਈ ਵਾਰੀ ਜਾਣ ਬੁੱਝ ਕੇ ਲੋਕਾਂ ਨੂੰ ਪਤਾ ਥੋੜੀ ਭਾਂਫ ਲੱਗ ਜਾਂਦੀ ਵੀ ਇੱਥੇ ਸੜਕ ਨਿਕਲਣੀ ਆ ਜਾਂ ਇੱਥੇ ਕੋਈ ਹਾਸਪਿਟਲ ਬਣਨਾ, ਜਾਣ ਕੇ ਉੱਥੇ ਜਾ ਕੇ ਜ਼ਮੀਨ ਲੈਣੀ ਆ, ਕਿਉਂਕਿ ਜਿਸ ਵੇਲੇ ਮੁਆਵਜ਼ਾ ਦਿੱਤਾ ਜਾਂਦਾ ਨਾ ਮਾਰਕੀਟ ਪ੍ਰਾਈਸ ਤੋਂ 2-3 ਗੁਣਾ ਜ਼ਿਆਦਾ ਦਿੱਤਾ ਜਾਂਦਾ ਆ, ਇਹਦੇ ਪਿੱਛੇ ਇਹ ਵੀ ਏਜੰਡਾ ਹੋ ਸਕਦਾ।
ਨਹੀਂ, ਇਹੀ ਆ, ਇਹੀ ਤਾਂ ਉਹਨਾਂ ਦੇ ਇਲਜ਼ਾਮ ਲਾ ਰਹੇ ਸੀ ਵੀ ਜਿਹੜੀ ਕਰਪਸ਼ਨ ਵੱਲੋਂ ਜਾ ਰਿਹਾ ਕੰਮ ਹੈ ਨਾ, ਇਹਨੂੰ ਰੋਕਿਆ ਜਾਵੇ। ਉਧਰ ਨਿਊ ਸਾਊਥ ਵੇਲਸ ਵਿਚ ਤੁਸੀਂ ਦੇਖੋ ਕਿ ਜਿਹੜੀ ਨਿਊ ਸਾਊਥ ਵੇਲਸ ਲੇਬਰ ਹੈ ਉਹ ਮਤਲਬ ਹੁਣ ਮੈਨੂੰ ਲੱਗਦਾ ਕਿ ਉਹ ਪਾਰਟੀ ਨਹੀਂ ਰਹੀ, ਕਿਉਂਕਿ ਉਸ ਦੇ ਵਿਚ ਮਤਲਬ ਜਿੰਨਾ ਹੇਰਾ ਫੇਰੀਆਂ ਦਾ, ਰਿਸ਼ਵਤਾਂ ਦਾ, ਵੱਡੀਆਂ ਦਾ, ਪੈਸੇ ਦਾ, ਮਤਲਬ ਕਰਪਸ਼ਨ ਦੇ ਵਿਚ ਚੱਲ ਰਿਹਾ ਕਿ ਵੱਡੇ ਵੱਡੇ ਲੀਡਰ MP ਉਹਦੇ ਵਿਚ ਆਏ ਹੋਏ ਨੇ ਹਨਾ। ਤੇ ਮੈਨੂੰ ਲੱਗਦਾ ਕਿ ਹਜੇ 4 ਹਫ਼ਤੇ ਹੋਰ ਚੱਲਣੀ ਇਨਕੁਆਇਰੀ, ਫੇਰ ਪਤਾ ਨਹੀਂ ਕੀ ਨਿਕਲੂਗਾ ਇਹਦੇ ਵਿਚ। ਤੁਹਾਡੀ ਕੀ ਰਾਏ ਹੈ ਕਿ ਨਿਊ ਸਾਊਥ ਵੇਲਸ ਲੇਬਰ ਪਾਰਟੀ ਦੀ ਕਿੰਨੀ ਕੁ ਸਟੈਂਡਿੰਗ ਰਹਿ ਗਈ ਹੈ?
ਜਿੰਨੀ ਕੁ ਮੰਦੀ ਆਮ ਆਦਮੀ ਪਾਰਟੀ ਦੀ ਇੰਡੀਆ ਚ ਇੰਨੀ ਕੁ ਹੀ ਹੈ।
ਠੀਕ ਹੈ। ਉਧਰ ਇੰਡੀਆ ਦੇ ਵਿਚ ਅਮਰੀਕ ਭਾਜੀ ਸੁਪਰੀਮ ਕੋਰਟ ਦਾ ਕਾਰਤੀ ਚਿਦੰਬਰਮ ਨੂੰ 10 ਕਰੋੜ ਰੁਪਏ ਵਾਪਸ ਕਰਨ ਤੋਂ ਇਨਕਾਰ। ਜਾਣੀ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਏਅਰਸੈਲ ਮੈਕਸਿਕ ਤੇ ਮਨੀ ਲਾਂਡਰਿੰਗ ਮਾਮਲੇ ਵਿਚ ਮੁਲਜ਼ਮ ਕਾਰਤੀ ਚਿਦੰਬਰਮ ਨੂੰ 10 ਕਰੋੜ ਰੁਪਏ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਇਹ ਕਹਿੰਦੇ ਵੀ ਇਹ ਰੁਪਏ ਵਿਦੇਸ਼ ਜਾਣ ਲਈ ਜ਼ਮਾਨਤ ਵਜੋਂ ਸੁਪਰੀਮ ਕੋਰਟ ਦੀ ਰਜਿਸਟਰੀ ਚ ਜਨਵਰੀ ਚ ਜਮ੍ਹਾਂ ਕਰਵਾਏ ਸਨ। ਸੁਪਰੀਮ ਕੋਰਟ ਨੇ ਮਤਲਬ ਨਾ ਕਰਤੀ ਹੈ। ਸੋ ਉਥੇ ਪੀ ਚਿਦੰਬਰਮ ਵੀ ਫੜੇ ਹੋਏ ਨੇ, ਉਹਨਾਂ ਤੇ ਵੀ ਕੇਸ ਚੱਲ ਰਿਹਾ। ਸੋ ਇਹ ਚਿਦੰਬਰਮ ਹੋਰ ਨੇ ਜੀ ਤੇ ਉਹ ਚਿਦੰਬਰਮ ਹੋਰ ਸੀ। ਤਾਂ ਅਮਰੀਕ ਭਾਜੀ ਚੰਦਰਯਾਨ ਸ਼ਾਇਦ ਨਾ ਪਹੁੰਚ ਸਕੇ ਇਸ ਵਾਰੀ, ਪਰ ਅਗਲੀ ਵਾਰੀ ਜ਼ਰੂਰ ਪਹੁੰਚੇਗਾ, ਇਹ ਖਬਰ ਆਪਾਂ ਸਾਂਝੀ ਕਰ ਚੁੱਕੇ ਹਾਂ। ਤੇ ਉਧਰ ਇੰਗਲੈਂਡ ਦੇ ਵੀ ਹਾਲਾਤ ਜਿਹੜੇ ਨੇ ਕੋਈ ਬਹੁਤੇ ਵਧੀਆ ਨਹੀਂ ਹੈਗੇ। ਉੱਥੇ ਵੀ ਬੋਰਿਸ ਜੌਨਸਨ ਨੇ ਐਮਰਜੈਂਸੀ ਲਾਗੂ ਕਰਤੀ ਸੀ, ਫਿਰ ਉਹ ਫਿਰ ਵਾਪਸ ਲੈ ਲਈ। ਇਲੈਕਸ਼ਨ ਕਰਾਉਣਾ ਚਾਹੁੰਦਾ ਸੀ, ਉਹ ਨਹੀਂ ਹੋਈ। ਸੋ ਜੌਨਸਨ ਦਾ ਭਰਾ ਛੱਡ ਗਿਆ, ਪੋਲੀਟਿਕਸ ਛੱਡ ਗਿਆ, ਪਾਰਟੀ ਬਦਲ ਲਈ। ਤੇ ਤੁਸੀਂ ਫਿਰ ਪੁੱਛਿਆ ਵੀ ਟੋਨੀ ਨੂੰ ਕੁਛ ਇਹਦੇ ਬਾਰੇ ਵੀ ਕੀ ਹੋਊਗਾ, ਕਿੱਦਾਂ ਹੋਊਗਾ।
ਅਮਨਦੀਪ, ਰਾਤੀ ਨਾ ਮੈਂ ਮਨਮੋਹਨ ਬਾਸੂ ਦੀ ਇੰਟਰਵਿਊ ਸੁਣ ਰਿਹਾ ਸੀ, ਜਿਹੜੀ ਕਿ ਅਮਨਦੀਪ ਨੇ ਕੀਤੀ ਹੈ ਹਰਮਨ ਰੇਡੀਓ ਤੇ। ਬਹੁਤ ਵਧੀਆ ਇੰਟਰਵਿਊ, ਮੈਂ ਤਾਂ ਉਹਨੂੰ ਲਾਇਆ ਇੰਟਰਵਿਊ ਨੂੰ, ਮੈਂ ਚਲੋ 3-4 ਮਿੰਟ ਸੁਣਦੇ ਆ, 5-6-10 ਮਿੰਟ ਦੀ ਹੋਣੀ ਆ, ਪਰ ਉਹ ਇੰਟਰਵਿਊ 1 ਘੰਟੇ ਦੀ ਸੀ, ਉਹ ਕਾਫੀ ਇੰਟਰਸਟਿੰਗ ਸੀ। ਜਿਸ ਵੇਲੇ ਇੱਕ ਵਾਰੀ ਲਾਇਆ ਨਾ, ਫਿਰ ਮੈਨੂੰ ਜਿਹੜਾ ਟੈਸਟ ਮੈਚ ਆ ਰਿਹਾ ਸੀ ਐਸ਼ ਦਾ, ਉਹਦੀ ਆਵਾਜ਼ ਘੱਟ ਕਰਨੀ ਪਈ ਤੇ ਉਹ ਫਿਰ ਸਾਰੀ ਸੁਣੀ ਤੇ ਇੰਟਰਵਿਊ ਸੁਣੀ। ਉਹ ਤੋਂ ਬਾਅਦ ਫਿਰ ਮੈਂ ਨਾ ਹੁਣ ਮੈਂ ਕਿਹਾ ਟਾਈਮ ਹੈਗਾ ਆ ਤੇ ਹੁਣ ਨਾ ਟੋਨੀ ਨੂੰ ਫੋਨ ਕਰਕੇ ਦੇਖਦੇ ਆ ਵੀ ਉਹਨਾਂ ਕੋਲ ਗੱਲਬਾਤ ਕਰਦੇ, ਕਈ ਦਿਨ ਹੋ ਗਿਆ।
ਇੰਟਰਵਿਊ ਕਿੱਦਾਂ ਦੀ ਲੱਗੀ
ਅਮਨਦੀਪ? ਉਹ ਇੰਟਰਵਿਊ ਬਹੁਤ ਵਧੀਆ ਸੀ। ਉਸ ਇੰਟਰਵਿਊ ਦੀ ਖਾਸੀਅਤ ਜਿਹੜੀ ਇਹ ਸੀ ਕਿ ਜਿਹੜੀ ਪ੍ਰੈਜੈਂਟਰ ਸੀ ਨਾ ਆਪਣੀ ਅਮਰਦੀਪ ਕੌਰ, ਤੇ ਉਹਨਾਂ ਨੇ ਕੀ ਕੀਤਾ, ਉਹਦੇ ਵਿਚ ਉਹਨਾਂ ਦੀ ਫੋਟੋ ਆਈ ਨੀ, ਉਹਨੇ ਫੋਟੋ ਆਪਣੀ ਦਿੱਤੀ ਨੀ। ਐਕਚੁਅਲੀ ਦੈਟ ਪਾਰਟ ਆਫ ਦਾ ਇੰਟਰਵਿਊ, ਬਿਗ ਹੈਂਡਸਮ ਲੁਕਿੰਗ ਪਾਰਟ ਦਾ ਇੰਟਰਵਿਊ ਉਹ ਹੁੰਦਾ ਜਿਹਦੇ ਵਿਚ ਜਿਹੜਾ ਇੰਟਰਵਿਊ ਲੈਂਦਾ ਹੈ ਨਾ ਉਹ ਨਾ ਆਪਣੀ ਫੋਟੋ ਬਾਰ ਬਾਰ ਦਿਖਾਈ ਜਾਵੇ। ਉਹਦਾ ਸਾਰਾ ਫੋਕਸ ਸੀਗਾ ਨਾ ਉਹ ਮਨਮੋਹਨ ਬਾਰਸ ਤੇ ਸੀ, ਤੇ ਮਨਮੋਹਨ ਬਾਰਸ ਨੇ ਗੱਲਾਂ ਵੀ ਜਿੱਦਾਂ ਪ੍ਰੈਕਟੀਕਲ ਗੱਲਾਂ ਵੀ ਕਈ ਕੀਤੀਆਂ, ਜਿੱਦਾਂ ਉਹਨਾਂ ਨੇ ਕਈ ਅਜਿਹੀਆਂ ਗੱਲਾਂ ਕੀਤੀਆਂ ਜਿਹੜੀ ਕਿ ਆਮ ਸਮਾਜ ਦੇ ਨਾਲ ਸੰਬੰਧਿਤ ਹੁੰਦੀਆਂ ਆ, ਤੇ ਆਮ ਤੌਰ ਤੇ ਜਿਹੜੇ ਨਵੇਂ ਗਾਇਕ ਆ ਉਹਨਾਂ ਬਾਰੇ ਵੀ ਗੱਲ ਕੀਤੀ। ਤਾਂ ਉਹਨਾਂ ਨੇ ਇੱਕ ਗੱਲ ਕੀਤੀ ਕਿ ਅਸੀਂ ਜਿਹੜੀ ਸਾਡੀ ਅਪਰੋਚ ਆ ਨਾ ਗਾਉਣ ਦੀ ਅਪਰੋਚ ਆ ਸਾਡੀ, ਇਹ ਅਪਰੋਚ ਨਹੀਂ ਹੁੰਦੀ ਕਿ ਅਸੀਂ ਕਿਸੇ ਦੀ ਲੀਕ ਨੂੰ ਢਾਣਾ ਆ, ਸਾਡੀ ਅਪਰੋਚ ਇਹ ਹੁੰਦੀ ਕਿ ਆਪਣੀ ਲਕੀਰ ਨੂੰ ਬੜਾ ਕਰਨਾ ਆ, ਦੂਜੇ ਦੀ ਲਕੀਰ ਨੂੰ ਅਸੀਂ ਮੱਧਮ ਨਹੀਂ ਕਰਨਾ। ਇੱਕ ਤਾਂ ਉਹਨਾਂ ਦੀ ਉਹ ਗੱਲ ਬਹੁਤ ਵਧੀਆ ਲੱਗੀ। ਉਹਨਾਂ ਨੇ ਇੱਕ ਸਾਡੇ ਦੁਆਬੇ ਦੀ ਅਮਨ ਦੀ ਗੱਲ ਕੀਤੀ ਜਿਹੜੀ ਕਿ ਮੈਂ ਵੀ ਉਸੇ ਇਲਾਕੇ ਦਾ ਆ, ਉਹਨਾਂ ਦਾ ਪਿੰਡ ਹੱਲੂ ਵਾਲੇ ਆ ਤੇ ਮਾਲਪੁਰ ਦੇ ਆ, ਅਸੀਂ ਵੀ ਮਾਲਪੁਰ ਦੇ ਹੀ ਆ, ਸਾਡਾ ਪਿੰਡ ਦੂਜੇ ਪਾਸੇ ਆ। ਤੇ ਇੱਕ ਉਹਨਾਂ ਦੀ ਇਹ ਵੀ ਗੱਲ ਮੈਨੂੰ ਬਹੁਤ ਵਧੀਆ ਲੱਗੀ, ਜਿਹੜੇ ਅਸੀਂ ਦੁਆਬੇ ਦੇ ਲੋਕ ਆ ਨਾ, ਇਹ ਵੀ ਤੇ ਬੀ ਦੇ ਵਿਚ ਫਰਕ ਨਹੀਂ ਮਹਿਸੂਸ ਕਰਦੇ, ਵਾਹਵੇ ਅਤੇ ਬੱਬੇ ਨੂੰ ਇੱਕੋ ਹੀ ਤਰੀਕੇ ਨਾਲ ਬੋਲਦੇ ਆ। ਇਹਦਾ ਜਿਹੜਾ ਮੁਆਵਜ਼ਾ ਨਾ ਮੈਨੂੰ ਕਈ ਵਾਰੀ ਇੱਥੇ ਕਲਾਸਾਂ ਵਿਚ ਦੇਣਾ ਪਿਆ, ਕਈ ਵਾਰੀ ਦੁਰਗਤੀ ਦਾ ਸਾਹਮਣਾ ਵੀ ਕਰਨਾ ਪਿਆ, ਜਿਹੜੇ ਅਸੀਂ ਵੀ ਅਤੇ ਬੀ ਦੇ ਵਿਚ ਫਰਕ ਨਹੀਂ ਕਰਦੇ। ਪਹਿਲਾਂ ਇੰਡੀਆ ਜਦੋਂ ਆਏ ਆ ਕਲਾਸਾਂ ਪੜਾਉਣ ਚਲੇ ਜਾਣਾ ਤੇ ਉਹਦੇ ਵਿਚ ਜਿਹੜਾ ਵੀਕ ਹੁੰਦਾ ਨਾ ਹਫਤਾ ਆ ਉਹਨੂੰ ਬੀਕ ਕਹਿ ਦੇਣਾ, ਦਾ ਟੂ ਬੀਕ ਕਹਿ ਦੇਣਾ, ਉਹ ਨਿਆਣੇ ਨੇ ਉੱਠਣਾ ਉਹ ਚੁੰਜ ਬਣਾ ਦੇਣੀ ਜਾਨਵਰ ਦੀ ਬੋਰਡ ਦੇ ਉੱਪਰ, ਜਿਹੜੇ ਬੀਕ ਕਹਿਣਾ ਉਹ ਬੀਕ ਹੁੰਦੀ ਚੁੰਜ ਜਾਨਵਰ ਦੀ, ਹੈਨਾ, ਸਮਝ ਗਏ ਨਾ, ਤੇ ਵੀਕ ਹੁੰਦਾ ਹਫਤਾ ਆ। ਤੇ ਏਦਾਂ ਕਈ ਜਿਸ ਵੇਲੇ ਤੁਸੀਂ ਵਰਕ ਪਲੇਸ ਤੇ ਜਿਵੇਂ ਤੁਹਾਡੇ ਨਾਲ ਹੁੰਦੀ ਆ ਫਿਰ ਤੁਸੀਂ ਸਿੱਖਦੇ ਆ ਫਿਰ ਮੈਂ ਗਲਤ ਕਿੱਥੇ ਆ। ਤੇ ਉਹਨਾਂ ਨੇ ਇਹ ਗੱਲਾਂ ਵੀ ਕੀਤੀਆਂ ਕਿ ਅਸੀਂ ਜਿਹੜੇ ਬੋਲ ਚਾਲ ਦੀ ਭਾਸ਼ਾ ਵਿਚ ਫਰਕ ਨਹੀਂ ਮੰਨਦੇ, ਜਾਂ ਦੁਆਬੇ ਬਾਰੇ ਗੱਲਾਂ ਕੀਤੀਆਂ, ਤੇ ਉਹਨਾਂ ਨੇ ਇਹ ਵੀ ਗੱਲਾਂ ਕੀਤੀਆਂ ਕਿ ਜਿਹੜੇ ਅੱਜ ਕੱਲ ਦੇ ਗਾਇਕ ਆ ਉਹ ਪ੍ਰਸਿੱਧ ਜ਼ਿਆਦਾ ਹੋਣ ਨੂੰ ਕਲਾ ਘੱਟ ਐਕਵਾਇਰ ਕਰਦੇ ਆ ਤੇ ਪ੍ਰਸਿੱਧ ਛੇਤੀ ਹੋਣ ਦੀ ਕੋਸ਼ਿਸ਼ ਵਿਚ ਰਹਿੰਦੇ ਆ, ਪ੍ਰਸਿੱਧ ਹੁੰਦੇ ਆ ਪਰ ਮੇਰੇ ਖਿਆਲ ਚ ਵੱਡੇ ਕਲਾਕਾਰ ਨਹੀਂ ਹੁੰਦੇ। ਅਸੀਂ ਮਨਮੋਹਨ ਬਾਸ ਦੇ ਗਾਣੇ ਕਾਫੀ ਸੁਣਦੇ ਰਹਿੰਦੇ, ਅਸੀਂ ਇੱਕ ਉਹਨਾਂ ਦਾ ਮੰਦੀ ਬਣਾਇਆ ਸੀ 1998 ਦੇ ਵਿਚ, 1997 ਜਾਂ 98 ਦੇ ਵਿਚ ਆਇਆ ਜਦੋਂ ਅਸੀਂ ਇੱਥੇ ਆਸਟ੍ਰੇਲੀਆ ਵਿਚ ਆਏ, ਤੁਸੀਂ ਲਾਇਆ ਵੀ ਸੀ ਇੱਕ ਦਿਨ, ਚੰਨ ਸਿਤਾਰੇ ਚੜੇ ਕਲੀਰੇ ਏਦਾਂ ਦਾ ਗਾਣਾ ਹੈਗਾ ਉਹ, ਜੇ ਸਮਾਂ ਮਿਲਿਆ ਤਾਂ ਕੱਲ ਨੂੰ ਲਾ ਦਿਓ। ਤੇ ਉਹਨਾਂ ਦੀਆਂ ਹੋਰ ਵੀ ਕਈ ਗੱਲਾਂ ਬਹੁਤ ਵਧੀਆ ਲੱਗੀਆਂ ਸਾਨੂੰ, ਤੇ ਮੈਨੂੰ ਤਾਂ ਸਭ ਤੋਂ ਵਧੀਆ ਗੱਲ ਤਾਂ ਅਮਰਦੀਪ ਦੀ ਜਿਹੜੀ ਕਲਾ ਸੀ ਨਾ ਇੰਟਰਵਿਊ ਨੂੰ ਕੰਡਕਟ ਕਰਨ ਦਾ ਢੰਗ ਸੀਗਾ ਕਿ ਕਿਤੇ ਵੀ ਉਹਨਾਂ ਨੇ ਆਪਣੀ ਫੋਟੋ ਨਹੀਂ ਦਿਖਾਈ ਤੇ ਆਪਣੀ ਫੋਟੋ ਮੋਹਰੇ ਨਹੀਂ ਕੀਤੀ, ਜਾਂ ਆਪ ਮੋਹਰੇ ਨਹੀਂ ਹੋਏ, ਫੋਕਸ ਜਿਹੜਾ ਸੀ ਉਹ ਜਿਹਦੀ ਇੰਟਰਵਿਊ ਕਰ ਰਹੇ ਉਹਦੇ ਤੇ ਰਿਹਾ। ਇਹ ਬਹੁਤ ਵਧੀਆ ਗੱਲ ਸੀ ਉਹਨਾਂ ਦੀ। ਚੰਗੀ ਇੰਟਰਵਿਊ ਸੀ, ਇੱਕ ਘੰਟਾ ਸੁਣੋਗੇ ਨਾ ਤੁਹਾਨੂੰ ਸੁਣਨੀ ਪੈਣੀ, ਵੀ ਵਿੱਚੋਂ ਨਹੀਂ ਛੱਡ ਸਕਦੇ।
ਬਿਲਕੁਲ, ਸੈਮੀ ਤੇ ਨਾਜ਼ ਦੀ ਇੰਟਰਵਿਊ ਵੀ ਹੋਈ, ਤਕਰੀਬਨ 1.25 ਲੱਖ ਬੰਦੇ ਨੇ ਦੇਖੀ ਆ, ਸੁਣਨੀ ਜਿਹੜੀ ਸੁਣੀ ਆ। ਤੇ ਅਮਰੀਕ ਜੀ, ਫਿਰ ਟੋਨੀ ਕੀ ਕਹਿੰਦਾ ਮਸਲੇ ਦਾ ਹੱਲ ਜਿਹੜਾ ਇੰਗਲੈਂਡ ਦਾ ਸਾਡੇ?
ਟੋਨੀ ਨੂੰ, ਮੈਂ ਤਾਂ ਉਹਦਾ ਫੋਨ ਟੋਨੀ ਨੂੰ ਲਾਇਆ ਸੀ, ਪਰ ਟੋਨੀ ਉਸ ਵੇਲੇ ਸੀਗਾ ਤੇ ਰਿੱਕੀ ਨਾਲ ਮੇਰੀ ਫਿਰ ਗੱਲ ਹੋਈ ਆ।
ਅੱਛਾ,
ਤੇ ਮੈਂ ਕਿਹਾ ਰਿੱਕੀ ਕਿੱਦਾਂ ਹਾਲ ਚਾਲ, ਤੇਰਾ ਕਿੱਦਾਂ? ਕਹਿੰਦਾ ਅੰਕਲ ਜੀ ਹਾਲ ਚਾਲ ਤਾਂ ਠੀਕ ਹੈ, ਅੱਜ ਦਾ ਅਸੀਂ ਤਾਂ ਠੀਕ ਹੈ ਹੀ ਰਹਿੰਦੇ ਹੀ ਆ, ਆਪਾਂ ਤਾਂ ਚਾਲੀ ਕਲਾ ਵਿੱਚ ਹੁੰਦੇ ਜਿੱਦਾਂ ਸਾਨੂੰ ਪਤਾ ਹੀ ਆ, ਜਿੱਦਾਂ ਸਾਡਾ ਤਾਂ ਸੁਭਾਅ ਏਦਾਂ ਦਾ ਆ, ਜੇ ਅਸੀਂ ਕਿਸੇ ਚੀਜ਼ ਨੂੰ ਕਿਸੇ ਚੀਜ਼ ਨੂੰ ਕਰਦੇ ਆ ਨਾ, ਫਿਰ ਉਹ ਤਨੋ ਮਨੋ ਧਨ ਦੇ ਨਾਲ ਹੀ ਕਰਦੇ ਆ। ਹੁਣ ਕਹਿੰਦਾ ਮੇਰਾ ਇੱਕ ਮਿਸ਼ਨ, ਮੈਂ ਕਿਹਾ ਰਿੱਕੀ ਤੂੰ ਵੱਡਾ ਹੋ ਕੇ ਬਣਨਾ ਕੀ ਆ, ਜਿੱਦਾਂ ਹੁਣ ਤੇਰਾ ਉਦੇਸ਼ ਕੀ ਆ? ਅੰਕਲ ਜੀ ਮੇਰਾ ਤਾਂ ਇਹੀ, ਮੈਨੂੰ ਤਾਂ ਲੱਗਦਾ ਹੈ ਜਿੱਦਾਂ ਹੁਣ ਮੈਂ ਵੱਡਾ ਹੋ ਕੇ, ਜਿੱਦਾਂ ਮੈਂ ਫਿਰ ਜਲੇ ਡਿਗਰੀ ਕਰ ਲੈਣੀ, ਮੈਂ ਪੰਜਾਬ ਚ ਜਾ ਕੇ ਨਾ ਟੀਚਰ ਹੀ ਲੱਗਣਾ ਪੰਜਾਬੀ ਦਾ ਹੀ,
ਪੰਜਾਬੀ
ਤੈਨੂੰ ਪੰਜਾਬੀ ਤਾਂ
ਪੰਜਾਬੀ
ਪੜ੍ਹਾਣੀ ਆ,
ਤੁਹਾਤੋਂ ਪ੍ਰਭਾਵਿਤ ਹੋ ਗਿਆ।
ਹਾਂਜੀ, ਮੈਨੂੰ ਕਹਿੰਦਾ ਮੈਂ ਕਿਹਾ ਤੈਨੂੰ ਤੂੰ ਪੰਜਾਬੀ ਕਿੱਦਾਂ ਪੜ੍ਹਾ ਸਕਦਾ, ਤੂੰ ਪੰਜਾਬੀ ਤਾਂ ਸਮਝਦਾ ਨੀ, ਅੰਡਰਸਟੈਂਡ ਹੀ ਕਰਦਾ ਆ, ਅੰਡਰਸਟੈਂਡ ਵੀ ਨਹੀਂ ਕਰਦਾ ਨਾ ਤੂੰ ਸਮਝਦਾ ਆ, ਨਹੀਂ ਅੰਡਰਸਟੈਂਡ ਕਹਿੰਦਾ ਕਰਦਾ ਆ, ਮੈਂ ਸਮਝਦਾ ਨੀ ਆ,
ਸਮਝਦਾ ਨੀ ਹੁੰਦੀ।
ਮੈਂ ਕਿਹਾ ਕਿੱਦਾਂ ਪੜ੍ਹਾਊਂਗਾ ਤੂੰ? ਕਹਿੰਦਾ ਅੰਕਲ ਜੀ ਜਿੱਦਾਂ ਤੁਸੀਂ ਹੁਣ ਅੰਗਰੇਜ਼ੀ ਹੈ ਉਹ ਤੁਹਾਨੂੰ ਸਮਝ ਆਉਂਦੀ, ਪਰ ਅੰਡਰਸਟੈਂਡ ਨੀ ਤੁਸੀਂ ਜਿੱਦਾਂ ਕਰਦੇ, ਜਿੱਦਾਂ ਤੁਸੀਂ ਇੱਥੇ ਪੜ੍ਹਾਈ ਜਾਂਦੇ ਆ, ਏਦਾਂ ਹੀ ਕਹਿੰਦਾ ਮੈਂ ਉੱਥੇ ਪੰਜਾਬੀ ਪੜ੍ਹਾਈ ਜਾਊਂਗਾ। ਮੈਂ ਕਹਿੰਦਾ ਨੀ, ਫਿਰ ਮੈਂ ਲੱਭਣਾ ਆ ਸਾਰਾ, ਇੱਦਾਂ ਕਲਚਰ ਗੁਆਚ ਆਇਆ, ਜਿੱਦਾਂ ਪੱਖੀ ਗੁਆਚ ਗਈ ਉਹ ਲੱਭਣੀ ਆ, ਫਿਰ ਜਿੱਦਾਂ ਹੁਣ ਘੜਾ ਗੁਆਚ ਗਿਆ ਉਹ ਲੱਭਣਾ, ਜਿੱਦਾਂ ਹੁਣ ਕਹਿੰਦੇ ਰੁਮਾਲ ਗੁਆਚ ਗਿਆ ਉਹ ਲੱਭਣਾ, ਇੱਦਾਂ ਜਿੱਦਾਂ ਅੰਕਲ ਸਾਰੀਆਂ ਚੀਜ਼ਾਂ ਲੱਭਣੀਆਂ। ਹੁਣ ਮੈਂ ਜਾ ਕੇ
ਤੁਸੀਂ ਉਹਨੂੰ ਦੱਸਣਾ ਸੀਗਾ, ਪਹਿਲੀ ਗੱਲ ਤਾਂ ਕਲਚਰ ਨੀ ਹੁੰਦਾ, ਦੂਜੀ ਗੱਲ ਗੁਆਚੀਆਂ ਤੇਰੇ ਲਈ ਆ, ਲੋਕਾਂ ਕੋਲ ਤਾਂ ਹੈਗੀ।
ਮੈਨੂੰ ਹੋਰ ਪਤਾ ਕੀ ਗੱਲ ਕੀਤੀ, ਕਹਿੰਦਾ ਅਮਲ ਜੀ ਜਿੱਦਾਂ ਕਹਿੰਦਾ ਹੁਣ ਨਾ ਇੱਕ ਤਾਂ ਤੁਹਾਡੇ ਕਹਿੰਦਾ ਦੋਸਤ ਆ ਜਿੱਦਾਂ ਅਮਨਦੀਪ ਸਿੰਘ, ਅੱਜ ਦਾ ਉਹ ਜਿੱਦਾਂ ਉਹ ਮਿੱਠਾ ਹੀ ਬੋਲਦੇ ਆ ਨਾ, ਉਹਨਾਂ ਦਾ ਨਾਂ ਤੁਸੀਂ ਲੈਂਦੇ ਹੋ, ਮਿੱਠਾ ਬੋਲਦੇ ਆ
ਜਿੱਦਾਂ
ਉਹਨੂੰ ਕਹਿੰਦੇ ਜਵਾਨੀ ਸ਼ੀਰੀ ਕਹਿੰਦੇ ਆ, ਕਹਿੰਦੇ ਉਹਨਾਂ ਨੂੰ ਕਹਿ ਕੇ ਇੱਕ ਕੰਮ ਤਾਂ ਕਰਾ ਦਿਓ। ਮੈਂ ਕਿਹਾ ਤੇਰਾ ਕੀ ਕੰਮ ਆ? ਮੇਰੇ ਕੰਮ ਕਹਿੰਦਾ ਇਹ ਆ ਕੀ ਮੈਂ ਨਾ ਗਾਣਾ ਗਾਣਾ ਚਾਹੁੰਦਾ ਆ, ਇਹੋ ਜਿਹੇ ਮਨਮੋਹਨ ਬਾਰਿਸ਼ ਹੁਣੀ ਆਯੋ ਆ ਇੱਥੇ, ਜਿੱਦਾਂ ਕਿ ਮੰਨ ਲਓ ਉਹ ਆਯੋ ਹੀ ਆ, ਜਿੱਦਾਂ ਹੁਣ ਮੈਂ ਵਰਲਡ ਵਿੱਚ ਹੀ ਆ, ਕਹਿੰਦਾ ਉਹਨਾਂ ਨੂੰ ਕਹਿ ਕੇ ਮੇਰਾ ਇੱਕ ਗਾਣਾ ਤਾਂ ਰਿਕਾਰਡ ਕਰਾ ਦਿਓ, ਫਿਰ ਇਸ ਤੋਂ ਪਹਿਲਾਂ ਉਹਨੂੰ ਖੱਜਲ ਖੁਆਰ ਕਰਨ, ਮਨਮੋਹਨ ਬਾਰਿਸ਼ ਨੂੰ ਅਮਨਦੀਪ ਹੁਣੀ ਕਹਿੰਦਾ ਖੱਜਲ ਖੁਆਰ ਤਾਂ ਕਰਨਾ ਹੀ ਆ। ਮੈਂ ਕਿਹਾ ਉਹ ਕਹਿੰਦਾ ਖੱਜਲ ਖੁਆਰ ਕਰਨਾ, ਉਹ ਤਾਂ ਚੰਗੇ ਬੰਦੇ ਬਹੁਤ ਆ, ਤੇ ਕੋਈ ਪਾਰਟੀ ਨੀ ਮਾਰੀ, ਉਹ ਜਿੱਦਾਂ ਹੁਣ ਪਾਰਟੀ ਬਣੀ ਜੋ ਡੁੱਕੀ ਨੀ ਦੇਣੀ ਪਾਰਟੀ, ਉਹ ਮਗਰੋਂ ਨੀ ਕਹਿਣਾ ਮਨਮੋਹਨ ਬਾਰਿਸ਼ ਜੀ ਤੁਸੀਂ ਹੁਣ ਇਹਦੇ ਵਿੱਚ ਸ਼ਾਮਲ ਹੋ ਜਾਓ, ਸ਼ਾਮਲ ਕਰਕੇ ਤੁਹਾਨੂੰ ਹੁਣ ਇੰਟਰਟੇਨਮੈਂਟ ਮਿਨਿਸਟਰ ਬਣਾ ਦੇਣਾ ਆ, ਫਿਰ ਤੁਹਾਨੂੰ ਇੱਦਾਂ ਵੱਡੇ ਵੱਡੇ ਅਹੁਦਾ ਦੇ ਦੇਣਾ ਆ। ਉਹਨੇ ਫਿਰ ਕਹਿੰਦਾ ਲਾਲਚ ਵਿੱਚ ਕਈ ਵਾਰੀ ਗਾਇਕ ਆ ਵੀ ਜਾਂਦੇ ਆ, ਫਿਰ ਕਹਿੰਦਾ ਉਹਨਾਂ ਨੂੰ ਖੱਜਲ ਖੁਆਰ ਕਰਨਾ, ਏਦਾਂ ਉਸ ਤੋਂ ਪਹਿਲਾਂ ਮੇਰਾ ਗਾਣਾ ਰਿਕਾਰਡ ਹੀ ਕਰਾ ਦਿਓ।
ਜਿੱਦਾਂ ਘੁੱਗੀ
ਹੁਣ ਮੈਂ ਕਹਿ ਦਊਗਾ,
ਜਿੱਦਾਂ ਸਿੰਗਰ ਪੋਲਿਟਿਕਸ ਚ ਆਏ ਆ ਭਗਵੰਤ ਮਾਨ ਹੁਣੀ ਇਹ ਸਾਰੇ ਖੱਜਲ,
ਮੈਂ ਕਿਹਾ ਹੁਣ ਮੈਂ ਕਹਿ ਦਊਂਗਾ ਰਿੱਕੀ ਪੇ, ਕਹਿਣਾ ਮੰਨਣਾ ਜਾਂ ਨਾ ਮੰਨਣਾ ਉਹਨਾਂ ਦੀ ਗੱਲ ਆ, ਤੇ ਮੈਂ ਮਿੰਟੂ ਬਰਾੜ ਨੂੰ ਵੀ ਕਹਿ ਦਊਂਗਾ ਤੇ ਮੈਂ ਅਮਨਦੀਪ ਨੂੰ ਕਹਿ ਦਊਂਗਾ ਕਿ ਖੱਜਲ ਖਾਨ ਤੋਂ ਪਹਿਲਾਂ ਨਾ ਇਹਦਾ ਰਿੱਕੀ ਦਾ ਗਾਣਾ ਜ਼ਰੂਰ ਮਨਮੋਹਨ ਬਾਰਿਸ਼ ਨੂੰ ਕਹਿ ਕੇ ਕਰਾ ਦਿਓ ਰਿਕਾਰਡ। ਇੱਕ ਤਾਂ ਵੈਸੇ ਅਮਨਦੀਪ ਇੰਟਰਵਿਊ ਚ ਨਾ ਮੈਂ ਇੱਕ ਮੁੰਡੇ ਨੂੰ ਮਿਲਿਆ ਸੀ, ਉਹਨੂੰ ਕੋਈ ਉਹਨੂੰ ਪ੍ਰੋਬਲਮ ਆ ਜਿੱਦਾਂ ਕੋਈ ਉਹਦੀ ਮੋਬਿਲਿਟੀ ਘੱਟ ਆ, ਤਾਂ ਉਹਨੇ ਮੈਨੂੰ ਇੱਕ ਵਾਰੀ ਗੱਲ ਸੁਣਾਈ ਜੀ, ਕਹਿੰਦਾ ਮੈਂ ਮਨਮੋਹਨ ਬਾਸ ਦੇ ਸ਼ੋਅ ਵਿੱਚ ਗਿਆ ਸੀ ਬਹੁਤ ਦੇਰ ਦੀ ਪਹਿਲਾਂ ਦੀ ਗੱਲ ਆ, ਤੇ ਮਨਮੋਹਨ ਬਾਸ ਨੇ ਮੈਨੂੰ ਕਹਿੰਦਾ ਮਿਲੇ ਬਾਹਰ ਵਿੱਚ ਆ ਕੇ, ਬਾਹਰ ਮੈਨੂੰ ਮਿਲੇ ਆ ਕੇ ਸਟੇਜ ਤੋਂ ਉਤਰ ਕੇ, ਤਾਂ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਵੀ ਜਦੋਂ ਵੀ ਕਿਤੇ ਵੀ ਮੇਰਾ ਸ਼ੋਅ ਹੋਵੇ ਨਾ ਵੀ ਤੂੰ ਜਦੋਂ ਮਰਜ਼ੀ ਮੈਨੂੰ ਆ ਕੇ ਮਿਲ ਸਕਦਾ, ਮੇਰੇ ਸ਼ੋਅ ਚ ਤੈਨੂੰ ਫ੍ਰੀ ਆ। ਉਹ ਪਤਾ ਨੀ ਉਹ ਬਹੁਤ ਦੇਰ ਦੀ ਗੱਲ ਆ।
ਅੱਛਾ, ਨਹੀਂ ਨਹੀਂ ਇੱਦਾਂ ਤਾਂ ਬਹੁਤ ਬਹੁਤ ਨਾਈਸ,
ਚਲੋ ਸ਼ੋਅ ਉਹਨਾਂ ਦਾ ਕਾਮਯਾਬ ਹੋਊਗਾ ਬਿਰਸਾ ਜਿਹੜਾ ਇਸ ਸਾਲ ਆਇਆ।
ਹਾਂ ਨਹੀਂ ਨਾਈਸ ਹੈ, ਮਤਲਬ ਉਹ 25 ਸਾਲ ਹੋ ਗਏ ਉਹਨਾਂ ਨੂੰ ਗਾਉਂਦਿਆਂ ਨੂੰ, ਆਪਾਂ ਗੱਲ ਵੀ ਕੀਤੀ ਸੀ, ਤੇ ਵਧੀਆ ਕਰਤਾਰ ਦੇ ਵੀ ਬਹੁਤ ਨਾਈਸ ਹੈ ਸਾਰੇ, ਮਤਲਬ ਨੀਟ ਐਂਡ
ਕਲੀਨ ਰੱਖੇ
ਹੋਏ। ਹਾਂਜੀ, ਸੋ ਚਲੋ ਟੋਨੀ ਤੇ ਰਿੱਕੀ ਦੀ ਚਲ ਗੱਲ ਹੈ, ਆਪਾਂ ਤੁਸੀਂ ਕਦੇ ਉਹਨਾਂ ਦੇ ਡੈਡੀ ਦੀ ਗੱਲ ਕੀਤੀ ਨੀ, ਰਿੱਕੀ ਦੇ ਜਾਂ ਟੋਨੀ ਦੇ ਮੁੰਡੇ ਦੀ? ਉਹ ਆਪਾਂ ਅਗਲੀ ਵਾਰ ਤੁਸੀਂ ਮੈਨੂੰ ਦੱਸਣਾ ਆ ਫਿਰ ਉਹ ਹਾਂ ਫੋਨ ਕਰਕੇ ਪਤਾ ਕਰਿਓ ਉਹਦਾ ਨਾਮ ਕੀ ਸੀਗਾ, ਜਿਦਾਂ ਸ਼ੋਨ ਤਾਂ ਨੀ ਹੋਣਾ, ਜਿਦਾਂ ਹੁਣ ਜਿਦਾਂ ਜਿਦਾਂ ਪਰਸਿੰਨੀ ਤੋਂ ਉਹਨਾਂ ਨੇ ਪੈਨੀ ਬਣਾ ਲਿਆ, ਇਦਾਂ ਹੀ ਉਹ ਸ਼ੋਨ ਦਾ ਵੀ ਕੋਈ ਹੋਣਾ ਹੈ ਪੰਜਾਬੀ। ਅਗਲੀ ਵਾਰੀ
ਅਗਲੀ ਵਾਰੀ ਪਤਾ ਕਰਕੇ ਦੱਸੂਗਾ ਅਸਲ ਚ ਡੈਡੀ ਦਾ ਨਾਂ ਕੀ ਆ, ਤੇ ਮੈਂ ਰਿੱਕੀ ਦਾ ਵੀ ਨੀ ਅਸਲ ਚ ਨਾਂ ਪਤਾ ਕੀਤਾ, ਰਿੱਕੀ ਵੀ ਆਪਣਾ ਨਾਂ ਹਲੇ ਦੱਸਣਾ ਆ, ਉਹਦਾ ਦਾਦੀ ਨੇ ਕੀ ਨਾਂ ਰੱਖਿਆ, ਉਹ ਅਗਲੇ ਪ੍ਰੋਗਰਾਮ ਵਿਚ ਓਹਦਾ ਖੁਲਾਸਾ ਕਰਾਂਗੇ ਜੇ ਜੀਦੇ ਰਹੇ ਤਾਂ, ਤੇ ਜੇ ਅਗਲੀ ਵਾਰੀ ਕੋਈ ਹੋਰ ਰਿੱਕੀ ਦੀ ਗੱਲ ਕਰਾਂਗੇ। ਖਾਸਾ ਤੇ ਇਹ ਗੱਲ ਜਿਹੜੀ ਆ, ਉਹ ਸ਼ੌਨ ਆ ਉਹਦੇ ਡੈਡੀ ਦਾ ਨਾਂ, ਐਕਚੁਅਲ ਨਾਂ ਕੀ ਆ, ਤੇ ਉਹ ਇਹਦੇ ਨਾਲ ਥੋੜੇ ਜੇ ਕਿੱਸੇ ਰਿਲੇਟਡ ਉਹ ਸੁਣਾਵਾਂਗੇ।
ਚਲੋ ਠੀਕ ਹੈ ਅਮਰੀਕ ਭਾਜੀ, ਤੇ ਆਪਾਂ ਲਈਏ ਇਜਾਜ਼ਤ ਹੁਣ, ਅੱਜ ਪ੍ਰੋਗਰਾਮ ਦੇ ਵਿਚ ਕਾਫੀ ਗੱਲਾਂ ਬਾਤਾਂ ਹੋ ਗਈਆਂ ਤਾਂ।
ਹਾਂਜੀ ਅਮਦੀਪ, ਲੈਣੇ ਇਜਾਜ਼ਤ ਤੇ ਆਸ ਕਰਦੇ ਹਾਂ ਕਿ ਅਗਲੇ ਵੀਕ ਜਿਹੜਾ ਅਗਲਾ ਵੀਕ ਸਾਰਾ ਵੀਕ ਆਨੰਦ ਮਾਣਨਗੇ ਸਾਡੇ ਸਰੋਤੇ, ਅਤੇ ਕੱਲ ਦਾ ਪ੍ਰੋਗਰਾਮ ਜਿਹੜਾ ਤੁਸੀਂ ਤੇ ਮਿੰਟੂ ਬਰਾੜ ਕਰੂਗਾ
ਉਹਦਾ ਵੀ ਇੰਜੋਏ ਕੱਲ ਨੂੰ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਪ੍ਰੋਗਰਾਮ ਚ,
ਹਾਂਜੀ ਇੰਜੋਏ ਕਰਨਗੇ, ਤੇ ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ, ਆਸ ਕਰਦੇ ਹਾਂ ਕਿ ਤੁਸੀਂ ਖੁਸ਼ੀਆਂ ਖੇੜੇ ਮਾਣਦੇ ਰਹੋਗੇ ਜੀ। ਅਮਦੀਪ ਸਤਿ ਸ੍ਰੀ ਅਕਾਲ।
ਸੋ ਦੋਸਤੋ, ਜਿਵੇਂ ਦੱਸ ਹੀ ਦਿੱਤਾ ਕਿ ਕੱਲ ਨੂੰ ਗਿਆਨੀ ਸੰਤੋਖ ਸਿੰਘ ਜੀ ਪ੍ਰੋਗਰਾਮ ਦੇ ਵਿਚ ਆ ਰਹੇ ਨੇ, ਤੇ ਬਹੁਤ ਹੀ ਭਖਦੇ ਮਸਲੇ, ਤਿੰਨ ਇਹੋ ਜਿਹੇ ਭਖਦੇ ਮਸਲੇ ਆ ਕਿ ਤੁਸੀਂ ਹੈਰਾਨ ਰਹਿ ਜਾਓਗੇ, ਐਡੀ ਗੱਲਬਾਤ ਆਪਾਂ ਡੂੰਘੀ ਕਰਨੀ ਆ, ਤੇ ਝੜਪਾਂ ਵੀ ਹੋ ਸਕਦੀਆਂ ਨੇ ਇਸ ਪ੍ਰੋਗਰਾਮ ਦੇ ਵਿਚ। ਸੋ ਜ਼ਰੂਰ ਸ਼ਾਮਲ ਹੋਣਾ ਕੱਲ ਨੂੰ ਸਵੇਰ ਵਾਲੇ ਪ੍ਰੋਗਰਾਮ ਦੇ ਵਿਚ। ਤੇ ਹੁਣ ਮੈਂ ਤੁਹਾਨੂੰ ਪ੍ਰੋਗਰਾਮ ਦਾ ਆਖਰੀ ਗੀਤ ਸੁਣਾਉਣ ਤੋਂ ਪਹਿਲਾਂ ਇੱਕ ਵਾਰੀ ਫੇਰ ਮੈਂ ਬੇਨਤੀ ਕਰਦਾ ਕਿ ਇਹ ਜਿਹੜੇ ਪ੍ਰੋਗਰਾਮ ਅਸੀਂ ਚਲਾਉਂਦੇ ਆ ਪੋਡਕਾਸਟ ਦੇ ਉੱਤੇ ਅਵੇਲੇਬਲ ਹੁੰਦੇ ਨੇ, ਤੁਸੀਂ ਕਿਸੇ ਵੀ ਟਾਈਮ ਆਪਣੇ ਪਸੰਦੀਦਾ ਐਪਲੀਕੇਸ਼ਨ ਦੇ ਵਿੱਚ ਸੁਣ ਸਕਦੇ ਹੋ ਸਬਸਕ੍ਰਾਈਬ ਕਰਕੇ, ਜਾਂ ਸਾਡੀ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਹਾਂ ਕਿ ਹਰਮਨ ਰੇਡੀਓ ਦੀ ਆਪਣੀ ਐਪਲੀਕੇਸ਼ਨ ਡਾਊਨਲੋਡ ਕਰੋ, ਖਾਸ ਕਰਕੇ ਐਂਡਰਾਇਡ ਵਾਲੇ ਤੇ ਐਪਲ ਵਾਲੇ ਵੀ, ਤੇ ਉਹਦੇ ਵਿੱਚੋਂ ਤੁਸੀਂ ਸੁਣ ਵੀ ਸਕਦੇ ਹੋ ਤੇ ਉਹਦੇ ਵਿੱਚੋਂ ਪੋਡਕਾਸਟ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਆਫ ਟਾਈਮ ਸੁਣਨ ਵਾਸਤੇ। ਤੇ ਦੂਜੀ ਗੱਲ ਇਹ ਹੈ ਕਿ ਹਰਮਨ ਰੇਡੀਓ ਦਾ ਜਿਹੜਾ ਪੇਜ ਹੈ ਫੇਸਬੁੱਕ ਦੇ ਉੱਤੇ, ਉੱਥੇ ਤੁਸੀਂ ਪਲੀਜ਼ ਜੇ ਹੋ ਸਕੇ ਤਾਂ ਰਿਵਿਊ ਜ਼ਰੂਰ ਲਿਖ ਦੇਣਾ, ਤੁਹਾਨੂੰ ਕਿੱਦਾਂ ਦਾ ਲੱਗਦਾ ਰੇਡੀਓ ਉਹ ਵੀ ਲਿਖ ਦੇਣਾ, ਰੇਟਿੰਗ ਕਰ ਦੇਣੀ। ਸੋ ਇਹ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਇਹ ਮਾਣਦੇ ਹੋ ਤੁਸੀਂ, ਅਸੀਂ ਸਰਵਜੀਤ ਹੁਣੀ ਬੜਾ ਕੰਮ ਕਰਦੇ ਨੇ ਇਹਤੇ, ਤੇ ਇੱਕ ਥੋੜਾ ਜਿਹਾ ਹੌਸਲਾ ਹੋ ਜਾਂਦਾ ਆ। ਦੂਜੀ ਗੱਲ ਮੈਂ ਚਲੋ ਬਾਕੀ ਕੱਲ ਨੂੰ ਕਰਾਂਗੇ ਜਦੋਂ ਗਿਆਨੀ ਸੰਤੋਖ ਸਿੰਘ ਜੀ ਆਣਗੇ, ਕਾਫੀ ਕੁਛ ਆਪਾਂ ਪ੍ਰੋਗਰਾਮ ਦੇ ਵਿਚ ਲੈ ਕੇ ਆਵਾਂਗੇ, ਭਖਦੇ ਮਸਲੇ ਵੀ ਤੇ ਤਿੰਨ ਚਾਰ ਜਿਹੜੇ ਚਿੰਤਨ ਡੂੰਘੇ ਕਰਨ ਵਾਲੇ ਆ ਉਹ ਆਪਾਂ ਕਰਨੇ ਨੇ। ਸੋ ਦੋਸਤੋ, ਜਾਂਦੇ ਜਾਂਦੇ ਫਿਰ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਆ, ਇਹ ਫਿਲਮ ਚੋਂ ਲਿਆ ਗਿਆ, ਤੇ ਫਿਲਮ ਜਿਹੜੀ ਆ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ, ਮੇਰੇ ਮੂਹਰੇ ਇਨਫੋਰਮੇਸ਼ਨ ਆ ਰਹੀ ਆ, ਤੇ ਇਹ ਫਿਲਮ ਸੀਗੀ ਜੀ ਦਿਲ ਕਾ ਕਿਆ ਕਸੂਰ, ਟਾਈਟਲ ਗੀਤ ਆ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿਚ। ਸੋ ਮੈਂ ਜਾਂਦੇ ਜਾਂਦੇ ਗੀਤ ਛੱਡ ਕੇ ਜਾ ਰਿਹਾ, ਉਮੀਦ ਤੇ ਅਰਦਾਸ ਕਰਦਾ ਕਿ ਆਪ ਚੜ੍ਹਦੀ ਕਲਾ ਦੇ ਵਿਚ ਰਹੋਗੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਮਿਲਤਾ ਮੈਂ ਇਜ਼ਹਾਰ ਹੋਤਾ ਮੇਰੇ ਆਸ਼ਿਕ ਮੇਰੇ का क्या कसूर, आशिकी इसमें दे